Y Media presents South Asian Pulse. South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian Pulse.
अब अपने घर का खाया
हेलो
हेलो
हाँ जी तेजपाल जी तुसी ऑन
लाइन हो सॉरी अनम्यूट करना पड़ गया सी
हाँ जी कोई गल नहीं सर गो अहेड जी
हाँ जी हाँ जी हाँ जी क्वेश्चन है ला लो या कंसर्न लगा लो ਹੁਣ ਅਸੀਂ ਜਦੋਂ ਅੰਟੇਰੀਓ ਚ ਬਿਜ਼ਨਸ ਕਰਦੇ ਹਾਂ ਟਾਕ ਅਬਾਊਟ ਅੰਟੇਰੀਓ ਕਿਉਂਕਿ ਆਪਾਂ ਇੱਥੇ ਰਹਿੰਦੇ ਹਾਂ ਤਾਂ ਹਰੇਕ ਬਿਜ਼ਨਸਮੈਨ ਟੈਕਸ ਪੇ ਕਰਦਾ ਸਮ ਸੋਰਟ ਵੇ ਆਈਦਰ HST ਕਲੈਕਟ ਕਰਕੇ ਪੇ ਕਰਦੇ ਆ ਜਾਂ ਬਿਜ਼ਨਸ ਟੈਕਸ ਆ ਹੁਣ ਕਈ ਜਿਹੜੀਆਂ ਓਵਰਸੀਜ਼ ਤੋਂ ਐਡਵਰਟਾਈਜ਼ਮੈਂਟ ਹੁੰਦਾ ਵਾ ਕੋਈ ਬਾਲ ਲਗਾ ਰਿਹਾ ਕੋਈ ਅੱਖਾਂ ਦਾ ਕਰ ਰਿਹਾ ਕੋਈ ਆਨਲਾਈਨ ਆ ਕਿਸੇ ਦਾ ਬਿਜ਼ਨਸ ਦੇ ਸ਼ੁੱਡ ਬੀ ਟੈਕਸਡ ਟੂ ਆਰ ਦੇ ਲੀਗਲ ਟੂ ਡੂ ਦੈਟ
ਬਿਲਕੁਲ ਜੀ ਫਸਟ ਆਫ ਆਲ ਜਿਹੜੀਆਂ ਕਿ ਓਵਰਸੀਜ਼ ਕੰਪਨੀਜ਼ ਹੈਗੀਆਂ ਨੇ ਜੇ ਉਹ ਇੱਥੇ ਕੈਨੇਡਾ 'ਚ ਐਡਵਰਟਾਈਜ਼ ਕਰਦੀਆਂ ਦੇ ਆਰ ਐਬਸੋਲੂਟਲੀ ਲੀਗਲ ਟੂ ਡੂ ਦੈਟ ਦੂਸਰੀ ਜਿਹੜੀ ਤੁਹਾਡੀ ਗੱਲ ਹੈ ਕਿ ਦੇ ਸ਼ੁੱਡ ਬੀ ਟੈਕਸ ਟੂ ਸਰ ਜਿਹੜੇ ਹੁੰਦਾ ਕੀ ਹੈ ਕਿ ਜਿਹੜਾ ਪੈਸਾ ਉਹਨਾਂ ਤੋਂ ਕਲੈਕਟ ਕੀਤਾ ਜਾ ਰਿਹਾ ਜੇ ਕੋਈ ਬਾਹਰਲੀ ਕੋਈ ਕੰਪਨੀ ਐਡਵਰਟਾਈਜ਼ ਕਰ ਰਿਹਾ ਫਰਜ਼ ਕਰ ਲਓ ਮੈਂ ਐਗਜ਼ਾਮਪਲ ਦੇ ਕੇ ਗੱਲ ਕਰਦਾ ਕਿ ਕੋਈ ABC ਕੰਪਨੀ ਉੱਥੋਂ ਇੰਗਲੈਂਡ ਦੀ ਹੈ ਤਾਂ ਜੇ ABC ਕੰਪਨੀ ਇੱਥੇ ਐਡਵਰਟਾਈਜ਼ ਕਰਦੀ ਹੈ ਤੇ ਉਹ ਇੱਥੋਂ ਜਿਹੜੇ ਜਿਹਨਾਂ ਨੂੰ ਜਿਹਨਾਂ ਦੇ ਨਾਲ ਐਡਵਰਟਾਈਜ਼ ਕਰੇਗੀ ABC ਕੰਪਨੀ ਇੰਗਲੈਂਡ ਦੀ ਉਹ ਇੱਥੇ ਜਦੋਂ ਪੈਸਾ ਇਕੱਠਾ ਹੋਏਗਾ ਉਹਦੇ ਤੇ ਜਿਹੜਾ ਟੈਕਸ ਆ ਉਹ ਪੇ ਕੀਤਾ ਜਾਏਗਾ ਹਾਂ ਮੈਂ ਤੁਹਾਡਾ ਸਵਾਲ ਸਮਝ ਗਿਆ ਕਿ ਜਿਹੜੀ ABC ਕੰਪਨੀ ਹੈ ਜਿਹੜੀ ਫਰਜ਼ ਕਰ ਲਓ ਇੰਗਲੈਂਡ ਦੀ ਕੰਪਨੀ ਹੈ ਜਿਹੜਾ ਉਹ ਪੈਸਾ ਇੱਥੋਂ ਬਣਾਏਗੀ ਉਹ ਪੈਸਾ ਤਾਂ ਡੈਫੀਨੇਟਲੀ ਉਹਨਾਂ ਨੂੰ ਬਣੇਗਾ ਹੀ ਮੈਂ ਤੁਹਾਨੂੰ ਇਹ ਤੁਸੀਂ ਦੂਰ ਕੀ ਜਾਣਾ ਤੇਜਪਾਲ ਸਾਹਿਬ ਮੈਂ ਤੁਹਾਨੂੰ ਇੱਕ ਬੜਾ ਇੰਟਰਸਟਿੰਗ ਐਗਜ਼ਾਮਪਲ ਦਿੰਦਾ ਸਾਡੀ ਜਿਹੜੀ ਫੈਡਰਲ ਲਿਬਰਲ ਸਰਕਾਰ ਹੈ ਜਿੰਨੀ ਵੀ ਐਡਵਰਟਾਈਜ਼ਮੈਂਟ ਕਰਦੀ ਹੈ ਜਿੰਨੀ ਵੀ ਫੈਡਰਲ ਲਿਬਰਲ ਸਰਕਾਰ ਨੇ ਐਡ ਕੀਤੀ ਹੈ ਉਹ ਸਾਰੀ ਗੂਗਲ ਤੇ ਕੀਤੀ ਹੈ ਫੇਸਬੁੱਕ ਤੇ ਕੀਤੀ ਹੈ ਜਿੰਨੀ ਤੁਸੀਂ ਐਡ ਦੇਖਦੇ ਹੋ ਸਾਰੀ ਦੀ ਸਾਰੀ ਫੈਡਰਲ ਲਿਬਰਲ ਸਰਕਾਰ ਦੀ ਉਹ ਸਾਰੀ ਤੁਸੀਂ ਗੂਗਲ ਤੇ ਦੇਖੋਗੇ ਫੇਸਬੁੱਕ ਤੇ ਦੇਖੋਗੇ ਠੀਕ ਹੈ ਉਹ ਸਾਰਾ ਪੈਸਾ ਤੇ ਗੂਗਲ ਨੂੰ ਜਾ ਰਿਹਾ ਫੇਸਬੁੱਕ ਨੂੰ ਜਾ ਰਿਹਾ ਅਮਰੀਕਨ ਕੰਪਨੀਜ਼ ਨੂੰ ਜਾ ਰਿਹਾ ਕੈਨੇਡਾ ਦੀ ਕੰਪਨੀ ਕੋਲ ਤਾਂ ਆ ਹੀ ਨਹੀਂ ਰਿਹਾ ਪੈਸਾ ਕਿਸੇ ਕੋਲ ਤਕਰੀਬਨ
ਨਹੀਂ ਤੇ ਉਹੀ ਹੈ ਨਾ ਜਿਹੜੀ ਨਵੀਂ ਟੈਕਨੋਲੋਜੀ ਆ ਗਈ ਇਹਦਾ ਮਤਲਬ ਟੈਕਸ ਮਨੀ ਗੋਇੰਗ ਆਊਟ
ਸਰ ਬਿਲਕੁਲ ਬਾਹਰ ਜਾ ਰਿਹਾ 100% ਬਾਹਰ ਜਾ ਰਿਹਾ
ਬਿਜ਼ਨਸ ਕੋਈ ਕਿਤੇ ਹੋਰ ਬੈਠਾ ਕਰ ਰਿਹਾ ਵਾ ਤੇ ਪੈਸਾ ਇਥੋਂ ਨਿਕਲ ਜਾ ਰਿਹਾ ਦੈਟ ਸ਼ੁਡ ਬੀ ਇਟਸ ਨਾਟ ਰਾਈਟ ਦੈਨ
ਸਰ ਜੀ ਤੇਜਪਾਲ ਸਾਹਿਬ ਜੀ ਮੈਂ ਗੱਲ ਨੂੰ ਹੋਰ ਅੱਗੇ ਵਧਾ ਦਿੰਦਾ ਕੈਨੇਡਾ ਕੋਲ ਹੈ ਕੀ ਮੈਨੂੰ ਇਹ ਦੱਸੋ ਤੁਸੀਂ ਤੁਸੀਂ ਜਿਹੜੀਆਂ ਗੱਡੀਆਂ ਖਰੀਦ ਰਹੇ ਹੋ ਜਿਹੜੀਆਂ ਗੱਡੀਆਂ ਖਰੀਦ ਰਹੇ ਹੋ ਚਾਹੇ ਉਹ ਜੈਪਨੀਜ਼ ਨੇ ਜੇ ਜਦੋਂ ਤੱਕ ਉਹ ਇੱਥੇ ਨਹੀਂ ਬਣਦੀਆਂ ਹਾਂਜੀ ਸੋਢੀ ਸਾਹਿਬ ਇੱਕ ਮਿੰਟ ਹੋਲਡ ਕਰ ਲਓ ਜੀ ਤੁਹਾਨੂੰ ਵੀ ਲੈ ਰਿਹਾ ਜਦੋਂ ਤੱਕ ਉਹ ਇੱਥੇ ਜੇ ਤੱਕ ਮੈਨੂਫੈਕਚਰਿੰਗ ਕੈਨੇਡਾ 'ਚ ਹੋ ਰਹੀ ਹੈ ਫਿਰ ਤੇ ਉਹਦਾ ਫਾਇਦਾ ਹੈ ਕਿ ਇੱਥੇ ਪਲਾਂਟ ਲੱਗ ਰਿਹਾ ਸਾਰਾ ਕੁਝ ਹੋ ਰਿਹਾ ਜਿੰਨੀਆਂ ਬੜੀਆਂ ਕੰਪਨੀਜ਼ ਨੇ ਜੇ ਹੁਣ ਮੈਂ ਤੁਹਾਨੂੰ ਤੁਸੀਂ ਆ ਇਲੈਕਟ੍ਰੋਨਿਕਸ ਲੈ ਲਓ ਠੀਕ ਹੈ ਬੈਸਟ ਬਾਏ ਸੀਗਾ ਇੱਥੇ ਫਿਊਚਰ ਸ਼ਾਪ ਹੁੰਦੀ ਸੀਗੀ ਕਿੱਥੇ ਗਈ ਫਿਊਚਰ ਸ਼ਾਪ ਖਤਮ ਹੋ ਗਈ ਬੈਸਟ ਬਾਏ ਆ ਗਈ ਸਾਰੋ ਪਾਸੇ ਇਹ ਸਾਰਾ ਪੈਸਾ ਜਿਹੜੀ ਕੋਈ ਫੋਰਨ ਕੰਪਨੀ ਇੱਥੇ ਆ ਕੇ ਵਾਲਮਾਰਟ ਓਪਰੇਟ ਕਰ ਰਿਹਾ ਕੋਈ ਵੀ ਫੋਰਨ ਕੰਪਨੀ ਇੱਥੇ ਆ ਕੇ ਓਪਰੇਟ ਕਰ ਰਹੀ ਹੈ ਇੱਥੇ ਫਾਇਦਾ ਇਹ ਜ਼ਰੂਰ ਆ ਕਿ ਉਹ ਇੱਥੇ ਨੌਕਰੀਆਂ ਕ੍ਰੀਏਟ ਕਰ ਰਿਹਾ ਲੋਕਲ ਇਕਨੋਮੀ ਨੂੰ ਸਪੋਰਟ ਕਰ ਰਿਹਾ ਬਟ ਪੈਸਾ ਤੇ ਉਹ ਜੇ ਅਮਰੀਕਨ ਕੰਪਨੀ ਆ ਤੇ ਉਹ ਅਮਰੀਕਾ ਨੂੰ ਹੀ ਜਾਣਾ ਉਹ ਇੱਥੇ ਇੱਥੇ ਨਹੀਂ ਰੁਕਣਾ ਆ ਜਿਹੜੀਆਂ ਦਵਾਈਆਂ ਅਸੀਂ ਲੋਕ ਖਾ ਰਹੇ ਹਾਂ ਜੇ ਕੋਈ ਕੰਪਨੀ ਇੰਡੀਆ ਦੀ ਬਣਾ ਕੇ ਇੱਥੇ ਦਵਾਈਆਂ ਦੇ ਰਹੀ ਹੈ ਤਾਂ ਪੈਸਾ ਇੰਡੀਅਨ ਕੰਪਨੀ ਨੂੰ ਜਾਣਾ ਉਹ ਇੱਥੇ ਥੋੜੀ ਰੁਕਣਾ ਲੋਕਲ ਨਹੀਂ ਰੁਕਣਾ ਉਹ ਪੈਸਾ ਜਿਹੜੀ ਕੰਪਨੀ ਨੇ ਬਾਹਰੋਂ ਜੋ ਕੰਮ ਕਰਨਾ ਹੈ ਉਹ ਉੱਥੇ ਹੀ ਪੈਸਾ ਜਾਣਾ ਉਹਨਾਂ ਕੋਲ
ਨਹੀਂ ਦੈਟਸ ਰੋਂਗ ਦੈਨ
ਹੁਣ ਮੈਂ ਹੋਰ ਤੁਹਾਨੂੰ ਇਹਦਾ ਅੱਗੇ ਐਗਜ਼ਾਮਪਲ ਵਧਾ ਦਿੰਦਾ ਹੁਣ ਫਰਜ਼ ਕਰ ਲਓ ਕਿ ਤੁਸੀਂ ਕੋਈ ਅਮਰੀਕਾ ਦਾ ਪਲੇਅਰ ਹਾਇਰ ਕਰਦੇ ਹੋ ਤੁਸੀਂ ਅਮਰੀਕਾ ਦਾ ਪਲੇਅਰ ਹਾਇਰ ਕਰਦੇ ਹੋ ਬਾਸਕਟਬਾਲ 'ਚ ਹਾਇਰ ਕਰਦੇ ਹੋ ਕਿਤੇ ਹਾਇਰ ਕਰਦੇ ਹੋ ਤੁਸੀਂ ਕਹਿੰਦੇ ਜੀ ਅਸੀਂ ਇਹਨਾਂ ਨੂੰ 10 ਮਿਲੀਅਨ ਦਿਆਂਗੇ 50 ਮਿਲੀਅਨ ਦਿਆਂਗੇ 100 ਮਿਲੀਅਨ ਦਿਆਂਗੇ ਉਹ ਪਲੇਅਰ ਨੂੰ ਜਦ ਤੁਸੀਂ ਪੈਸਾ ਦੇਤਾ ਉਹ ਦੋਨੋਂ ਜਗ੍ਹਾ ਟੈਕਸਿਸ ਥੋੜੀ ਪੇ ਕਰੇਗਾ ਉਹ ਜੇ ਉਹ ਜਾ ਕੇ ਅਮਰੀਕਾ ਦੇ ਵਿੱਚ ਉਹ ਅਮਰੀਕਾ ਰਹਿੰਦਾ ਉਹਦੀ ਅਰਨਿੰਗ ਹੈ ਕਿ ਮੈਨੂੰ ਕੈਨੇਡਾ ਤੋਂ ਜੀ ਮੈਨੂੰ ਬਾਏ ਕੀਤਾ ਗਿਆ ਸੀ ਤੁਸੀਂ ਟਿਕਟਾਂ ਤੁਸੀਂ ਖਰੀਦਣੀਆਂ ਸਾਰਾ ਕੁਝ ਤੁਸੀਂ ਕਰਨਾ ਟਿਕਟਾਂ ਤੁਸੀਂ ਲੈਣੀ ਹੈ ਸਾਰਾ ਸਿਸਟਮ ਤੁਸੀਂ ਇੱਥੇ ਚਲਾਉਣਾ ਹੈ ਉਹ ਬੰਦੇ ਨੂੰ ਤੁਸੀਂ 50 ਮਿਲੀਅਨ ਤੇ ਹਾਇਰ ਕਰ ਲਿਆ ਉਹਨੇ 50 ਮਿਲੀਅਨ ਤੁਹਾਡੇ ਕੋਲੋਂ ਚੈੱਕ ਲੈ ਕੇ ਟਿਕਟਾਂ ਦਾ ਪੈਸਾ ਇੱਥੇ ਦਾ ਪੈਸਾ ਉਹਨੇ 50 ਮਿਲੀਅਨ ਖਰਚਣਾ ਕਿੱਥੇ ਹੈ ਅਮਰੀਕਾ ਦੇ ਵਿੱਚ ਕਿਉਂਕਿ ਉਹ ਕਹੇਗਾ ਜੀ ਮੈਂ ਉੱਥੇ 20 ਮਿਲੀਅਨ ਦਾ ਘਰ ਲੈ ਰਿਹਾ ਉੱਥੇ ਅਮਰੀਕਾ ਦੇ ਵਿੱਚ ਮੈਂ ਆਪਣਾ ਪ੍ਰਾਈਵੇਟ ਜੈਟ ਖਰੀਦ ਰਿਹਾ 100 ਮਿਲੀਅਨ ਲਗਾ ਕੇ ਉਹ ਸਾਰਾ ਪੈਸਾ ਉੱਥੋਂ ਲੈਣਾ ਉੱਥੇ ਖਰਚਣਾ ਟੈਕਸਿਸ ਹੀ ਵਿਲ ਪੇ ਹਿਸ ਟੈਕਸਿਸ ਇਨ ਸਟੇਟਸ ਹੀ ਵਿਲ ਨਾਟ ਪੇ ਹਿਸ ਟੈਕਸਿਸ ਇਨ ਕੈਨੇਡਾ
ਉਹ ਤਾਂ ਗੱਲ ਠੀਕ ਆ ਚਲੋ ਸਟੇਟਸ ਰਹਿੰਦੇ ਪਰ ਵੇਅਰ ਯੂ ਡੂ ਦ ਬਿਜ਼ਨਸ ਜਿੱਥੋਂ ਤੁਸੀਂ ਜਿਹੜੇ ਪਬਲਿਕ ਦੇ ਵਿੱਚ ਬਿਜ਼ਨਸ ਕਰਦੇ ਹੋ ਯੂ ਗਾਟ ਪੇ ਸ਼ੁਡ ਪੇ ਦ ਟੈਕਸ ਦੇਅਰ ਅਕੋਰਡਿੰਗਲੀ
ਮੈਂ ਤੇ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਜੀ
ਕਿਉਂਕਿ ਹੁਣ ਆਪਣੇ ਕੈਨੇਡਾ ਦੇ ਵਿੱਚ HST ਹੈਗਾ ਵਾ 13%, ਉਹ ਕੋਈ ਨੀ ਪੇ ਕਰਨਾ ਚਾਹੁੰਦਾ ਤੇ ਆਲ ਗੋ ਓਵਰਸੀਜ਼ ਕੇ ਆਲ ਕਰਵਾ ਲਓ ਜੀ, ਉਹ ਕਰਵਾ ਲਓ ਜੀ।
ਨਹੀਂ ਮੈਂ ਤਾਂ ਤੁਹਾਨੂੰ ਸਰ ਇਸ ਤੋਂ ਵੀ ਜ਼ਿਆਦਾ ਜਿਹੜੀ ਦਿੱਕਤ ਹੈ, ਜਿਹੜੀ ਸਭ ਤੋਂ ਵੱਡੀ ਦਿੱਕਤ ਹੈ, ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਜਿਹੜੇ ਤੇ ਹੁਣ ਫਰਜ਼ ਕਰ ਲਓ ਤੇਜਪਾਲ ਸਾਹਿਬ, ਮੈਨੂੰ ਨਹੀਂ ਪਤਾ ਤੁਸੀਂ ਕੀ ਕਰਦੇ ਹੋ, ਫਰਜ਼ ਕਰ ਲਓ ਵੀ ਇੱਥੇ ਛੋਟਾ ਮੋਟਾ ਕੋਈ ਆਪਣਾ ਟੈਕਸੀ ਚਲਾ ਰਿਹਾ, ਕੋਈ ਟਰੱਕ ਚਲਾ ਰਿਹਾ, ਉਹ ਉਹਨਾਂ ਦਾ ਜੇ ਟੈਕਸ ਰਹਿ ਜਾਂਦਾ ਹੈ ਤੇ ਉਹਨਾਂ ਕੋਲ ਕੋਈ ਵਕੀਲ ਤਾਂ ਹੈ ਨਹੀਂ, ਕੋਈ ਵੱਡੇ ਉਹ ਹੈ ਨਹੀਂ, ਉਹਨਾਂ ਨੂੰ ਆ ਕੇ ਉਹ ਪਕੜ ਲੈਣਗੇ ਕਿ ਭਾਈ ਸਾਹਿਬ ਤੁਸੀਂ ਟੈਕਸੀ ਚਲਾਉਂਦੇ ਹੋ, ਹਾਂਜੀ ਉਹ ਕਿੰਨੇ ਪੈਸੇ ਬਣਾਏ, ਇੰਨੇ ਬਣਾ ਤੇ, ਅੱਛਾ ਤੁਸੀਂ ਕੈਸ਼ ਕੰਮ ਕਰਦੇ ਹੋ, ਇਹ ਕਰਤਾ, ਉਹਨਾਂ ਨੂੰ ਫੜ ਲੈਣਾ ਉਹਨਾਂ ਨੇ, ਤੁਸੀਂ ਟਰੱਕ ਚਲਾ ਰਹੇ ਹੋ, ਟਰੱਕਿੰਗ ਦਾ ਕਰ ਰਹੇ ਹੋ, ਕੁਛ ਮਿਹਨਤ ਕਰ ਰਹੇ ਹੋ, 14-15-16 ਘੰਟੇ ਤੁਹਾਨੂੰ ਪਕੜ ਲੈਣਾ ਉਹਨਾਂ ਨੇ, ਠੀਕ ਹੈ। ਚਾਹੀਦਾ ਵੀ ਹੈ ਆਪਾਂ ਨੂੰ ਸਾਰਿਆਂ ਨੂੰ ਟੈਕਸਿਸ ਆਪਣੇ ਪੇ ਕਰਨੇ ਚਾਹੀਦੇ, ਅੱਛਾ ਕੋਈ ਸਮਾਲ ਬਿਜ਼ਨਸ ਹੈ ਕੁਛ ਹੈ ਉਹ ਸਾਰਾ ਉਹਨਾਂ ਨੇ ਪਕੜ ਲੈਣਾ। ਹੁਣ ਜਿਹੜੀਆਂ ਬੜੀਆਂ ਕੰਪਨੀਜ਼ ਨੇ ਆ, ਜਿਹੜਾ ਅੱਜ ਕੱਲ ਕੀ ਹੋਇਆ ਪਿਆ, ਇਹਨਾਂ ਨੇ ਬਣਾਏ ਹੋਏ ਆ, ਵਰਲਡ ਹੈਜ਼ ਸਰ ਲੈਟ ਅਸ ਰਿਅਲਾਈਜ਼ ਦਾ ਫੈਕਟ, ਠੀਕ ਹੈ, ਲੈਟ ਅਸ ਰਿਅਲਾਈਜ਼ ਦਾ ਫੈਕਟ, ਵਰਲਡ ਹੈਜ਼ ਬਿਕਮ ਅ ਗਲੋਬਲ ਵਿਲੇਜ ਟੂਡੇ, ਠੀਕ ਹੈ। ਲੋਕਾਂ ਨੂੰ ਪਤਾ ਹੈ, ਚਾਹੇ ਕੈਮਨ ਆਈਲੈਂਡਸ ਲੈ ਲਓ, ਹੋਰ ਬੜੀਆਂ ਸਾਰੀਆਂ ਐਸੀ ਦੁਨੀਆ ਭਰ ਦੇ ਵਿੱਚ ਜਗ੍ਹਾ ਜਿੱਥੇ ਉਹਨਾਂ ਨੇ ਕਹਿਤਾ ਕਿ ਜ਼ੀਰੋ ਟੈਕਸ ਆ, ਇੱਥੇ ਟੈਕਸ ਹੀ ਕੋਈ ਨਹੀਂ ਹੈ। ਉੱਥੇ ਕੀ ਲੋਕ ਕੀ ਕਰਦੇ ਨੇ ਕਿ ਬਿਜ਼ਨਸ ਦਾ ਆਫਿਸ ਐਡਰੈਸ ਲੈ ਲਿਆ, ਉੱਥੇ ਕੈਮਨ ਆਈਲੈਂਡਸ ਲੈ ਲਿਆ, ਕਿਤੇ ਵੀ ਲੈ ਲਿਆ, ਤੁਸੀਂ ਵਰਜਿਨ ਆਈਲੈਂਡਸ ਲੈ ਲਿਆ, ਕਿਤੇ ਵੀ ਉੱਥੇ ਜਾ ਕੇ ਆਪਣਾ ਦਫ਼ਤਰ ਉੱਥੇ ਖੋਲਤਾ, ਸ਼ੋਅ ਕਰ ਦਿੱਤਾ ਕਿ ਅਸੀਂ ਇੱਥੇ ਕੰਮ ਕਰਦੇ ਹਾਂ। ਬਾਕੀ ਬਿਜ਼ਨਸ ਆਪਣਾ ਕੋਈ ਇੰਗਲੈਂਡ ਚ ਲਾ ਰਿਹਾ, ਕੋਈ ਯੂਰਪ ਦੇ ਵਿੱਚ ਲੰਡਨ ਆਫਿਸ ਖੋਲ ਲਿਆ ਇੱਕ ਆਪਣਾ, ਠੀਕ ਹੈ ਜੀ, ਲੰਡਨ ਤੇ ਸਾਡਾ ਓਪਰੇਟਿੰਗ ਆਫਿਸ ਹੈ, ਨਿਊਯਾਰਕ ਤੇ ਸਾਡਾ ਓਪਰੇਟਿੰਗ ਆਫਿਸ ਹੈ, ਟੋਰੋਂਟੋ ਦੇ ਵਿੱਚ ਸਾਡਾ ਓਪਰੇਟਿੰਗ ਆਫਿਸ ਹੈ, ਉਹ ਫਿਰ ਪੈਸਾ ਉੱਥੇ ਚਲਾ ਗਿਆ। ਜੇ ਲੋਕਲ ਬਿਜ਼ਨਸ ਵੀ ਆ, ਉਹਨਾਂ ਕੋਲ ਬਹੁਤ ਵੱਡੇ ਵੱਡੇ ਲਾਇਰਸ ਨੇ, ਬਹੁਤ ਵੱਡੇ ਵੱਡੇ ਲੋਕ ਨੇ। ਹੁਣ ਸਰਕਾਰਾਂ ਇਹਦੇ ਲਈ ਥੋੜ੍ਹਾ ਜਿਹਾ ਸਖ਼ਤ ਹੋ ਰਹੀਆਂ ਨੇ, ਗਵਰਨਮੈਂਟਸ ਆਰ ਗੈਟਿੰਗ ਟਰਾਇੰਗ ਟੂ ਗੈਟ ਸਟ੍ਰਿਕਟਰ ਔਨ ਆਲ ਦੀਸ, ਸਰਕਾਰਾਂ ਸਖ਼ਤ ਹੋਣ ਦੀ ਪੂਰੀ ਕੋਸ਼ਿਸ਼ ਇਸ ਵੇਲੇ ਕਰ ਰਹੀਆਂ ਨੇ। ਲੇਕਿਨ ਐਟ ਦੀ ਐਂਡ ਆਫ ਦਾ ਡੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਇਹਦੇ ਵਿੱਚ ਜੋ ਇਸ ਵੇਲੇ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਯੈਸ, ਉਹਨਾਂ ਕੋਲ ਲੂਪ ਹੋਲਸ ਬਹੁਤ ਨੇ। ਆ ਜਿਹੜੇ ਸਰ ਜਿਹੜੇ ਲੋਕ ਪ੍ਰਾਈਵੇਟ ਜਹਾਜ਼ਾਂ 'ਤੇ ਰੋਜ਼ ਘੁੰਮਦੇ ਨੇ, ਠੀਕ ਨੇ, ਮੈਂ ਨਹੀਂ ਕਹਾਂਗਾ ਸਾਰੇ, ਆਈ ਵਿਲ ਨੋਟ ਸੇ ਦੈਟ ਆਲ ਆਫ ਦੈਮ, ਬਟ ਉਹਨਾਂ ਦੇ ਵਿੱਚੋਂ ਵਾਸਟ ਮੈਜੋਰਟੀ ਇੱਦਾਂ ਦੀ ਆ ਜਿਹੜੇ ਤੁਸੀਂ ਦੇਖਦੇ ਹੋ। ਹਾਂਜੀ ਸਰ, ਕਾਲਰਸ ਨੂੰ ਲੈ ਰਹੇ ਜੀ, ਇੱਕ ਸੈਕਿੰਡ, ਬਾਕੀ ਅਗਲੀ ਕਾਲ ਵੀ ਲੈ ਰਹੇ ਹਾਂ। ਅਤੇ ਸਰ ਜਿਹੜੇ ਤੁਸੀਂ ਆ, ਵਾਸਟ ਮੈਜੋਰਟੀ ਐਸੀ ਆ, ਜਹਾਜ਼ ਉਹਨਾਂ ਕੋਲ ਪ੍ਰਾਈਵੇਟ ਹੈ, ਆਰਾਮ ਦੇ ਨਾਲ ਉਹ ਆਪਣੇ ਪ੍ਰਾਈਵੇਟ ਜਹਾਜ਼ਾਂ 'ਤੇ ਘੁੰਮ ਰਹੇ ਨੇ, ਸੋ ਦੇ ਹੈਵ ਲੋਟ ਆਫ ਮਨੀ, ਉਹ ਜਿੱਥੇ ਮਰਜ਼ੀ ਜੋ ਮਰਜ਼ੀ ਕਰੀ ਜਾ ਰਹੇ ਨੇ। ਇਹ ਹੋ ਰਿਹਾ, ਇਹ ਕੀ ਅਵਾਇਡ ਹੋ ਸਕਦਾ ਹੈ, ਕਿੱਦਾਂ ਹੋ ਸਕਦਾ ਹੈ, ਸਰਕਾਰ ਇਸ 'ਤੇ ਜਿਹੜਾ ਜੀ ਆਮ ਸ਼ੋਰ ਕੇ ਕੰਮ ਜਿਹੜੀ ਉਹ ਜ਼ਰੂਰ ਕਰੇਗੀ। ਹਾਂਜੀ, ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਤੁਸੀਂ ਇਸ ਵੇਲੇ ਸੁਣ ਰਹੇ ਹੋ, ਮੈਨੂੰ ਇਸ਼ਾਰਾ ਹੈਗਾ ਜੀ ਕਿ ਹਾਂਜੀ ਅਗਲੀ ਕਾਲ। ਹਾਂਜੀ ਲੈ ਰਹੇ ਜੀ, ਲੈ ਰਹੇ ਅਗਲੀ ਕਾਲ। ਹਾਂਜੀ ਗੁਰਦੀਪ ਜੀ, ਤੁਸੀਂ ਆਉਂਦੇ ਰੰਗੋ ਹੈਡ
ਜੀ। ਵੀਰ ਜੀ, ਸਿਮਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਵੀਰ ਜੀ, ਬੜੇ ਅੱਜ ਇੰਟਰਸਟਿੰਗ ਸਵਾਲ ਤੇ ਕਰ ਰਹੇ ਸਾਡੇ ਕਾਲਰ। ਵੈਸੇ ਵੀਰ ਜੀ, ਮੈਂ ਥੋੜਾ ਜਿਹਾ ਇਲੈਕਸ਼ਨ ਦੇ ਬਾਰੇ ਇੱਕ ਥੋੜਾ ਜਿਹਾ ਗੱਲ ਕਰਨੀ।
ਹਾਂਜੀ ਹਾਂਜੀ, ਇਲੈਕਸ਼ਨ ਦੀ ਗੱਲ ਕਰੋ ਜੀ। ਹਾਂਜੀ,
ਕਾਫੀ ਚੀਜ਼ਾਂ ਜਿਹੜੀਆਂ ਕੁਛ ਇੰਟਰਸਟਿੰਗ ਹੋਈਆਂ, ਕਿਸੇ ਵਾਸਤੇ ਕੁਛ ਕੁਛ ਹੋਇਆ। ਇੱਕ ਗੱਲ ਜਿਹੜੀ ਜ਼ਰੂਰੀ ਦੇ ਨਾਲ ਜ਼ਿਕਰ ਕਰਨਾ ਬਣਦਾ ਸੀ, ਮੈਨੂੰ ਲੱਗਦਾ ਉਹ ਸ਼ਾਇਦ ਇੰਨੀ ਜ਼ਿਆਦਾ ਹਾਈਲਾਈਟ ਨਹੀਂ ਹੋਈ, ਉਹ ਹੈਗਾ ਜਿਹਦੇ ਵਿੱਚ ਜਿਹੜਾ ਐਜ਼ ਏ ਇੰਡੀਪੈਂਡੈਂਟ ਕੈਂਡੀਡੇਟ ਜਿਹੜਾ ਜੋਡੀ ਵਿਲਸਨ ਵੀ ਬੋਲਦਾ, ਜਿਸ ਤਰ੍ਹਾਂ ਮੇਰਾ ਖਿਆਲ ਆ ਕਿ ਜਿਸ ਤਰ੍ਹਾਂ ਲਿਬਰਲ ਦੀ ਗੌਰਮੈਂਟ ਦੇ ਹੁੰਦੇ ਹੋਏ ਜਿਸ ਤਰ੍ਹਾਂ ਉਹਨਾਂ ਨੇ ਸਟੈਂਡ ਲਿਆ, ਆਪਣਾ ਸਟਰੋਂਗ ਸਟੈਂਡ ਉਹਨਾਂ ਨੇ ਲਿਆ ਉਹਦੇ ਬਾਰੇ, ਉਹਦੇ ਨਾਲ ਉਹਨਾਂ ਨੂੰ ਆਪਣਾ ਅਹੁਦਾ ਵੀ ਛੱਡਣਾ ਪਿਆ, ਪਾਰਟੀ ਵੀ ਛੱਡਣੀ ਪਈ, ਜੇ ਪਾਰਟੀ ਨੇ ਕੱਢ ਦਿੱਤਾ ਕਹਿ ਲਓ। ਉਸ ਤੋਂ ਬਾਅਦ ਇਸ ਵਿੱਚ ਇਲੈਕਸ਼ਨ ਦੇ ਵਿੱਚ ਜੇ ਉਹ ਜਿੱਤੇ ਨੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਏਰੀਆ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੂਟ ਕਰਨਾ ਬਣਦਾ ਆ ਕਿ ਜਿਹਨਾਂ ਨੇ ਉਹਨਾਂ ਦੀ ਆਨੈਸਟੀ ਨੂੰ ਇੱਕ ਤਰ੍ਹਾਂ ਦੇ ਨਾਲ ਉਹਦਾ ਮੁੱਲ ਪਾਇਆ। ਜੀ ਮੈਂ ਸਵਾਲ ਹੋਏ ਇਸ ਤਰ੍ਹਾਂ ਇਸ ਕਰਕੇ ਕਰ ਰਿਹਾ ਕਿ ਤੁਸੀਂ ਜਾਣਦੇ ਹੋ ਕਿ ਇੰਡੀਆ ਦੇ ਵਿੱਚ ਕਈ ਪਾਰਟੀਆਂ ਦੇ ਵੈਸੇ ਕਿਸੇ ਦੀ ਗਰੰਟੀ ਤਾਂ ਨਹੀਂ ਲਈ ਜਾ ਸਕਦੀ, ਪਰ ਗਾਂਧੀ ਹੋਣਾਂ ਨੇ ਆਪਣਾ ਸਾਰਾ ਪੈਸਾ ਵੀ MP ਦੇ ਤੌਰ ਦੇ ਉੱਤੇ ਉਹਨਾਂ ਨੇ ਖਰਚਿਆ, ਪੰਜਾਬ ਦੇ ਮਸਲੇ ਵੀ ਬੜੇ ਚੰਗੀ ਤਰ੍ਹਾਂ ਚੁੱਕੇ, ਯਾਨੀ ਕਿ ਉਹ ਇੱਕ ਇਮਾਨਦਾਰ ਕੈਂਡੀਡੇਟ ਲੱਗਦੇ ਨੇ, ਪਰ ਇਹਦੇ ਬਾਵਜੂਦ ਵੀ ਜਿਹੜੇ ਉਹ ਪਟਿਆਲਾ 'ਚ ਉਹ ਤੀਸਰੇ ਨੰਬਰ 'ਤੇ ਆਏ। ਇਸੇ ਤਰ੍ਹਾਂ ਪਾਰਟੀਆਂ ਨੂੰ ਜਿਹਦੇ ਵਿੱਚ ਨਾ ਹੀ ਪਾਰਟੀਆਂ ਨੂੰ ਇਹੋ ਜਿਹੇ ਤੌਰ 'ਤੇ ਜ਼ਿਆਦਾ ਰਾਜ ਹੁੰਦੇ ਨੇ, ਅਤੇ ਜਾਂ ਹੀ ਨਾ ਹੀ ਮੈਨੂੰ ਲੱਗਦਾ ਕੋਈ ਜਿਹੜੇ ਆਪਣੇ ਕੋਈ ਧਾਰਮਿਕ ਸੰਗਠਨ ਨੇ ਇਹਨਾਂ ਦੇ ਵਿੱਚ ਬਹੁਤੀ ਜਾਣੀ ਪੈਂਦੀ ਹੈ। ਮੇਰਾ ਮੰਨਣਾ ਹੈ ਕਿ ਜੇ ਕੋਈ ਆਨੈਸਟ ਹੈ ਤੇ ਉਹਦੀ ਜਿਹੜੀ ਉਹਦੀ ਰਿਸਪੈਕਟ ਹੋਣੀ ਚਾਹੀਦੀ ਹੈ, ਇੰਸਟੈਂਟ ਆਫ ਉਹਨੂੰ ਪਾਰਟੀ ਚੋਂ ਕੱਢਣਾ ਜਾਂ ਉਹਨੂੰ ਕਹਿ ਲਓ ਕਿ ਉਹਨੂੰ ਪਾਰਟੀ ਆਪਣਾ ਅਹੁਦਾ ਵੀ ਛੱਡਣਾ ਪਵੇ।
ਦੇਖੋ ਗੁਰਦੀਪ ਜੀ, ਗੱਲ ਇਹ ਹੈ ਕਿ ਇੰਡੀਪੈਂਡੈਂਟ ਜਿਹੜਾ ਨਾ ਜਿੱਤਣਾ ਬਹੁਤ ਔਖਾ ਹੈ। ਇਸ ਵਾਰੀ ਵੀ ਜਿਹੜੀ ਪਾਰਲੀਮੈਂਟ ਬਣੀ ਹੈ ਉਹਦੇ ਵਿੱਚ ਸਿਰਫ ਇੱਕੋ ਹੀ ਜੇ ਡਬਲਿਊ ਆਰ ਜੋਡੀ ਵਿਲਸਨ ਰਿਬੋਲਡ ਉਹੀ ਜਿੱਤੇ ਨੇ, ਬਾਕੀ ਸਾਰੇ ਜਿਹੜੇ ਹੈਗੇ ਨੇ ਉਹ ਹਾਰ ਗਏ ਨੇ। ਸੋ ਇੰਡੀਪੈਂਡੈਂਟ ਜਿਹੜਾ ਉਹ ਜਿੱਤਣਾ ਬੜਾ ਔਖਾ ਆ। ਔਰ ਇਸ ਮੈਂ ਜੇਨ ਫਿਲਿਪੋਟ ਜਿਹੜੇ ਕਿ ਹੈਲਥ ਮਿਨਿਸਟਰ ਰਹਿ ਚੁੱਕੇ ਨੇ ਤੀਸਰੇ ਨੰਬਰ 'ਤੇ ਆਏ ਨੇ, ਉਹਨਾਂ ਕੋਲ ਵੀ ਜਿੱਤ ਨਹੀਂ ਹੋਈ, ਸ਼ੀ ਵਾਜ਼ ਐਟ ਥਰਡ ਪੋਜੀਸ਼ਨ। ਸੋ ਇੰਡੀਪੈਂਡੈਂਟ ਜਿਹੜਾ ਉਹ ਜਿੱਤਣਾ ਬਹੁਤ ਔਖਾ ਹੈ। ਲੇਕਿਨ ਕੀ ਹੋਣਾ ਚਾਹੀਦਾ ਇਹਦੇ ਬਾਰੇ ਮੈਂ ਅੱਗੇ ਚੱਲ ਕੇ ਜਵਾਬ ਦੇਵਾਂਗਾ। ਸਾਡੇ ਕਾਲਰਸ ਰਿਕੁਐਸਟ ਹੈ ਕਿ ਤੁਹਾਡੀ ਕਾਲਸ ਵੀ ਅਸੀਂ ਔਨ ਦੀ ਏਅਰ ਕਰਾਂਗੇ। ਔਰ ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਸਾਡੇ ਬ੍ਰੈਂਪਟਨ ਸੈਂਟਰ ਤੋਂ ਦੂਸਰੀ ਵਾਰ ਜਿੱਤ ਚੁੱਕੇ ਨੇ ਰਮੇਸ਼ਵਰ ਸਿੰਘ ਸੰਘਾ ਸਾਹਿਬ। ਸੋ ਉਹ ਲਾਈਨ 'ਤੇ ਜੁੜੇ ਹੋਏ ਨੇ, ਮੈਂ ਜਰਾ ਉਹਨਾਂ ਨੂੰ ਲੈ ਲਵਾਂ ਪਹਿਲਾਂ ਔਨ ਦੀ ਏਅਰ, ਫਿਰ ਬਾਕੀ ਕਾਲਰਸ ਦੇ ਵਿਚਾਰ ਵੀ ਲਵਾਂਗੇ। ਔਰ ਗੁਰਦੀਪ ਜੀ ਤੁਹਾਡਾ ਸਵਾਲ ਬਹੁਤ ਇੰਪੋਰਟੈਂਟ ਹੈ, ਆਈ ਟਰਾਈ ਟੂ ਐਡਰੈਸ ਦਿਸ ਫੋਰ ਸ਼ੋਰ। ਹਾਂਜੀ ਰਮੇਸ਼ਵਰ ਸਿੰਘ ਸੰਘਾ ਸਾਹਿਬ, ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਬਹੁਤ ਬਹੁਤ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਸਾਰਿਆਂ ਨੂੰ, ਤੁਹਾਡੇ ਸੁਣਨ ਵਾਲਿਆਂ ਨੂੰ, ਟੀਮ ਨੂੰ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤੇ ਸਾਰੇ ਵਾਈ ਮੀਡੀਆ ਗਰੁੱਪ ਵੱਲੋਂ ਤੁਸੀਂ ਮੁਬਾਰਕਬਾਦ ਕਬੂਲ ਕਰੋ, ਦੂਸਰੀ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਜਿਹੜੇ ਬਣ ਗਏ ਹੋ ਬ੍ਰੈਂਪਟਨ ਸੈਂਟਰ ਤੋਂ। ਸੋ ਇਹਦੇ ਲਈ ਤੁਹਾਨੂੰ ਮੁਬਾਰਕਬਾਦ ਹੈ, ਔਰ ਆਈ ਐਮ ਸ਼ੋਰ ਕਿ ਜਿੱਥੇ ਮੁਬਾਰਕਬਾਦ ਤੁਸੀਂ ਕਬੂਲ ਕਰ ਰਹੇ ਹੋ ਉੱਥੇ ਤੁਸੀਂ ਕਮਿਊਨਿਟੀ ਦਾ ਧੰਨਵਾਦ ਵੀ ਕਰ ਰਹੇ ਹੋ, ਲੇਕਿਨ ਨਾਲ ਦੀ ਨਾਲ ਏਜੰਡੇ ਦੇ ਉੱਤੇ ਕਈ ਸਾਰੇ ਕੰਮ ਜਿਹੜੇ ਪਿਛਲੀ ਵਾਰ ਰਹਿ ਗਏ ਹੋਣਗੇ ਉਹ ਵੀ ਹੋਣਗੇ। ਸੋ ਡਿਟੇਲ ਦੇ ਵਿੱਚ ਦੱਸੋ ਜੀ ਕੀ ਏਜੰਡਾ ਹੈ।
ਹਾਂਜੀ ਜਸਵੀਰ ਜੀ, ਗੱਲ ਇਸ ਤਰ੍ਹਾਂ ਕਿ ਬਹੁਤ ਭਰਮਾ ਹੁਬਾਰਾ ਮਿਲਿਆ, ਬਹੁਤ ਮਾਣ ਦੀ ਗੱਲ ਆ ਕਿ ਆਪਣੇ ਕਮਿਊਨਿਟੀ ਨੇ ਬਹੁਤ ਸਾਥ ਦਿੱਤਾ, ਪਿਆਰ ਦਿੱਤਾ, ਜਿਹਦੇ ਨਾਲ ਮੁੜ ਕੇ ਫਿਰ ਇੱਕ ਵਾਰੀ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇਸ ਗੱਲ ਦੇ ਉੱਤੇ, ਸਾਰਿਆਂ ਨੇ, ਮੀਡੀਆ ਨੇ ਵੀ, ਤੁਸੀਂ ਵੀ, ਸਾਰਿਆਂ ਨੇ ਰਲ ਕੇ ਬਹੁਤ ਸਾਥ ਦਿੱਤਾ। ਆਪਣੇ ਪੰਜਾਬੀ ਮੀਡੀਆ ਖਾਸ ਤੌਰ ਤੇ ਐਤਕੀ ਇਹਨਾਂ ਦਾ ਦੇਖਿਆ, ਮਿਆਰ ਬਹੁਤ ਉੱਚਾ ਸੀ ਔਰ ਬਹੁਤ ਤਰੀਕੇ ਦੇ ਨਾਲ ਇਲੈਕਸ਼ਨ ਨੂੰ ਮਤਲਬ ਰਿਲੇ ਕੀਤਾ ਸਾਰਾ। ਇਹਦੇ ਵਿੱਚ ਪਤਾ ਆਪਣਾ ਮੈਸੇਜ ਬਾਹਰ ਜਾਂਦਾ ਕਿ ਆਪਾਂ ਕਮਿਊਨਿਟੀ ਦੇ ਵਿੱਚ ਕਿੰਨਾ ਚੰਗਾ ਕੰਮ ਕਰ ਰਹੇ ਹਾਂ। ਅੱਗੇ ਵਾਸਤੇ ਵੀ ਯੁਧਵੀਰ ਜੀ ਜਿੱਦਾਂ ਪਹਿਲੇ ਕੰਮ ਕਰਦੇ ਰਹੇ ਇਸੇ ਤਰ੍ਹਾਂ ਹੀ ਕਮਿਊਨਿਟੀ ਦੇ ਵਿੱਚ ਵਿਚਰਾਂਗੇ, ਕਮਿਊਨਿਟੀ 'ਚ ਵੱਧ ਤੋਂ ਵੱਧ ਕੰਮ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਆਪਣੇ ਵੱਲੋਂ ਫਿਰ ਵਧੀਆ ਤਰੀਕੇ ਦੇ ਨਾਲ ਕਮਿਊਨਿਟੀ ਦੀ ਸੇਵਾ ਕਰ ਸਕੀਏ।
ਮੈਂ ਬਸ
ਫਿਰ ਮੈਂ ਸਾਰਿਆਂ ਦਾ
ਜੀ ਕੁਇਕਲੀ ਤੁਹਾਡਾ ਇੱਕ ਮਿੰਟ ਹੋਰ ਲਵਾਂਗਾ, ਬਾਕੀ ਡਿਟੇਲ ਦੇ ਵਿੱਚ। ਪਿਛਲੀ ਵਾਰ ਜਦੋਂ ਬ੍ਰੈਂਪਟਨ ਦਾ ਰਿਪੋਰਟ ਕਾਰਡ ਪੇਸ਼ ਕੀਤਾ ਸੀ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਉਹਨਾਂ ਕੁਝ ਮੈਂਬਰ ਪਾਰਲੀਮੈਂਟ ਦੇ ਵਿੱਚ ਹੈਗੇ ਹੋ ਕਿ ਜਦੋਂ ਅਸੀਂ ਮੀਡੀਆ 'ਚ ਤੁਹਾਨੂੰ ਓਪਨ ਇਨਵਾਈਟ ਕਰਦੇ ਹਾਂ ਕਿ ਲਾਈਵ ਸ਼ੋਅ 'ਤੇ ਆ ਜਾਓ, ਤਾਂ ਤੁਸੀਂ ਪਿਛਲੀ ਵਾਰ ਬ੍ਰੈਂਪਟਨ ਰਿਪੋਰਟ ਕਾਰਡ ਦੇ ਵਿੱਚ ਤੁਸੀਂ ਕਿਹਾ ਸੀ ਮੈਂ ਜ਼ਰੂਰ ਆਵਾਂਗਾ ਜਿਹੜੇ ਮਰਜ਼ੀ ਮੈਨੂੰ ਸਵਾਲ ਪੁੱਛੋ। ਸੋ ਮੈਂ ਇੱਕ ਤਾਂ ਤੁਹਾਡਾ ਮੈਂ ਤੁਹਾਡਾ ਔਨ ਦੀ ਏਅਰ ਜ਼ਰੂਰ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਸੋ ਬ੍ਰੈਂਪਟਨ ਰਿਪੋਰਟ ਕਾਰਡ ਪ੍ਰੋਗਰਾਮ ਤੁਸੀਂ ਖੁੱਲ੍ਹ ਕੇ ਆਏ ਸੀਗੇ ਕਿ ਜੋ ਮਰਜ਼ੀ ਸਵਾਲ ਪੁੱਛੋ ਮੈਂ ਆਵਾਂਗਾ। ਸੋ ਇੱਕ ਤਾਂ ਉਹਦਾ ਧੰਨਵਾਦ, ਦੂਸਰਾ ਅਸੀਂ ਦੁਬਾਰਾ ਜਾਰੀ ਰੱਖਾਂਗੇ ਜੀ ਰਿਪੋਰਟ ਕਾਰਡ ਬ੍ਰੈਂਪਟਨ ਦਾ ਪ੍ਰੋਗਰਾਮ। ਸੋ ਤੁਸੀਂ ਜ਼ਰੂਰ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਤੁਸੀਂ ਆਓ, ਲੋਕਾਂ ਦੇ ਜਿਹੜੇ ਸਵਾਲ ਨੇ ਉਹ ਜਵਾਬ ਦਿਓ। ਇੱਕ ਮੈਨੂੰ ਗੱਲ ਦੱਸੋ ਕਿ ਆਖਰੀ ਜਾਣ ਤੋਂ ਪਹਿਲਾਂ ਕਿ ਨਾ ਗੱਲ ਹੋ ਰਹੀ ਸੀ ਬ੍ਰੈਂਪਟਨ ਸੈਂਟਰ ਦੀ ਸੀਟ, ਉਹ ਕਹਿੰਦੇ ਜੀ ਇਹ ਵੀਕ ਸੀਟ ਹੈ। ਪਹਿਲਾਂ ਇਹ ਚਰਚਾ ਚੱਲਦੀ ਸੀਗੀ ਕਿ ਬਾਕੀ ਸੀਟਾਂ ਤੇ ਲਿਬਰਲ ਸ਼ਾਇਦ ਜਿੱਤ ਜਾਏ ਪਰ ਬ੍ਰੈਂਪਟਨ ਸੈਂਟਰ ਵੀਕ ਹੈ। ਹਾਲਾਂਕਿ ਦੂਸਰੇ ਪਾਸੇ ਮੈਨੂੰ ਇਹ ਵੀ ਸੁਣਨ ਨੂੰ ਮਿਲ ਰਿਹਾ ਸੀ ਕਿ ਨਹੀਂ, ਰਮੇਸ਼ਵਰ ਸੰਘਾ ਹੋਣਾ ਨੇ ਜਿੰਨਾ ਸੋਚਦੇ ਉਹਨਾਂ ਨੇ ਕੰਮ ਬੜਾ ਕੀਤਾ ਲੋਕਾਂ ਦੇ ਨਾਲ, ਉਹਨਾਂ ਦੇ ਰਿਲੇਸ਼ਨ ਸਟਰੋਂਗ ਨੇ ਆਪਣੀ ਰਾਈਡਿੰਗ ਦੇ। ਕੀ ਕਹੋਗੇ ਤੁਹਾਡੀ ਜਿੱਤ ਦਾ ਕੀ ਕਾਰਨ ਹੈ? ਲੋਕ ਕਹਿ ਰਹੇ ਸੀ ਸੀਟ ਵੀਕ ਹੈ ਫਿਰ ਵੀ ਤੁਹਾਡੀ ਜਿੱਤ ਹੋਈ ਹੈ ਸ਼ਾਨਦਾਰ, ਕੀ ਕਾਰਨ ਕੀ ਸਮਝਦੇ ਹੋ ਇਹਦਾ?
ਮੇਰੇ ਹਿਸਾਬ ਨਾਲ ਤਾਂ ਦੇਖੋ ਜੀ, ਤੁਸੀਂ ਓਦਾਂ ਪਹਿਲੇ ਆਪਾਂ ਜੇ ਪਿੱਛੇ ਨੂੰ 4 ਸਾਲ ਝਾਤ ਮਾਰੀਏ ਤਾਂ ਇੱਕ ਲੱਗਦਾ ਕਿ ਤੁਹਾਡੀ ਕਾਰਗੁਜ਼ਾਰੀ ਜਿਹੜੀ ਆ ਉਹ ਕਾਫੀ ਕੰਮ ਹੁੰਦੀ ਆ ਤੁਹਾਡੇ, ਜਿੱਦਾਂ ਤੁਸੀਂ ਲੋਕਾਂ ਦੇ ਨਾਲ ਕੰਮ ਕੀਤੇ, ਉਹਨਾਂ ਦੇ ਨਾਲ ਰਹੇ ਆ, ਤੁਰੇ ਆ, ਉਹ ਫਿਰ ਅੱਜ ਦੇ ਦਿਨ 'ਚ ਤੁਹਾਡੇ ਨਾਲ ਤੁਰਦੇ ਆ ਜੀ। ਉਹ ਜਿਹੜੇ ਮੈਸੇਜ ਬਾਹਰ ਜਾਂਦਾ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਥਰੂ ਜਿਹੜੇ ਤੁਹਾਡੇ ਨਾਲ ਕੰਮ ਕਰਨ ਵਾਲੇ ਆ ਉਹ ਬਹੁਤ ਵਧੀਆ ਜਾਂਦਾ ਜੀ। ਇਹ ਕਈ ਕਾਰਨ ਹੈ ਜੋ ਵਧੀਆ ਮੈਸੇਜ ਜਾਣ ਦੇ ਨਾਲ ਮੈਂ ਮੇਰੀ ਫੀਲਿੰਗ ਆ। ਬਾਕੀ ਮੈਂ ਇੱਦਾਂ ਨਹੀਂ ਕਹਿੰਦਾ ਕਿ ਮੈਂ ਆਪਣੇ ਨੂੰ ਮੀਆਂ ਮਿੱਟੂ ਕਰਦਾ, ਪਰ ਜਿਹੜੇ ਮੇਰੇ ਨਾਲ ਚੱਲਣ ਵਾਲੇ ਆ ਨਾ ਉਹ ਆ ਜਿਹਨਾਂ ਦੇ ਨਾਲ ਮੈਂ ਵੀ ਕਦੇ ਚੱਲਦਾ।
ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਆਉਣ ਵਾਲੇ
ਬੱਚੇ। ਇਸੇ ਕਰਕੇ ਤੁਹਾਡਾ ਰਿਪੋਰਟ ਕਾਰਡ ਮੈਨੂੰ ਬਹੁਤ ਵਧੀਆ ਲੱਗਾ। ਉਹਦੇ ਵਿੱਚ ਇਹ ਨਹੀਂ ਇੱਕ ਕਿ ਤੁਸੀਂ ਆਪਣੇ ਹਰ ਇੱਕ ਕੈਂਡੀਡੇਟ ਬਾਰੇ ਜਾਣ ਪਛਾਣ ਲੈਂਦੇ ਆ ਔਰ ਉਹਦਾ ਉਹਦੇ ਤੇ ਤਬਸਰਾ ਕਰਦੇ ਆ, ਪਰ ਇੱਕ ਯੁਧਵੀਰ ਜੀ ਉਹਦੇ ਵਿੱਚ ਜਿਹੜਾ ਆਪਾਂ ਕੈਨੇਡੀਅਨਸ ਦੇ ਬ੍ਰੈਂਟੋਨੀਅਨਸ ਦੇ ਸਾਰਿਆਂ ਦੇ ਰੂਬਰੂ ਹੁੰਦੇ ਆ ਤੁਹਾਡੇ ਜਰੀਏ, ਉਹਦੇ ਵਿੱਚ ਉਹਨਾਂ ਨੂੰ ਸਭ ਕੁਝ ਨੌਲੇਜ ਮਿਲਦੀ ਆ ਕਿ ਕੀ ਹੋ ਰਿਹਾ ਉੱਥੇ, ਕੀ ਕਰ ਰਹੇ ਆ ਐਮ ਪੀਸ, ਕੀ ਗਾਂ ਕਰਨਗੇ, ਇਹਨਾਂ ਦੀ ਕਾਰਗੁਜ਼ਾਰੀ ਕੀ ਆ, ਕਿੰਨੇ ਕੇ ਕਾਮਯਾਬੀ ਦੇ ਕੰਮ ਕਰਦੇ ਤੇ ਕਿੰਨੇ ਕਿਹਨਾਂ ਤੋਂ ਕਿਸੇ ਵੇਲੇ ਕੁਟਾਈ ਹੋ ਜਾਂਦੀ ਆ, ਉਹ ਸਾਰਾ ਕੁਝ ਵਿੱਚ ਆ ਜਾਂਦਾ ਜੀ।
ਠੀਕ ਹੈ ਜੀ, ਬਹੁਤ ਤੁਹਾਡਾ ਧੰਨਵਾਦ ਜੀ। ਔਰ ਵਾਈ ਮੀਡੀਆ ਰਿਪੋਰਟ ਕਾਰਡ ਦੇ ਵਿੱਚ ਤੁਹਾਨੂੰ ਅਸੀਂ ਫਿਰ ਰਿਕੁਐਸਟ ਕਰਾਂਗੇ ਔਰ ਫਿਰ ਤੁਹਾਡੇ ਨਾਲ ਗੱਲਬਾਤ ਜਾਰੀ ਰਹੇਗੀ। ਤੁਹਾਨੂੰ ਇੱਕ ਵਾਰੀ
ਫਿਰ ਇਟ ਵਿਲ ਬੀ ਮਾਈ ਗ੍ਰੇਟ ਪਲੇਅਰ ਟੂ ਬੀ ਵਿਦ ਯੂ ਆਲਵੇਜ਼। ਜਦੋਂ ਤੁਸੀਂ ਸੱਦਾ ਦਿਓਗੇ ਨਾ ਵੀ ਸੱਦਾ ਦਿਓਗੇ ਤਾਂ ਮੈਂ ਫੋਨ ਕਰਕੇ ਤੁਹਾਡੇ ਜ਼ਰੂਰ ਸ਼ਾਮਲ ਹੋਊਂਗਾ।
ਨਹੀਂ ਜੀ, ਸੋ ਕਾਇੰਡ ਆਫ ਯੂ। ਇੱਕ ਵਾਰੀ ਫਿਰ ਵਾਈ ਮੀਡੀਆ ਗਰੁੱਪ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਜੀ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।
ਥੈਂਕ ਯੂ, ਥੈਂਕ ਯੂ। ਅਸੀਂ ਦੱਸ ਦਈਏ ਕਿ ਬ੍ਰੈਂਪਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਦੂਸਰੀ ਵਾਰ ਚੁਣੇ ਗਏ ਨੇ ਰਮੇਸ਼ਵਰ ਸਿੰਘ ਸੰਘਾ ਸਾਹਿਬ, ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀਗੀ। ਸੋ ਮੁੱਦਿਆਂ ਦੇ ਉੱਤੇ ਵੀ ਜ਼ਰੂਰ ਗੱਲ ਹੋਏਗੀ ਜਦੋਂ ਅਸੀਂ ਵਾਈ ਮੀਡੀਆ ਰਿਪੋਰਟ ਕਾਰਡ ਪੇਸ਼ ਕਰਾਂਗੇ ਦੁਬਾਰਾ ਤੋਂ। ਲਗਾਤਾਰ ਇਹ ਸੀਰੀਜ਼ ਜਾਰੀ ਰਹੇਗੀ ਜਿਹਦੇ ਵਿੱਚ ਕਿ ਅਸੀਂ ਵੱਖ ਵੱਖ ਲੀਡਰਸ ਨੂੰ ਬੁਲਾਉਂਦੇ ਹਾਂ ਵਾਈ ਮੀਡੀਆ ਰਿਪੋਰਟ ਕਾਰਡ ਸੈਗਮੈਂਟ ਦੇ ਵਿੱਚ, ਪ੍ਰੋਵਿੰਸ਼ੀਅਲ ਲੈਵਲ ਦੇ, ਫੈਡਰਲ ਲੈਵਲ ਦੇ ਔਰ ਮਿਊਨਿਸਪਲ ਲੈਵਲ ਦੇ। ਇਕੱਠੇ ਅਸੀਂ ਇਨਵਾਈਟ ਕਰੀਦਾ ਤਾਂ ਕਿ ਆ ਜਾਓ ਇਕੱਠੇ ਸਾਰੇ, ਗੱਲਬਾਤ ਕਰੀਏ ਡਿਫਰੈਂਟ ਮੁੱਦਿਆਂ ਦੇ ਉੱਤੇ। ਔਰ ਕਮਿਊਨਿਟੀ ਕੋਲ ਵੀ ਮੌਕਾ ਹੁੰਦਾ ਕਿ ਜਿਹੜਾ ਮਰਜ਼ੀ ਸਵਾਲ ਤੁਸੀਂ ਵਾਈ ਮੀਡੀਆ ਰਿਪੋਰਟ ਕਾਰਡ ਦੇ ਵਿੱਚ ਲੀਡਰਸ ਤੁਹਾਡੇ ਸਾਹਮਣੇ ਬੈਠਦੇ ਨੇ ਔਰ ਤੁਸੀਂ ਪੁੱਛ ਸਕਦੇ ਹੋ। ਪਿਛਲਾ ਜਿਹੜਾ ਵਾਈ ਮੀਡੀਆ ਰਿਪੋਰਟ ਕਾਰਡ ਸੀ ਉਹਦੇ ਵਿੱਚ ਅਸੀਂ ਰਮੇਸ਼ਵਰ ਸਿੰਘ ਸੰਘਾ ਸਾਹਿਬ ਆਏ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਸਾਡੇ ਕੋਲ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਅਮ੍ਰਿਤ ਮਾਂਗੜ ਜੀ ਆਏ ਸੀਗੇ ਔਰ ਮਿਊਨਿਸਪਲ ਲੈਵਲ ਦੇ ਉੱਤੇ ਸਾਡੇ ਕੋਲ ਗੁਰਪ੍ਰੀਤ ਜੀ ਸੀਗੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਇੱਕ ਵਾਰੀ ਫਿਰ ਇਸੇ ਤਰ੍ਹਾਂ ਦਾ ਜਿਹੜਾ ਪੈਨਲ ਹੈ ਦੁਬਾਰਾ ਸ਼ੁਰੂ ਕਰ ਰਹੇ ਹਾਂ, ਇਲੈਕਸ਼ਨ ਖਤਮ ਹੋ ਗਈਆਂ ਹੁਣ। ਸੋ ਜਿਹਦੇ ਵਿੱਚ ਕਿ ਵਾਈ ਮੀਡੀਆ ਰਿਪੋਰਟ ਕਾਰਡ ਦੇ ਵਿੱਚ ਵਾਈ ਮੀਡੀਆ ਰਿਪੋਰਟ ਕਾਰਡ ਕੈਨੇਡਾ, ਉਹ ਜਿਹੜਾ ਕੈਨੇਡਾ ਦਾ ਕਰਾਂਗੇ ਉਹਦੇ ਵਿੱਚ ਸਿਰਫ ਫੈਡਰਲ ਲੈਵਲ ਲੀਡਰ ਹੋਣਗੇ। ਜਿਹੜਾ ਓਨਟੈਰੀਓ ਦਾ ਕਰਾਂਗੇ ਉਹਦੇ ਵਿੱਚ ਅਸੀਂ ਪ੍ਰੋਵਿੰਸ਼ੀਅਲ ਲੀਡਰਸ ਨੂੰ ਵੀ ਇਨਵਾਈਟ ਕਰਾਂਗੇ। ਔਰ ਜਦ ਸਿਟੀ ਦੀ ਕੋਈ ਗੱਲ ਹੁੰਦੀ ਹੈ, ਜਿੱਦਾਂ ਵਾਈ ਮੀਡੀਆ ਰਿਪੋਰਟ ਕਾਰਡ ਪੇਸ਼ ਕਰੇਗਾ ਟੋਰੋਂਟੋ ਦਾ, ਮਿਸੀਸਾਗਾ ਦਾ, ਜਾਂ ਫਿਰ ਅਸੀਂ ਹੈਮਿਲਟਨ ਦਾ ਕਰਾਂਗੇ, ਅਜੇ ਤੱਕ ਨਹੀਂ ਕੀਤਾ ਹੈਮਿਲਟਨ ਦਾ, ਉਹ ਵੀ ਕਰਾਂਗੇ, ਜਾਂ ਬ੍ਰੈਂਪਟਨ ਦਾ ਜਦੋਂ ਕਰਾਂਗੇ ਉਹਦੇ ਵਿੱਚ ਫਿਰ ਸਾਰੇ ਲੈਵਲ ਦੇ ਅਸੀਂ ਜਿਹੜੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਇਨਵਾਈਟ ਕਰੀਦਾ ਕਿ ਤੁਸੀਂ ਆਓ ਆ ਕੇ ਗੱਲ ਕਰੀਏ, ਤਾਂ ਕਿ ਕੋਈ ਇਹ ਨਾ ਕਹਿ ਦੇਵੇ ਜੀ ਫੈਡਰਲ ਵਾਲਾ ਕਹਿ ਦੇ ਜੀ ਤਾਂ ਪ੍ਰੋਵਿੰਸ਼ੀਅਲ ਨਹੀਂ ਸਾਡਾ ਸਾਥ ਦੇ ਰਹੀ, ਪ੍ਰੋਵਿੰਸ਼ੀਅਲ ਵਾਲਾ ਕਹਿ ਦੇ ਸਿਟੀ ਨਹੀਂ ਮੰਗ ਕਰ ਰਿਹਾ, ਤਾਂ ਫਿਰ ਸਾਹਮਣੇ ਬੈਠੇ ਹੋਣ ਸਾਰੇ ਤਾਂ ਕਿ ਪਤਾ ਲੱਗੇ ਜੀ ਕੌਣ ਮੰਗ ਕਰ ਰਿਹਾ। ਸੋਢੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਸੋਢੀ ਸਾਹਿਬ ਗੋ ਹੈਡ।
ਥੈਂਕ ਯੂ ਭਾਜੀ। ਭਾਜੀ ਮੈਂ ਤਾਂ ਵੋਟਾਂ ਵੋਟਾਂ ਦੀ ਗੱਲ ਤੋਂ ਛੱਡ ਕੇ ਤੇ ਮੈਂ ਪਹਿਲਾਂ ਵੀ ਕਰਨੀ ਸੀਗੀ ਤੇ ਪਹਿਲਾਂ ਇਸ ਕਰਕੇ ਨਹੀਂ ਕੀਤੀ, ਪਿਛਲੇ ਹਫ਼ਤੇ ਵੀ ਕਈ ਵਾਰੀ ਬੰਦੇ ਦੂਜੇ ਪਾਸੇ ਨੂੰ ਲੈ ਜਾਂਦੇ ਆ। ਹੁਣ ਵੀ ਸਵੇਰ ਦਾ ਮੈਂ ਤਿੰਨ ਚਾਰ ਵੀਰਾਂ ਨੂੰ ਜਿਹੜੇ ਮੈਸੇਜ ਤੁਹਾਨੂੰ ਕੀਤੇ ਆ ਤੇ ਦੂਜੇ ਵੀਰਾਂ ਨੂੰ ਵੀ ਕੀਤੇ ਆ, ਹਨਾ ਗੱਲ ਇਹ ਆ ਵੀਰ ਜੀ ਵੀ ਪਟਾਕਿਆਂ ਬਾਰੇ ਆ ਇੱਥੇ ਬਾਰੇ, ਹਨਾ ਇਹ ਜ਼ਿਆਦਾ ਕੰਮ ਹੋਈ ਜਾਂਦਾ। ਅਸੀਂ ਸਿਟੀ ਨੂੰ ਕਹੀ ਜਾਂਦੇ ਸਾਨੂੰ ਬ੍ਰੈਂਪਟਨ ਨੂੰ ਆਹ ਨਹੀਂ ਮਿਲਿਆ, ਬ੍ਰੈਂਪਟਨ ਨੂੰ ਆਹ ਨਹੀਂ ਮਿਲਿਆ। ਮੈਂ ਪਹਿਲਾਂ ਵੋਟਾਂ ਤੋਂ ਤਾਂ ਨਹੀਂ ਬੋਲਿਆ ਵੀ ਕਿਹੜੀ ਚੀਜ਼ ਤੁਸੀਂ ਮੰਗੀ ਆ ਤਾਂ ਬ੍ਰੈਂਪਟਨ ਨੇ ਹਲੇ ਤੁਹਾਨੂੰ ਦਿੱਤੀ ਆ, ਹਨਾ ਜੇ ਤੁਸੀਂ ਘਰਾਂ ਦੀਆਂ ਬੇਸਮੈਂਟਾਂ ਰੱਖਣ ਨੂੰ ਜਾਂ ਦੂਜੇ ਕੰਮ ਡਰਾਈਵੇ ਜਾਂ ਆਪਾਂ ਇੰਨੀਆਂ ਗੱਲਾਂ ਨਾ ਜਾਈਏ, ਜਿਹੜੀ ਚੀਜ਼ ਮੰਗੀ ਸਿਟੀ ਨੇ ਦਿੱਤੀ ਉਹ ਹੀ ਦਿੱਤੀ ਜਿਹਦੇ ਨਾਲ ਤੁਹਾਡਾ ਨੁਕਸਾਨ ਹੋਣਾ, ਹਨਾ। ਹੁਣ ਵੀਰ ਜੀ ਪਟਾਕਿਆਂ ਬਾਰੇ ਕੋਈ ਕਰੋ, ਤੁਸੀਂ ਹਮੇਸ਼ਾ ਕਹਿੰਦੇ ਆ ਮੈਨੂੰ ਬਿਜਨਸ ਦੀ ਕੋਈ ਗੱਲ ਨਹੀਂ, ਮੈਨੂੰ ਐਡ ਬੰਦ ਹੁੰਦੀ ਹੋ ਜਾਵੇ, ਆਪਦੇ ਸ਼ਬਦਾਂ 'ਚ ਆਪਦੇ ਹਿਸਾਬ ਨਾਲ ਜਿੱਦਾਂ ਤੁਹਾਨੂੰ ਵਧੀਆ ਲੱਗਦੀ, ਜਾਂ ਇਹ ਗੱਲ ਕਰੋ ਇਹ ਤੇ ਨੱਸ ਪਾਓ ਭਾਜੀ, ਜ਼ਿਆਦਾ ਹੋ ਗਿਆ ਭਾਜੀ, ਥਾਂ ਥਾਂ ਤੋਏ ਤੋਏ ਹੋਈ ਜਾਂਦੀ ਆ, ਅਗਲੇ ਬੰਦੇ ਬ੍ਰੈਂਪਟਨ ਕਹਿ ਕੇ ਬੁਲਾਉਂਦੇ ਭਾਜੀ, ਹਨਾ ਇੰਨਾ ਕੁ ਜ਼ਿਆਦਾ ਹੋ ਗਿਆ ਵੀਰੇ। ਜੇ ਸਿਟੀ ਤੋਂ ਮੰਗ ਕਰਨੀ, ਮੈਂ ਅੱਗੇ ਵੀ ਇੱਕ ਕਿਸੇ ਵੀਰ ਨੂੰ ਕਹਿ ਕੇ ਆਇਆ, ਸਿਟੀ ਤੋਂ ਮੰਗ ਇਹ ਕਰੋ ਵੀ ਜਿੱਦਾਂ ਤੁਸੀਂ ਬਾਕੀ ਦਿਨਾਂ 'ਚ ਪਟਾਕੇ ਵਜਾਉਂਦੇ ਆ ਇੱਦਾਂ 10 ਮਿੰਟ ਦਾ ਸ਼ੋਅ ਰੱਖ ਲਓ, ਅਸੀਂ ਆਪਣੇ ਬੱਚੇ ਪਰਿਵਾਰ ਲੈ ਕੇ ਆਈਏ, ਜਿਹਨੇ ਜਾਣਾ ਜਾਣ, ਜਿਹਨੇ ਨਹੀਂ ਜਾਣਾ ਨਾ ਜਾਣ। ਇਹ ਨਹੀਂ ਚਾਹੀਦਾ ਭਾਜੀ ਸੜਕਾਂ ਦੇ ਤਕਾਲਾਂ ਸਵੇਰੇ ਪਟਾਕਿਆਂ ਦਾ, ਇਹਦੇ ਬਾਰੇ ਕਰੋ ਕੋ ਭਾਜੀ ਜਿੱਦਾਂ ਮਰਜ਼ੀ। ਜੇ ਤੁਹਾਡੇ ਫਰੈਂਡ ਸਰਕਲ ਗੁੱਸੇ ਵੀ ਹੁੰਦਾ ਆ ਤੇ ਹੁਣ ਦੇਖ ਲਓ ਤੁਸੀਂ ਕਿੱਦਾਂ ਕਰਨੀ, ਪਰ ਇਹ ਤੇ ਗੱਲ ਜ਼ਰੂਰ ਕਰੋ ਭਾਜੀ।
ਸੋਢੀ ਸਾਹਿਬ ਤੁਸੀਂ ਸਾਡੇ ਫਰੈਂਡ ਸਰਕਲ ਤੋਂ ਮੈਨੂੰ ਨਾਰਾਜ਼ਗੀ ਪਹਿਲਾਂ ਹੀ ਕਈ ਵਾਰ ਕੁਛ ਨਾਰਾਜ਼ਗੀ ਹੋ ਜਾਂਦੀ ਹੈ, ਤੁਸੀਂ ਹੋਰ ਨਾਰਾਜ਼ਗੀ ਕਰਵਾ ਕੇ ਰਹੋਗੇ ਸੋਢੀ ਸਾਹਿਬ, ਮੈਨੂੰ ਇੱਦਾਂ ਲੱਗਦਾ।
ਨਹੀਂ ਉਹ ਭਾਜੀ ਨਾਰਾਜ਼ਗੀ ਜਿਹੜੀ ਹੁੰਦੀ ਹੈ ਉਹ ਤਾਂ ਮੈਨੂੰ ਵੀ ਹੁੰਦੀ ਤੁਹਾਡੇ ਨਾਲ, ਜਦੋਂ ਅਸੀਂ ਆਪਾਂ ਪਾਕਿਸਤਾਨ ਇੰਡੀਆ ਬਾਰੇ ਕਹਿੰਦੇ ਉਦੋਂ ਤਾਂ ਫਿਰ ਸਾਡੇ ਵੀ ਸਿੰਘ ਵੱਜ ਜਾਂਦੇ, ਉਹ ਕੋਈ ਗੱਲ ਉਹ ਗੱਲਾਂ ਹੁੰਦੀਆਂ, ਪਰ ਆਹ ਜਿਹੜੀ ਭਾਜੀ ਇੱਥੇ ਆ ਹਨਾ ਇਹ ਕਰੋ। ਮੇਰੀ ਵੀ ਨਾਰਾਜ਼ਗੀ ਰਹੀ ਤੁਹਾਡੀ ਨਾਲ ਡੇਢ ਦੋ ਸਾਲ ਰਹੀ ਆ, ਆਪਣੇ ਮੈਂ ਨਾਂ ਵੀ ਲੈ ਦੇਣਾ ਚਾਹਾਂ ਭਾਜੀ ਨਾਲ ਵੀਰੇ ਬਹੁਤ ਜ਼ਿਆਦਾ ਰਹਿੰਦੀ ਜੈ ਸੁੱਖ, ਉਹ ਕੋਈ ਗੱਲ ਨਹੀਂ, ਪਰ ਆਹ ਭਾਜੀ ਕਰੋ ਜ਼ਿਆਦਾ ਹੋ ਗਿਆ। ਈਸਟ ਐਂਡ ਦੇ ਭਾਜੀ ਕੋਈ ਪਟਾਕੇ ਦਾ ਨਹੀਂ ਪਤਾ, ਕੋਈ ਇੱਧਰ ਗੁਜਰਾਤੀ ਕਮਿਊਨਿਟੀ ਹੈ ਨਹੀਂ, ਇੱਧਰ ਪੰਜਾਬੀ ਕਮਿਊਨਿਟੀ ਹੈ ਨਹੀਂ, ਸ਼੍ਰੀਲੰਕਨ ਕਮਿਊਨਿਟੀ ਹੈ ਨਹੀਂ, ਸਾਰੇ ਹੈਗੇ ਆ ਪਰ ਇੰਨਾ ਨਹੀਂ ਜਿੰਨਾ ਇਹਨਾਂ ਨੇ ਕਰਤਾ, ਹਨਾ ਕਰੋ ਗਾ ਇਹਦੇ ਬਾਰੇ ਕਰੋ, ਇਹਨਾਂ ਦੀ ਮਿਹਨਤੀ ਕਰ ਲਓ ਰੱਬ ਦਾ ਵਾਸਤਾ, ਇਹ ਕੰਮ ਨਾ ਕਰੋ, ਸਿਟੀ ਤੋਂ ਪਰਮਿਟ ਲੈ ਲਓ, ਸਿਟੀ ਬਾਜ਼ਾਰ ਵੀ ਉੱਥੇ ਬੱਚੇ ਲੈ ਕੇ ਚੱਲ ਜਾਓ।
ਠੀਕ ਹੈ, ਮੈਂ
ਇਹਨਾਂ ਨੂੰ ਮਿਹਨਤੀ ਆ ਇਹਨਾਂ ਮੁਰੇ ਭਾਜੀ, ਤੋਏ ਤੋਏ ਬਹੁਤ ਹੁੰਦੀ ਭਾਜੀ।
ਸੋਢੀ ਸਾਹਿਬ ਮੈਂ ਤੁਹਾਡੀ ਗੱਲ ਦੇ ਨਾਲ 100% ਐਗਰੀ ਕਰਦਾ ਹਾਂ, ਔਰ ਤੁਸੀਂ ਇਹ ਦੇਖਿਆ ਹੋਵੇ ਤੇ ਅਸੀਂ ਕਈ ਸਾਲਾਂ ਤੋਂ ਅਸੀਂ ਪਟਾਕੇ ਦੀ ਕੋਈ ਵੀ ਐਡ ਜਿਹੜੀ ਹੈ ਉਹ ਨਹੀਂ ਚਲਾਉਂਦੇ, ਵੀ ਡੂ ਨਾਟ ਪਲੇ ਐਨੀ ਐਡ ਜਿਹੜੀ ਪਟਾਕਿਆਂ ਨਾਲ ਰਿਲੇਟਡ ਹੋਵੇ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਲੈਟਸ ਹੈਵ ਅ ਗ੍ਰੀਨ ਦੀਵਾਲੀ ਐਂਡ ਸੇਫ ਦੀਵਾਲੀ। ਜ਼ਿਆਦਾ
ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਜਿਹੜੇ ਮੈਂ ਅੱਗੇ ਵੀ ਰੇਡੀਓ ਤੇ ਦੋ ਤਿੰਨਾਂ ਦੇ ਕਰਕੇ ਆਇਆ, ਮੈਨੂੰ ਕੋਈ ਪਤਾ ਨਹੀਂ ਐਡ ਚੱਲਦੀ ਨਹੀਂ ਚੱਲਦੀ, ਆਪਾਂ ਤਾਂ ਠਾਹ ਸੋਟੇ ਵਾਲੇ ਹਾਂ ਵੀ ਜਿਹੜੀ ਗੱਲ ਕਹਿ ਦਈਏ ਅਗਲੇ ਤੇ ਚੱਲਦੀ ਹੋਊਗੀ, ਅਗਲਾ ਹਿਸਾਬ ਨਾਲ ਪੇ ਕਰ ਦੂਗਾ ਜੇ ਨਹੀਂ ਚੱਲਦੀ। ਇਹਦੇ ਬਾਰੇ ਮੈਂ ਤੁਹਾਡੇ ਜੇ ਕੋਈ ਵੀਰ ਸੁਣਦੇ ਉਹਨਾਂ ਨੂੰ ਵੀ ਦੱਸ ਦਵਾਂ ਵੀ ਪਹਿਲੀ ਵਾਰੀ ਕਾਲ ਕੀਤੀ, ਮੈਨੂੰ ਇਹ ਨਹੀਂ ਪਤਾ ਵੀ ਐਡ ਚੱਲਦੀ ਕਿ ਨਹੀਂ, ਨਹੀਂ ਤਾਂ ਜ਼ਿਆਦਾ ਗੱਲ ਇਹ ਵੀ ਆ ਜੇ ਐਡ ਨਹੀਂ ਚੱਲਦੀ ਫਿਰ ਮੁੱਦਾ ਚੱਕ ਲਓ, ਨਹੀਂ ਚੁੱਪ ਕਰ ਜਾਓ। ਹੈ ਨਾ,
ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਸੋਢੀ ਸਾਹਿਬ ਕਹਿ ਚੁੱਕਾ ਹੈ ਵੀ ਪਰਮਾਤਮਾ ਦੀ ਬਹੁਤ ਕਿਰਪਾ ਹੈਗੀ ਹੈ, ਦੋ ਫੁਲਕੇ ਖਾ ਲਈਦੇ ਆ, ਮਿਲਦੇ ਆ ਦੋ ਰੋਟੀ, ਔਰ ਜਦੋਂ ਦੋ ਰੋਟੀ ਔਖੀ ਵੀ ਮਿਲਦੀ ਸੀਗੀ ਸਰ, ਆਪਣੀ ਤਾਂ ਲਾਈਫ ਓਪਨ ਕਿਤਾਬ ਹੈ, 2003 ਤੋਂ ਲੈ ਕੇ ਤੇ 2010 ਤੱਕ ਬੜੀ ਔਖੀ ਰੋਟੀ ਕਮਾਈ ਹੈ, ਬੜੀ ਦਿੱਕਤ ਆਈ ਹੈ, ਬਹੁਤ ਸਟਰਗਲ ਕੀਤੀ ਹੈ ਪੂਰੇ 8 ਸਾਲ ਬਿਜ਼ਨਸ ਦੇ ਵਿੱਚ, ਪੂਰੇ 8 ਸਾਲ ਬਿਜ਼ਨਸ 'ਚ ਬੜੀ ਸਟਰਗਲ ਕੀਤੀ ਹੈ, ਅਤੇ ਪਰਵਾਹ ਉਸ ਵੇਲੇ ਵੀ ਨਹੀਂ ਕੀਤੀ ਅਤੇ ਹੁਣ ਦੋ ਫੁਲਕੇ ਮਿਲ ਰਹੇ ਨੇ, ਪਰਵਾਹ ਹੁਣ ਵੀ ਨਹੀਂ ਕਰਾਂਗੇ, ਅਸੀਂ ਇਸੇ ਤਰ੍ਹਾਂ ਕੰਮ ਚੱਲੇਗਾ। ਸੋਢੀ ਸਾਹਿਬ
6.85 ਤੋਂ ਭਾਜੀ ਜੋਬ ਸ਼ੁਰੂ ਕੀਤੀ ਸੀਗੀ, ਉਦੋਂ ਵੀ ਮਹਾਰਾਜ ਨੇ ਰੋਟੀ ਦਿੱਤੀ, ਉਦੋਂ ਵੀ ਘਰ ਬੇਸਮੈਂਟਾਂ ਦੇ ਖਰਚੇ ਦਿੱਤੇ, ਹੈਨਾ, ਉਸ ਤੋਂ ਬਾਅਦ ਬਾਬੇ ਨੇ ਵਧੀਆ ਕਾਰੋਬਾਰ ਚਲਾਤੇ, ਰੋਟੀ ਖਾਣੀ ਰੋਟੀ ਖਾਈ ਜਾਂਦੇ, ਕਾਹਦੇ ਲਈ ਨੇ 6.85 ਤੋਂ ਪਲਾਸਟਿਕ ਦੀ ਫੈਕਟਰੀ ਭਰ ਕੇ ਜਾਂਦਾ, ਰਾਤ ਨੂੰ ਬੱਸ ਨਹੀਂ ਆਉਂਦੀ, ਹੈਨਾ, ਰੋਟੀ ਖਾਂਦੇ ਆ।
ਸਰ ਇਹ ਜਿਹੜੀ ਤੁਸੀਂ ਕਹਾਣੀ ਸੁਣਾਈ ਹੈ ਨਾ ਸੋਢੀ ਸਾਹਿਬ, ਇਹ ਸਾਰਿਆਂ ਦੇ ਨਾਲ ਹੀ ਹੋਈ ਹੈ। ਮੈਂ ਵੀ ਰਾਤ ਨੂੰ 3 ਵਜੇ ਜਦੋਂ ਕੰਮ ਤੋਂ ਛੱਡਦਾ ਸੀਗਾ, ਪਹਿਲੀ ਜਿਹੜੀ ਜੋਬ ਸੀ, ਤੇ ਰਾਤ 3 ਵਜੇ ਕੋਈ ਬੱਸ ਨਹੀਂ ਹੁੰਦੀ ਤੇ ਕਈ ਵਾਰ ਸਵੇਰੇ 5 ਵਜੇ ਬੱਸ ਫੜਨੀ ਪੈਂਦੀ ਹੈ। ਸੋ ਇਹ ਸਾਰਿਆਂ ਦੇ ਨਾਲ
ਇੰਗਲੈਂਡ ਮਿਡਲੈਂਡ ਤੋਂ ਬੱਸ ਆਉਣੀ ਨਾ ਤੁਰਿਆ ਆਉਣਾ ਸਨੋਹ ਚ, ਪਤਾ ਹੀ ਆ ਵੀ ਚੱਲ ਕੋਈ ਨੀ ਤੁਰ ਕੇ ਜਾਣਾ ਸਕੀਲ ਤੇ ਜਾ ਕੇ, ਉੱਥੇ ਕੋਈ ਮਿਲ ਜੂ, ਠੀਕ ਆ, ਨਹੀਂ ਤੁਰ ਕੇ ਘਰ ਚੱਲ ਜਾਵਾਂਗੇ 15 ਕਿਲੋਮੀਟਰ ਭਾਜੀ।
ਇਹ ਬਿਲਕੁਲ ਸਰ, ਇਹ ਸਾਰੀਆਂ ਜਿਹੜੀਆਂ ਟੀਥਿੰਗ ਪ੍ਰੋਬਲਮਸ ਹੁੰਦੀਆਂ ਕੈਨੇਡਾ, ਇਹ ਸਭ ਨੇ ਦੇਖੀਆਂ। ਬਾਕੀ ਆਪਾਂ ਮੁੱਦੇ ਤੇ ਆ ਜਾਂਦੇ ਹਾਂ ਸਰ, ਕਿ ਜਿੱਥੇ ਤੱਕ ਦੀਵਾਲੀ ਦਾ ਸਵਾਲ ਹੈ ਸਰ, ਤੁਹਾਨੂੰ ਜੇ ਯਾਦ ਹੋਏ ਕਿ ਕਾਫੀ ਸਾਲ ਪਹਿਲਾਂ ਇੱਕ ਸਾਡੇ ਰੇਡੀਓ ਤੇ ਜਿੱਦਾਂ ਤੁਸੀਂ ਅੱਜ ਕਾਲ ਕੀਤੀ ਹੈ ਨਾ, ਕਈ ਕਾਲਸ ਆਉਂਦੀਆਂ ਨੇ ਪਟਾਕਿਆਂ ਦੇ ਅਗੇਂਸਟ, ਲੇਕਿਨ ਸਭ ਤੋਂ ਜ਼ਿਆਦਾ ਜਿਹੜੀ ਹਾਰਟ ਟੱਚਿੰਗ ਕਾਲ ਆਈ ਸੀਗੀ ਉਹ ਆਈ ਸੀਗੀ ਕਿ ਜਦੋਂ ਇੱਕ ਭਾਈ ਸਾਹਿਬ ਨੇ ਸਾਡੇ ਕਾਲ ਕੀਤੀ, ਉਹਨਾਂ ਨੇ ਕਿਹਾ ਜੀ ਮੇਰਾ, ਤੁਹਾਨੂੰ ਯਾਦ ਹੋਏਗਾ ਬੜਾ ਬ੍ਰੈਂਪਟਨ ਚਰਚਾ ਬਣੀ ਸੀ ਉਹ ਇੰਸੀਡੈਂਟ, ਕਿ ਇੱਕ ਛੋਟੇ ਜਿਹੇ ਬੱਚੇ ਦੇ ਅੱਖ ਦੇ ਵਿੱਚ ਰਾਕਟ ਲੱਗ ਗਿਆ ਸੀਗਾ। ਉਹ ਆਪਣੇ ਫਾਦਰ ਨੂੰ ਵਾਰ-ਵਾਰ ਇਹੀ ਪੁੱਛ ਰਿਹਾ ਸੀਗਾ ਕਿ ਮੇਰਾ ਕਸੂਰ ਕੀ ਹੈ, ਮੇਰੇ ਕਿਉਂ ਮਾਰਿਆ ਕਿਸੇ ਨੇ ਰਾਕਟ। ਉਹਦੀ ਅੱਖ ਜਿਹੜੀ ਆ ਉਹ ਬਚ ਗਈ, ਪਰ ਬਾਕੀ ਸਾਰਾ ਮੂਲ ਸੁੱਜ ਗਿਆ ਸੀਗਾ। ਸੋ ਉਸ ਬੰਦੇ ਨੇ ਜਦੋਂ ਸਾਰੇ ਰੇਡੀਓਸ ਤੇ ਕਾਲ ਕੀਤੀ ਵੀ ਜੀ ਤੁਸੀਂ ਕਿਉਂ ਨਹੀਂ ਇਹਨੂੰ, ਮੀਡੀਆ ਵਾਲੇ ਕਿਉਂ ਇਸ ਤਰ੍ਹਾਂ ਕਰਦੇ ਹੋ, ਸੋ ਅਸੀਂ ਉਸ ਦਿਨ ਹੀ ਇਹ ਤਹੀਆ ਕਰ ਲਿਆ ਕਿ ਨਹੀਂ, ਇਹ ਜ਼ਰੂਰ ਅਸੀਂ ਕਦੇ ਵੀ ਇਹ ਜਿਹੜੀ ਹੈ ਪਟਾਕੇ ਦੀ ਐਡ ਨਹੀਂ ਚਲਾਉਣੀ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਪਟਾਕਿਆਂ ਦਾ ਬਿਜ਼ਨਸ ਜਿਹੜਾ ਕਰਨਾ ਚਾਹੁੰਦੇ ਨੇ, ਬਿਲਕੁਲ ਉਹਨਾਂ ਨੂੰ ਬਿਜ਼ਨਸ ਮਿਲੇ, ਹਰੇਕ ਬੰਦਾ ਤਰੱਕੀ ਕਰੇ। ਸਿਟੀ ਆਫ ਬ੍ਰੈਂਪਟਨ ਇੱਕ ਜਗ੍ਹਾ ਦੇ ਉੱਤੇ ਪਟਾਕਿਆਂ ਦਾ ਅਰੇਂਜਮੈਂਟ ਕਰ ਦੇਵੇ, ਉਹ ਜਿਹੜੇ ਵੇਚਦੇ ਨੇ ਉਹਨਾਂ ਤੋਂ ਖਰੀਦ ਲੈ, ਪੈਸੇ ਦੇ ਦੇਣ ਸਿਟੀ ਕੋਲ ਚੰਗੇ ਪੈਸੇ, ਉਹਨਾਂ ਕੋਲ ਖਰੀਦ ਕੇ ਜਿਹਨੇ ਦੇਖਣਾ ਹੈ 5 ਮਿੰਟ ਦਾ, 10 ਮਿੰਟ ਦਾ, 15 ਮਿੰਟ ਦਾ ਇੱਕ ਫਾਇਰਵਰਕ ਡਿਸਪਲੇ ਹੋਵੇ, ਦੀਵਾਲੀ ਤੇ ਕਰ ਲਓ, ਜਿਹੜੇ ਜਿਹੜੇ ਤਿਉਹਾਰ ਤੇ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ, ਤੇ ਉੱਥੇ ਹੀ ਹੋਵੇ, ਸੇਫ ਇਨਵਾਇਰਮੈਂਟ ਦੇ ਵਿੱਚ ਹੋਵੇ, ਜਾ ਕੇ ਬੰਦਾ ਉੱਥੇ ਦੀਵਾਲੀ ਮਨਾਏ, ਪਟਾਕੇ ਇੰਜੋਏ ਕਰੇ, ਔਰ ਉਸ ਤੋਂ ਬਾਅਦ ਤੁਸੀਂ ਵਾਪਸ ਆ ਜਾਓ। ਇਹ ਤਾਂ ਸਰ ਬਹੁਤ ਬਹੁਤ ਜ਼ਿਆਦਾ ਪੋਲਿਊਸ਼ਨ ਵੱਧ ਰਹੀ ਹੈ, ਇਹਦੇ ਨਾਲ ਸੇਫ ਆਪਣੇ ਘਰਾਂ ਦੇ ਵਿੱਚ ਦੇਖੋ, ਬਾਹਰ ਗੱਡੀਆਂ ਖੜੀਆਂ, ਕਿਸੇ ਦੀ ਗੱਡੀ ਨੂੰ ਅੱਗ ਲੱਗ ਸਕਦੀ, ਇੱਥੇ ਘਰਾਂ 'ਚ ਅੱਗ ਲੱਗੀ ਰਹੇ ਦੀਵਾਲੀ ਦੇ ਘਰਾਂ 'ਚ।
ਮੈਂ ਮੜਕ ਇੱਥੇ ਮੈਂ ਸਾਈਕਲ ਬ੍ਰੈਂਪਟਨ ਵਾਲੇ ਮੁੰਡਿਆਂ ਨੇ ਮੈਨੂੰ ਖੁਦ ਕਿਹਾ ਆ, ਕਿਉਂਕਿ ਉਹ ਰੇਡੀਓ 'ਤੇ ਨਹੀਂ ਆਉਂਦੇ, ਹੈ ਨਾ, ਉਹ ਕਹਿੰਦੇ ਮੈਂ ਰਾਤ ਨੂੰ ਗੱਡੀ ਲੈ ਕੇ ਕਮਲਿਆਂ ਕੋਲ ਤੁਰਿਆ ਫਿਰਦਾ ਰਿਹਾ, ਸਿਟੀ ਨੂੰ ਫੋਨ ਕਮਲਿਆਂ, ਉਹ ਕਹਿੰਦਾ ਕੋਈ ਅਸਰ ਹੀ ਨਹੀਂ ਕਰਦਾ। ਅਗਲੇ ਕਹਿੰਦੇ ਇਹਦੇ ਐਕ, ਉਹ ਕਹਿੰਦੇ ਵੀ ਇੰਨਾ ਕੁ ਸਾਨੂੰ ਕਾਲਾਂ ਦਾ ਰਸ, ਇੰਨੀਆਂ ਕੁ ਕਮਲੇ ਨਾ, ਪਰ ਆਉਂਦੇ ਨਹੀਂ, ਕਿਉਂ ਨਹੀਂ ਆਉਂਦੇ? ਅਗਲੇ ਕਹਿੰਦੇ ਜੰਮਗੇ, ਅਗਲੇ ਗੁੱਸਾ ਕਰੂਗੇ।
ਇਹ ਸੋਢੀ ਸਾਹਿਬ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਅਸੀਂ ਬ੍ਰੈਂਪਟਨ ਤੋਂ ਰਿਪ੍ਰੈਜੈਂਟੇਟਿਵ ਨੂੰ ਇਨਵਾਈਟ ਕਰਾਂਗੇ ਔਰ ਖੁੱਲੀਆਂ ਕੌਲਾਂ ਲਵਾਂਗੇ, ਜੇ ਕਮਿਊਨਿਟੀ ਇਸ ਹੱਕ 'ਚ ਹੈ ਕਿ ਜੀ ਹਾਂਜੀ ਬ੍ਰੈਂਪਟਨ ਦੇ ਵਿੱਚ ਪਟਾਕੇ ਚਲਾਏ ਜਾਣ, ਇਸੇ ਤਰ੍ਹਾਂ ਚੱਲਣ, ਤੇ ਉਹ ਵੀ ਮੈਸੇਜ ਚੱਲ ਜਾਏਗਾ। ਜੇ ਚੈਨਲ ਵਾਈ ਦੇ ਟਾਕ ਸ਼ੋਅ ਤੇ ਸੋਢੀ ਸਾਹਿਬ ਪਹਿਲਾਂ ਅਨਾਊਂਸ ਕਰ ਦਾਂਗੇ, ਜੇ ਲੋਕ ਕਹਿਣਗੇ ਵੀ ਪਟਾਕੇ ਨਹੀਂ ਚੱਲਣੇ ਚਾਹੀਦੇ, ਸਿਟੀ ਦੇ ਰਿਪ੍ਰੈਜੈਂਟੇਟਿਵ ਨੂੰ ਚਾਹੇ ਮੇਅਰ ਸਾਹਿਬ ਨੂੰ ਸੱਦ ਲਾਂਗੇ, ਚਾਹੇ ਕੌਂਸਲਰ ਨੂੰ ਸੱਦ ਲਾਂਗੇ, ਸਾਹਮਣੇ ਤੁਸੀਂ ਸਾਰੀ ਗੱਲ ਕਰ ਲਿਓ, ਉਹਨਾਂ ਨੂੰ ਪਤਾ ਲੱਗ ਜਾਏਗਾ ਜੀ ਆਹ ਲਓ ਜੀ ਬ੍ਰੈਂਪਟਨ ਨਿਵਾਸੀ ਕੀ ਚਾਹੁੰਦੇ ਨੇ, ਨਾਮ ਦੱਸ ਕੇ ਆਪਣਾ ਸਾਰਾ ਤੁਸੀਂ ਮੈਸੇਜ ਦੇ ਦਿਓ ਔਰ ਉਹਨਾਂ ਨੂੰ ਫਿਰ ਰਿਕੁਐਸਟ ਹੋਏਗੀ ਕਿ ਜੇ ਭਾਈ ਸਾਹਿਬ ਤੁਸੀਂ ਅਗਲੀ ਇਲੈਕਸ਼ਨ ਲੜਨੀ ਹੈ, ਆਹ ਬ੍ਰੈਂਪਟਨ ਨਿਵਾਸੀਆਂ ਦੇ ਵਿਚਾਰ ਸੁਣ ਤੇ ਇਹਦਾ ਪਟਾਕਿਆਂ ਦਾ ਮਸਲਾ ਇਹਦਾ ਹੱਲ ਕਰੋ। ਬਾਕੀ ਸਾਡੇ ਵੱਲੋਂ ਸੋਢੀ ਸਾਹਿਬ ਹੱਥ ਜੋੜ ਕੇ ਇਹੀ ਅਸੀਂ ਤੁਹਾਨੂੰ ਅਰਜ਼ ਕਰ ਸਕਦੇ ਹਾਂ ਕਿ ਮੈਂ ਤੁਹਾਡੇ ਨਾਲ ਹਾਂ ਸੋਢੀ ਸਾਹਿਬ ਇਸ ਮਾਮਲੇ ਤੇ, ਔਰ ਅਸੀਂ ਨਾ ਪਟਾਕੇ ਦੀ ਐਡ ਚਲਾਵਾਂਗੇ।
ਮੈਂ ਤਾਂ ਭਾਜੀ ਪਹਿਲੀ ਗੱਲ ਇਹ ਕਲੀਅਰ ਕਰਦਾ, ਹੋਰ ਵੀ ਵੀਰ ਉਹਨਾਂ ਕਹਿੰਦਾ ਲੰਮੀ ਹੋ ਗਈ, ਮੈਂ ਰਹਿੰਦਾ ਈਸਟ ਐਂਡ ਤੇ, ਇੱਧਰ ਭਾਜੀ ਲੋਕਾਂ ਨੂੰ ਪਤਾ ਨਹੀਂ ਤੇਨਾਂ ਸੁਣਾਗਾ, ਇੱਧਰ ਜੀਦਾ ਹੀ ਆ ਯਾਰ।
ਠੀਕ ਹੈ
ਭਾਜੀ, ਹੋਰ ਵੀ ਰਹਿਣ ਲੈ ਲਿਓ ਹੈ।
ਥੈਂਕ ਯੂ। ਹਾਂਜੀ, ਬਾਕੀ ਕਾਲਰਸ ਤੋਂ ਲੈਣ ਤੋਂ ਪਹਿਲਾਂ ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਬ੍ਰੈਂਪਟਨ ਨਾਰਥ ਤੋਂ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਰਹਿ ਚੁੱਕੇ ਅਰਪਣ ਖੰਨਾ ਜੀ, ਬੜੀ ਦੇਰ ਦੇ ਵੇਟ ਕਰ ਰਹੇ ਨੇ, ਮੈਂ ਜਰਾ ਉਹਨਾਂ ਨਾਲ ਗੱਲ ਕਰ ਲਵਾਂ, ਫਿਰ ਬਾਕੀ ਕਾਲਸ ਜਿਹੜੀਆਂ ਉਹ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਔਰ
ਵਧੀਆ ਰਿਹਾ ਸਾਡਾ ਇਲੈਕਸ਼ਨ ਅਟੈਂਡ ਹੋਈ, ਬਹੁਤ ਮਿਹਨਤ ਕੀਤੀ। ਆਈ ਜਸਟ ਵਾਂਟ ਟੂ ਕਾਲ ਦ ਲਿਸਨਰਸ ਤੇ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦਾ ਕਿ ਸਾਨੂੰ ਇੰਨਾ ਪਿਆਰ ਮਿਲਿਆ। ਰਿਜ਼ਲਟਸ ਵਰ ਨਾਟ ਦ ਵਨਸ ਵੀ ਆਰ ਲੁਕਿੰਗ ਫੋਰ, ਬਟ ਜਿੰਨੇ ਅਸੀਂ ਪਿਛਲੇ ਸਾਲ ਮਿਹਨਤ ਕੀਤੀ ਆ, ਗਰਾਊਂਡ 'ਤੇ ਕੰਮ ਕੀਤਾ ਵਾ, ਸਾਡੇ ਨਾਲ ਕਾਫੀ ਫੈਮਲੀਆਂ ਅਤੇ ਬੱਚੇ ਅਤੇ ਸੀਨੀਅਰ ਨਾਲ ਜੁੜੇ ਆ, ਸੋ ਉਹਨਾਂ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦਾ ਕਿ ਦੇ ਗੇਵ ਮੀ ਐਨ ਓਪਰਚੁਨਿਟੀ ਟੂ ਬੀ ਦੇਅਰ ਵੋਇਸ ਯੂ ਨੋ ਇਨ ਬ੍ਰੈਂਪਟਨ ਨੌਰਥ।
ਮੈਂ ਅਰਪਣ ਜੀ, ਇੱਕ ਤਾਂ ਪਹਿਲਾਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹੈ ਕਿ ਤੁਸੀਂ ਇਲੈਕਸ਼ਨ ਤੋਂ ਬਾਅਦ ਕਾਲ ਕੀਤੀ ਆਪ, ਕਿਉਂਕਿ ਮੈਂ ਜ਼ਰੂਰ ਦੱਸਣਾ ਚਾਹੁੰਦਾ ਹੈਗਾ ਕਿ ਸੋਨੀਆ ਸਿੱਧੂ ਜੀ ਨੇ ਕਾਲ ਕੀਤੀ ਆਪਣੇ ਆਪ, ਉਹਨਾਂ ਨੇ ਵੀ ਧੰਨਵਾਦ ਕੀਤਾ। ਰਮੇਸ਼ਵਰ ਸਿੰਘ ਸੰਘਾ ਸਾਹਿਬ ਨੇ ਆਪ ਕਾਲ ਕੀਤੀ, ਉਹਨਾਂ ਨੇ ਵੀ ਧੰਨਵਾਦ ਕੀਤਾ। ਮੁਰਾਰੀ ਲਾਲ ਥਪਲੀਵਾਲ ਜੀ ਨੇ ਕਾਲ ਕੀਤੀ, ਉਹਨਾਂ ਨੇ ਵੀ ਧੰਨਵਾਦ ਕੀਤਾ। ਤੁਸੀਂ ਚੌਥੇ ਬੰਦੇ ਹੋ ਜਿਹੜੇ ਕਾਲ ਕਰਕੇ ਧੰਨਵਾਦ ਕਰ ਰਹੇ ਹੈਗੇ ਹੋ ਆਪਣੇ ਆਪ, ਹਾਲਾਂਕਿ ਕੋਈ ਕਰਦਾ ਹੈ ਕੋਈ ਨਹੀਂ ਕਰਦਾ ਬਾਅਦ ਦੇ ਵਿੱਚ ਧੰਨਵਾਦ ਲੋਕਾਂ ਦਾ, ਪਰ ਮੈਂ ਸਮਝਦਾ ਬੜਾ ਜ਼ਰੂਰੀ ਹੈ ਇਲੈਕਸ਼ਨ ਤੋਂ ਬਾਅਦ, ਚਾਹੇ ਤੁਸੀਂ ਜਿੱਤੋ ਜਾਂ ਹਾਰੋ, ਤੇ ਜਦੋਂ ਪਹਿਲਾਂ ਤੁਸੀਂ ਕਾਲ ਕਰਦੇ ਹੋ ਤੇ ਬਾਅਦ ਦੇ ਵਿੱਚ ਵੀ ਕਾਲ ਕਰਕੇ ਸਾਰਿਆਂ ਦਾ ਧੰਨਵਾਦ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਲੈਕਸ਼ਨ ਤੋਂ ਬਾਅਦ ਕਈ ਲੋਕ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦੇ ਨੇ। ਲੇਕਿਨ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਔਰ ਤੁਸੀਂ ਬਹੁਤ ਕਈ ਕੰਪੀਟੀਟਿਵ ਕੈਂਡੀਡੇਟਸ ਹੈਗੇ ਹੋ, ਠੀਕ ਹੈ, ਤੁਸੀਂ ਬਹੁਤ ਕਈ ਕੰਪੀਟੀਟਿਵ ਕੈਂਡੀਡੇਟਸ ਹੈਗੇ ਹੋ, ਤੁਸੀਂ ਹੋ ਗਏ, ਰਮੋਨਾ ਜੀ ਹੋ ਗਏ, ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰੋਸੈਸ ਦੇ ਨਾਲ, ਕਮਿਊਨਿਟੀ ਲਈ ਕਮਿਊਨਿਟੀ ਦੇ ਮੁੱਦਿਆਂ ਦੀ ਗੱਲ ਕਰਦੇ ਰਹੋ। ਸੋ ਇਹਦੇ ਨਾਲ ਹੋ ਸਕਦਾ ਹੈ ਕਿ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਮਿਊਨਿਟੀ ਹੋਰ ਜ਼ਿਆਦਾ ਐਪਰੀਸ਼ੀਏਟ ਕਰੇ ਔਰ ਮੌਕਾ ਪਾ ਕੇ ਤੁਹਾਨੂੰ ਹੋਰ ਜ਼ਿਆਦਾ ਖਿਦਮਤ ਕਰਨ ਦਾ ਮੌਕਾ ਮਿਲੇਗਾ। ਆਈ ਡੈਫੀਨੇਟਲੀ ਵਾਂਟ ਟੂ ਇਨਕਰੇਜ ਯੂ ਰਮੋਨਾ ਜੀ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਕਮਿਊਨਿਟੀ ਦੇ ਨਾਲ ਕੰਮ ਕਰਦੇ ਰਹੋ।
ਨਹੀਂ ਜ਼ਰੂਰ ਜੀ, ਥੈਂਕ ਯੂ ਸਰ, ਬਹੁਤ ਬਹੁਤ ਅਸੀਂ ਕਮਿਊਨਿਟੀ ਦੇ ਕਮਿਟੀ ਨਾਲ ਰਵਾਂਗੇ, ਹੁਣ ਵੀ ਪਹਿਲਾਂ ਵੀ ਇਲੈਕਸ਼ਨ ਬਾਅਦ ਵੀ ਅਸੀਂ ਨਾਲ ਹੀ ਰਹਿਣਾ ਵਾ। ਤੇ ਆਹੀ ਇੱਕ ਮੈਂ ਰਿਕੁਐਸਟ ਨਾਲ ਚਾਹੁੰਦਾ, ਆਪਾਂ ਸਾਰੇ ਪਤਾ ਕਿ ਇਲੈਕਸ਼ਨ ਦੇ ਸਾਈਨ ਜਿਹੜੇ ਹੁੰਦੇ ਆ ਉਹ ਕਈ ਕਾਫੀ ਦਿਨਾਂ ਲਈ ਸਟਰੀਟ ਤੇ ਲੋਕਾਂ ਘਰਾਂ 'ਚ ਰਹਿ ਜਾਂਦੇ ਆ। ਸੋ ਇਫ ਐਨੀ ਬ੍ਰਦਰ ਸਿਸਟਰ ਸਟਿਲ ਹੈਜ਼ ਆਵਰ ਸਾਈਨ, ਸਾਰੀ ਟੀਮਾਂ ਲੱਗੀਆਂ ਹੋਈਆਂ ਓਵਰ ਨਾਈਟ ਸਾਈਨ ਰਿਮੂਵ ਕਰਨ ਵਾਸਤੇ, ਬਟ ਜੇ ਨਹੀਂ ਸਾਡੇ ਤੋਂ ਰਿਮੂਵ ਹੋਇਆ ਮੈਨੂੰ ਤੁਸੀਂ ਡਾਇਰੈਕਟਲੀ ਕਾਲ ਕਰੋ ਮੇਰੇ ਸੈੱਲ ਫੋਨ ਤੇ, ਆਸਨ ਟੀਮ ਆਊਟ ਰਾਈਟ ਅਵੇ 6479697899, ਕਦੇ ਵੀ ਕੋਈ ਲੋੜ ਪੈਂਦੀ ਹੈ, ਐਨੀਥਿੰਗ ਆਈ ਕੈਨ ਡੂ ਸਟਿਲ ਗਿਵ ਮੀ ਅ ਕਾਲ, ਆਮ ਆਲਵੇਸ ਦੇਅਰ ਟੂ ਸਰਵ।
ਥੈਂਕ ਯੂ ਵੈਰੀ ਮਚ ਅਰਪਣ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਵੀ ਵਿਲ ਇਨਵਾਈਟ ਯੂ ਔਨ ਆਰ ਪੈਨਲ ਐਜ਼ ਵੈਲ। ਥੈਂਕ ਯੂ,
ਆਲ ਦੀ ਬੈਸਟ, ਥੈਂਕ ਯੂ ਸੋ ਮਚ, ਥੈਂਕ ਯੂ,
ਥੈਂਕ ਯੂ, ਬਾਏ ਬਾਏ। ਬਨਾਰਸੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਬਨਾਰਸੀ ਸਾਹਿਬ ਗੋ ਅਹੈਡ
ਜੀ। ਸਿਦਵੀਰ ਭਾਈ ਮੈਂ ਆਪਕਾ ਬਹੁਤ ਮਸ਼ਕੂਰ ਹੂੰ, ਪਹਿਲੇ ਜੀ ਇਹ ਬਤਾਈਏ ਕਿ ਆਪ ਖਾਤੇ ਕਿਆ ਹੈ, ਕਿੱਥੋਂ ਵੀ ਘੰਟੇ ਕਰਤੇ ਹੈ? ਹੈਲੋ,
ਹਾਂਜੀ ਹਾਂਜੀ ਜੀ, ਮੁਝੇ ਆਪਕੀ ਆਵਾਜ਼ ਆ ਰਹੀ ਹੈ ਬ੍ਰਸ਼ ਸਾਹਿਬ? ਹਾਂਜੀ ਸੋਰੀ, ਹਾਂਜੀ ਗੋ ਅਹੈਡ ਜੀ।
ਹਾਂ, ਕਿ ਆਪ ਖਾਣਾ ਕਿਆ ਕਰਤੇ ਹੈ ਕਿ ਆਪ ਇਤਨੀ ਮਿਹਨਤ ਸੇ ਕਾਮ ਕਰਤੇ ਹੈ, ਔਰ ਆਪਨੇ ਸਿਆਸਤ ਕੇ ਬਾਰੇ ਮੇ ਜੋ ਹਮੇ ਖਬਰ ਦੀ ਜੋ ਚਲਾ ਦੀ ਵੋ ਵਾਕਈ ਆਪ ਕਾਬਲੇ ਸਤਾਇਸ਼ ਹੈ। ਅਬ ਤੋ ਸਵਾਲ ਹੈ, ਇਹ $20 ਕੀ ਜੋ ਫੀਸ ਲਾਂਗੇ ਪੇ ਲਗਾਈ ਗਈ ਹੈ ਔਰ ਬਹਿਸ ਹੋ ਰਹੀ ਹੈ, ਇਸਕੀ ਕਿਆ ਵਜ੍ਹਾ ਹੈ? ਦੂਸਰੇ ਪਾਣੀ ਕੀ ਕਿੱਲਤ, ਖਾਸ ਤੌਰ ਪੇ ਪੀਣੇ ਕੇ ਪਾਣੀ ਕੀ ਕਿੱਲਤ ਇੰਡੀਆ ਮੇ ਜੋ ਹੈ, ਇਹ ਕਿਸ ਤਰ੍ਹਾਂ ਦੂਰ ਹੋ? ਇਸ ਪਰ ਵੀ ਆਪ ਰੋਸ਼ਨ ਡਾਲੀਏ। ਮੈਂ ਬਸ ਦੋ ਹੀ ਸਵਾਲ ਕਰੂੰਗਾ, ਸਵਾਲ ਤੋਂ ਬਾਅਦ ਬਹੁਤ ਹੋਤੇ ਰਹੇਗੇ, ਲੇਕਿਨ ਪਾਣੀ ਕੀ ਕਿੱਲਤ, ਆਪਕੀ ਖੁਰਾਕ ਔਰ ਵੀ ਚੱਲ ਕੇ ਫੀਸ, ਇਸ ਪਰ ਆਪ ਰੋਸ਼ਨ ਡਾਲੀਏ। ਮਾਰੇ ਤੋਂ ਬਾਅਦ ਸਵਾਲ ਨਹੀਂ ਹੈ, ਲੇਕਿਨ ਆਪ ਜਾਣਦੇ ਹੈ, ਆਪ ਰੋਸ਼ਨ ਜ਼ਰੂਰ ਡਾਲੀਏ, ਬੜੀ ਇਤਨੀ ਬਾਤ ਕਰਨੇ ਸੀ, ਔਰ ਖੁਦਾ ਆਪਕੋ ਲੰਬੀ ਉਮਰ ਦੇ ਕਿ ਆਪ ਹਮਾਰੀ ਇਸੀ ਤਰ੍ਹਾਂ ਖਿਦਮਤ ਕਰਦੇ ਰਹੇ। ਆਪਕੋ ਯਕੀਨ ਕੀ ਦਿਲ ਕਰਤਾ ਹੈ ਕਿ ਸੁਣਦੇ ਰਹੇ ਆਪਕੋ, ਬਸ ਇਹ ਕਹਿਣਾ ਤਾਂ। ਖੁਦਾ ਹਾਫਿਜ਼।
ਖੁਦਾ ਹਾਫਿਜ਼ ਬਲਾਸੀ ਸਾਹਿਬ, ਪਹਿਲੇ ਤੋਂ ਇੱਕ ਵਾਰ ਫਿਰ ਆਪਕਾ ਸ਼ੁਕਰੀਆ ਫੋਰ ਆਲ ਦਾ ਕਾਇੰਡ ਵਰਡਸ। ਜਹਾਂ ਤੱਕ ਆਪਨੇ ਪੁੱਛਿਆ ਕਿ ਖਾਤੇ ਕਿਆ ਹੈ ਸਰ, ਕਈ ਵਾਰ ਹਮੇ ਇਹ ਸਵਾਲ ਆਤਾ ਹੈ ਕਿ ਕੀ ਖਾਂਦੇ ਹੋ ਯਾਰ, ਇੰਨੀ ਐਨਰਜੀ ਆਉਂਦੀ ਹੈ। ਸਰ ਜਹਾਂ ਤੱਕ ਖਾਣੇ ਕਾ ਸਵਾਲ ਹੈ, ਉਸ ਮੇ ਦੋ ਬਾਤੇਂ ਮੈਂ ਕਹੂੰਗਾ ਕਿ ਇੱਕ ਤੋਂ ਯਹ ਹੈ ਕਿ ਜੋ ਸਭਸੇ ਇੰਪੋਰਟੈਂਟ ਹੈ, ਆਪ ਲੋਕੋਂ ਕਾ ਜੋ ਇਤਨਾ ਪਿਆਰ, ਸਪੋਰਟ, ਆਸ਼ੀਰਵਾਦ ਮਿਲਤਾ ਹੈ, ਉਸਕੇ ਕਾਰਨ ਮੈਂ ਸਮਝਦਾ ਹੂੰ ਕਿ ਜੀ ਬਸ ਹਮ ਹਮੇਸ਼ਾ ਐਨਰਜੈਟਿਕ ਰਹਤੇ ਹੈਂ, ਆਪਕੀ ਖਿਦਮਤ ਮੇਂ ਹਾਜ਼ਰ ਰਹਤੇ ਹੈਂ ਹਮੇਸ਼ਾ। ਦੂਸਰਾ ਖਾਣੇ ਕੇ ਲੀਏ ਸਰ, ਇੱਕ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਅਗਰ ਆਪ ਚੀਜ਼ੇ ਅੱਛੀ ਖਾ ਰਹੇ ਹੈਂ, ਆਪਕੀ ਸਿਹਤ ਠੀਕ ਹੈ, ਤੋ ਆਪ ਇਸਕਾ ਕ੍ਰੈਡਿਟ ਆਪਣੀ ਵਾਈਫ ਕੋ ਦੇ ਸਕਤੇ ਹੈਂ। ਮੈਂ ਉਨਕੋ ਕ੍ਰੈਡਿਟ ਦੂੰਗਾ, ਕਿਉਂਕਿ ਜੋ ਵੀ ਖਾਣੇ ਕੀ ਚੀਜ਼ੇ ਹੈਂ। ਹਾਂ, ਯੇ ਬਾਤ ਅਲੱਗ ਹੈ ਕਿ ਬੀਇੰਗ ਇਨ ਹਮਾਰਾ ਮੀਡੀਆ ਕਾ ਕਾਮ ਐਸਾ ਹੈ ਕਿ ਬਹੁਤ ਬਾਰ ਦੋ ਨੁਕਸਾਨ ਹੈ ਜੀ ਇਸਕੇ ਮੀਡੀਆ ਕੇ। ਇੱਕ ਤੋਂ ਨੁਕਸਾਨ ਯੇ ਹੈ ਕਿ ਇਸਮੇ ਅਗਰ ਆਪ ਪੜ੍ਹਾਈ ਨਹੀਂ ਕਰੇਂਗੇ ਤੋ ਆਪ ਮੀਡੀਆ ਮੇਂ ਕਾਮ ਨਹੀਂ ਕਰ ਸਕਤੇ, ਤੋ ਇਸਮੇ ਸਿਟਿੰਗ ਬਹੁਤ ਕਰਨੀ ਪੜਤੀ ਹੈ। ਆਈ ਹੈਵ ਟੂ ਰੀਡ, ਹਾਲਾਂਕਿ ਮੇਰੀ ਉਸਸੇ ਰੀਡਿੰਗ ਬਹੁਤ ਫਾਸਟ ਹੋ ਗਈ ਹੈ। ਆਪਕੋ ਮੈਂ ਇੰਟਰਸਟਿੰਗ, ਚਲੋ ਅਭੀ ਸਮੇਂ ਇਜਾਜ਼ਤ ਨਹੀਂ ਦੇ ਰਿਹਾ, ਫਿਰ ਕਿਸ ਦਿਨ ਇੰਟਰਸਟਿੰਗ ਚੀਜ਼ ਬਤਾਊਂਗਾ। ਰੀਡਿੰਗ ਕੀ ਸਪੀਡ ਮੇਰੀ ਬੜੀ ਫਾਸਟ ਹੋ ਗਈ, ਲੇਕਿਨ ਬੈਠਣਾ ਬਹੁਤ ਪੜਤਾ, ਯੇ ਬਹੁਤ ਨੁਕਸਾਨ ਹੈ ਮੀਡੀਆ ਕਾ। ਐਂਡ ਸਿਟਿੰਗ ਇਜ਼ ਦਾ ਨਿਊ ਸਮੋਕਿੰਗ, ਇਸਸੇ ਆਪਕੇ ਹਾਰਟ ਕੋ ਹਰ ਚੀਜ਼ ਇਸਸੇ ਖਰਾਬ ਹੋ ਗਈ ਜਬ ਆਪ ਬੈਠੇ ਰਹਤੇ ਹੈ, ਤੋ ਇੱਕ ਮੀਡੀਆ ਕਾ ਯੇ ਨੁਕਸਾਨ ਹੈ। ਦੂਸਰਾ ਯੇ ਕਿ ਟਰੈਵਲ ਬਹੁਤ ਹੈ, कल मैं सुबह अब जैसा बता ही रहा था, परसों मैं रात 2:30-3 बजे घर आया हूँ, 3:30-3 बजे सोया हूँ, सुबह फिर 5:30-6 बजे आई वॉज ऑफ टू डाउनटाउन, फिर वापस आया, प्रोग्राम किया, अगेन फिर मैं डाउनटाउन निकल गया, रात फिर 9 बजे आया हूँ वापस, कल 2 चक्कर मेरे डाउनटाउन के थे। लेकिन ट्रैवल बहुत है तो बाहर कई बार आप कोशिश करते हैं हेल्दी खाने की, लेकिन कभी कभार व्हेन यू आर ऑन द रन ऑल द टाइम तो वो हल्का सा कभी कभी कभार डाइट का हो जाता है, अदरवाइज माय वाइफ शी रियली टेक्स वेरी गुड केयर, वो अपनी डाइट का भी बहुत ख्याल रखती है। बाकी सर जहां प्यार मिलता है, मोहब्बत मिलती है आदमी में, वैसे ही बड़ी एनर्जी रहती है अगर आपको प्यार। और दूसरा सर, मैंने शाहरुख खान साहब की देखो, अच्छी चीजें कहीं से भी मिले बस पकड़ लो, शाहरुख खान साहब की बात मैंने एक जिंदगी में पकड़ी हुई है। वो कहते हैं जी शाहरुख खान साहब के ना पेरेंट्स बहुत जल्दी खुदा को प्यारे हो गए थे, तो वो जब चले गए तो शाहरुख खान साहब ने कहा कि कहते कि मैं ना दो काम करता हूं, एक तो काम में बहुत व्यस्त रहता हूं मैं, ही इज अ वर्क एल्कोहलिक, यू नो सलमान खान इज ऑल्सो वर्क एल्कोहलिक, आपको पता है सलमान खान ने भी कभी छुट्टी नहीं ली, ही डजंट टेक मेनी वेकेशन सलमान खान, वो भी वर्क एल्कोहलिक है। तो शाहरुख खान साहब कहते हैं जी मैं काम में बहुत व्यस्त रहता हूँ, उसलिए मैं, मेरे पेरेंट्स ठीक है मुझे फिर मतलब मुझे किया कि मैं अपना गम भुला लूं। आपको पता है शाहरुख खान की एक जो सिस्टर है वो मेंटली जब ऐसा हो गया था बहुत सिक हो गई थी और अभी तक ठीक नहीं हुई उनकी एक से, ठीक है। दूसरा शाहरुख खान की वो मैं भी फॉलो करता हूं कि काम में मन लगाओ, सारा दिन काम में फोकस करो। दूसरा उनका एक और शाहरुख खान साहब का मुझे अच्छा लगता है कि वो कहते हैं कि अपने आसपास नेगेटिव लोगों को मत रखो, ऑलवेज कीप पॉजिटिव पीपल अराउंड यू, क्योंकि जो आदमी आपके आसपास नेगेटिविटी करता है, जो पॉजिटिविटी नहीं कर सकता, वो आपको अननेसेसरी ट्रबल देगा। दुनिया में हर तरह के लोग हैं, अच्छे भी हैं बुरे भी हैं, सब किसी को जज करने की जरूरत नहीं है। आपको लगता है कि ये आदमी आपके आसपास पॉजिटिव है, उन लोगों के साथ रहो, उन लोगों से बात करो जो आपको हमेशा पॉजिटिविटी दे। तो ये दो चीजें मैंने अपने लाइफ में थोड़ी सी रखी हुई है। बाकी अगर आप किसी से भी कभी भी मिलें, कल मेरे एक बड़े अजीज दोस्त हैं रंजीत साहब और राजीव जी, मैं नाम लेके बात कर रहा हूँ, रंजीत जी और राजीव जी, मुझे उनसे मिले 1.5 साल हो चुका है, उनका फोन आया कि जी उन्हें उनकी लाइफ में एक बड़ी अच्छी खुशी आई, रंजीत जी ने रियल स्टेट का लाइसेंस लिया, तो कहते जी पहला फोन असी यदुवीर भाजी नूं लाना है, तो उन्होंने फोन किया मुझे कि भाजी लाइसेंस मिल गया, असी इत्थे रियल स्टेट का मैं कोर्स शुरू कर रहा, राजीव जी तो पहले रियल स्टेट में है, तो कहते जी असं बैठे से भी असं क्या जश्न मनाने तो पहला यदुवीर भाजी को फोन कर रही, हालांकि मैं उनको 1.5-2 साल से मिला भी नहीं हूं, तो मैंने कहा जी ये दिखाता है कि आपके दिल में कितना प्यार है, आपकी आज खुशी है तो आप मुझे कॉल कर रहे हैं। और बनारसी साहब इस बात पे रैप अप करूंगा कि मैंने उनको भी कल यही बात की और लाइफ में असूल बनाया, मैंने कहा जी हम 1.5 साल से मिले नहीं, जब किसी को मिलो तो उसको 2 अच्छे शब्द कहो, और जब उससे नहीं मिलो तो उसकी पीठ पीछे कोई खराब बात ना करो। जब राजीव जी को मुझे मिले 1.5-2 साल हो गए, मेरे बड़े अजीज दोस्त हैं, यही साथ में रहते हैं मेरे घर के, सो जब किसी को मिलो तो उससे अच्छी बात करो, उसकी को खुशी के लिए उसको को पॉजिटिव बात करो, और जब नहीं मिलो तो उसकी पीठ पीछे कोई खराब बात ना करो, तो फिर वो हमेशा आपकी बात उसके साथ बनी रहती है। तो राजीव जी थोड़ा बहुत धन्यवाद कल तुम कॉल की, रंजीत साहब थानू भी मुबारक, रियल स्टेट इन ज्वाइन कर लिया। बाकी एक चीज होर बड़ी इंपॉर्टेंट है, कुछ लोग रब नहीं मनते, कुछ लोग मनते भी है, आई एम अ स्ट्रॉन्ग बिलीवर इन द कॉन्सेप्ट ऑफ एनर्जी, तो जेडे लोग रब मनते या नहीं मनते, एनर्जी बहुत इंपॉर्टेंट है, चाहे जे रब मनते हो तो परमात्मा का हमेशा शुक्रिया अदा करो, लिव इन ग्रैटीट्यूड, जे रब नहीं मनते तो एनर्जी के कॉन्सेप्ट मान लो कि इस नेचर का इस एनर्जी का धन्यवाद कर लो। एनीवेज तुम पूछा तो मैं अपनी गल दस दी, $20 का जो लगा मेरे ख्याल का वो ठीक नहीं है, आई डोंट एग्री विद दैट कि $20 लगाने चाहिए ने, इंडिया का वाटर क्राइसिस बहुत बड़ा है, आई थिंक इंडिया ਦੇ ਵਿੱਚ ਜਿਹੜੀ ਪੋਲੂਸ਼ਨ ਵੱਧ ਰਹੀ ਹੈ, ਏਅਰ ਪੋਲੂਸ਼ਨ ਹੋ ਰਹੀ ਹੈ, ਉਹ ਨਾਲ ਵਾਟਰ ਦੀ ਪੋਲੂਸ਼ਨ ਹੋ ਰਹੀ ਹੈ ਇੰਡੀਆ ਦੇ ਵਿੱਚ, ਐਂਡ ਮੈਂ ਤੇ ਉਸ ਏਰੀਆ 'ਚ ਰਿਹਾ, ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ, ਮੇਰੇ ਦੋਨੋਂ ਗੈਸਟ ਆ ਗਏ ਨੇ, ਬਾਕੀ ਕਾਲਰਸ ਰਿਕੁਐਸਟ ਹੈ ਕਿ ਅਸੀਂ 12 ਵਜੇ ਤੋਂ ਬਾਅਦ ਤੁਹਾਡੀਆਂ ਕਾਲ ਜ਼ਰੂਰ ਲਵਾਂਗੇ, ਵਿਰਕ ਸਾਹਿਬ ਜਤਿੰਦਰ ਜੀ ਸਾਰੀਆਂ ਕਾਲਸ 12 ਤੋਂ ਬਾਅਦ ਲਵਾਂਗੇ ਕਿਉਂਕਿ ਮੇਰੇ ਹੁਣ ਗੈਸਟ ਲੈਣ ਦਾ ਟਾਈਮ ਆ ਗਿਆ। ਮੈਂ ਉਸ ਏਰੀਆ ਦੇ ਵਿੱਚ ਸਰ ਇੰਡੀਆ 'ਚ ਰਿਹਾ ਹੈਗਾ, ਇੰਡੀਆ ਦੇ ਨਾ ਨਦਰਨ ਏਰੀਆ 'ਚ ਤਾਂ ਪਾਣੀ ਠੀਕ ਹੈ, ਸਾਡੇ ਪੰਜਾਬੀਆਂ ਨੂੰ ਵਧੀਆ ਪਾਣੀ ਮਿਲਿਆ, ਸਾਨੂੰ ਇਹ ਸੌਗਾਤ ਹੈ, ਨਦਰਨ ਇੰਡੀਆ ਪਾਕਿਸਤਾਨ ਦੇ ਵੀ ਕਾਫੀ ਇਲਾਕਿਆਂ ਦਾ ਪਾਣੀ ਚੰਗਾ ਹੋਏਗਾ। ਸਦਰਨ ਇੰਡੀਆ ਦੇ ਵਿੱਚ ਬਨਾਰਸੀ ਸਾਹਿਬ ਹਮਾਰੇ, ਸੋਰੀ ਆਪਣੇ ਉਰਦੂ ਮੈਂ ਪੁੱਛਾ ਤਾ ਉਸੇ ਮੈਂ ਜਵਾਬ ਦੂੰਗਾ, ਆਈ ਡੋਂਟ ਵਾਂਟ ਟੂ ਸਾਊਂਡ ਰੂਡ, ਸਦਰਨ ਹਮਾਰੇ ਸਦਰਨ ਇੰਡੀਆ ਮੈਂ ਬਨਾਰਸੀ ਸਾਹਿਬ ਪਾਣੀ ਇਤਨਾ ਜ਼ਿਆਦਾ ਖਰਾਬ ਹੈ ਕਿ ਐਸੇ ਪਾਣੀ ਸੇ ਹਮ ਨੌਰਥ ਇੰਡੀਆ ਮੈਂ ਹਮ ਨਹਾਏਂਗੇ ਵੀ ਨਹੀਂ, जो वहां पर लोग पीते हैं हमने भी पिया है, उससे आपको बहुत सारी टीबी और पता नहीं क्या क्या बीमारियां वहां पर लोगों को हो जाती हैं, but it is a major water crisis is a major issue in India. और साफ पानी पीने का जो है वो बहुत बहुत और इशू बढ़ता चला जा रहा है. पंजाब में भी हमारे बढ़ गया है पर साउथ इंडिया में तो बहुत ज्यादा है. सो मैं बलजीत बाबा साहब तो भी रिक्वेस्ट करांगा जे तुसी माइंड ना करो मैं तुम 12 बजे तो बाद ले लांगा. बलजीत बाबा साहब साढ़े ब्रैम्पटन सेंटर तो ही कैंडिडेट से पीपल्स पार्टी के विरक साहब जतेंद्र जी सारिया कॉल जरूर लवेंगे लेकिन इफ यू डोंट माइंड असं 12 बजे तो बाद लवेंगे. मैंने हम अपने जे गैसट ने उन्होंने हम असं ऑनदियर लेना. अगला अद्धा घंटा डेडिकेटेड है रियल स्टेट का कोई सवाल. पीके सभरवाल, पीके जी वेलकम सर, हाउ आर यू?
हेलो.
हाँ जी, हाँ जी, पीके जी बहुत बहुत स्वागत है सर.
गुड मॉर्निंग जी, गुड मॉर्निंग टू द लिसनर्स, थैंक यू.
गुड मॉर्निंग सर, गुड मॉर्निंग. और नाल दी नाल असीं स्वागत करना चाहते हैं पंकज बोंगा जी का. इकोनॉमी के उत्ते गल होगी, हुण सरकार बन गई है, की असर हो सकता है इकोनॉमी ते, रियल स्टेट ते की असर हो सकता है, दोनों जणिआं नाल गल करांगे. पंकज जी वेलकम.
थैंक यू वेरी मच युधवीर जी, इट्स ऑलवेज अ प्लेजर टू बी हियर, थैंक यू.
वेलकम वेलकम. सॉरी, मैनूं इशारा हो रहा है कि वो कहिंदे 2 मिनट पहलां कमल पाटिया जी नूं लओ जी, वो पंकज पीके जी दे नाल करना चाह रहे हैं. ओके, हाँ जी, पहला कमल पाटिया नूं लै लो. कमल पाटिया जी वेलकम जी, तुहानूं आवाज आ रही है जी लाइन ते जुड़ के?
बिल्कुल युधवीर जी, इट्स ऑलवेज अ प्लेजर तुहाडी गल्लां सुन के. आई ऑल्सो वेलकम जिहड़ी नवी दोबारा टूडर साहब आ गए ने. मैं उन्हां नूं बस याद कराना चाहांगा कि उन्हां ने मॉर्गेज दे वास्ते फर्स्ट टाइम होम बायर नूं प्रॉमिस किया सी कि 1,20,000 तो वधा के 1,50,000 दी इनकम कर देंगे शेयर्ड इक्विटी मॉर्गेज विच तक, एंड उन्हां दा मल्टीप्लायर 4x to 5x कर देंगे. ते मैं उन्हां नूं याद कराना चाहांगा कि देखो जी, फर्स्ट टाइम होम बायर वास्ते तुसीं प्रॉमिस किया सी, ते इहनूं जल्दी तो जल्दी इंप्लीमेंट करो ताकि उन्हां नूं मॉर्गेज लैण च आसानी होवे ते मनपसंद दा घर मिल जाए. दिस इज ऑब्वियसली रेलिवेंट टू GTA एंड GVA.
ठीक है जी. ਇਹ ਗੱਲ ਜੀ ਬਿਲ ਮੋਨੋ ਜਦੋਂ ਆਏ ਸੀਗੇ ਮੇਰੀ ਉਹਨਾਂ ਨਾਲ ਵੀ ਹੋਈ ਹੈ. ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ, ਕਿਉਂਕਿ ਮੈਂ ਪੀਕੇ ਜੀ ਨੂੰ ਪੁੱਛ ਕੇ ਗਿਆ ਸੀ, ਮੈਂ ਵੀ ਤੁਹਾਨੂੰ ਦੱਸ ਦਿੰਦਾ ਜੀ ਕਿ ਜਿੱਦਣ ਮੈਂ ਬਿਲ ਮੋਨੋ ਹੁਣਾਂ ਨਾਲ ਇੰਟਰਵਿਊ ਕਰਨਾ ਸੀਗਾ, ਸਾਡੀ ਇੰਟਰਵਿਊ ਤੋਂ ਬਾਅਦ ਗੱਲਬਾਤ ਵੀ ਹੁੰਦੀ ਹੈ, ਤੇ ਮੈਂ ਪੀਕੇ ਜੀ ਤੋਂ, ਕਿਉਂਕਿ ਇਹ ਸਾਡੇ ਤੁਹਾਨੂੰ ਪਤਾ ਰੀਅਲ ਸਟੇਟ ਦੇ ਸਾਡੇ ਮਾਹਿਰ ਨੇ, ਬੜੇ ਭਰਾ ਨੇ ਸਾਡੇ, ਤੇ ਪੀਕੇ ਜੀ ਨੇ ਕਿਹਾ ਸਟ੍ਰੈਸ ਟੈਸਟ ਬਾਰੇ, ਤੁਸੀਂ ਵੀ ਸਟ੍ਰੈਸ ਟੈਸਟ ਬਾਰੇ ਗੱਲ ਕਰਦੇ ਰਹੇ ਹੋ, ਤੇ ਬਿਲ ਮੋਨੋ ਹੁਣਾਂ ਨੇ ਮੰਨਿਆ, ਹੀ ਐਡਮਿਟਿਡ ਔਨ ਦਾ ਸ਼ੋ. ਉਹ ਕਹਿੰਦੇ ਜੀ ਇਹ ਇੱਕ ਐਸੀ ਜਗ੍ਹਾ ਹੈ ਜਿਹਦੇ ਬਾਰੇ ਅਸੀਂ ਰੂਲ ਤਬਦੀਲ ਕਰ ਸਕਦੇ ਹਾਂ. ਸੋ ਮੈਨੂੰ ਲੱਗ ਰਿਹਾ ਕਿ ਲਿਬਰਲ ਸਰਕਾਰ ਥੋੜੇ ਜਿਹੇ ਰੂਲ ਰਿਲੈਕਸ ਕਰੇਗੀ ਫਸਟ ਟਾਈਮ ਹੋਮ ਬਾਇਰ ਵਾਸਤੇ, ਸਟ੍ਰੈਸ ਟੈਸਟ ਵਾਸਤੇ, ਜਾਂ ਹੋਰ ਕੋਈ ਰੂਲ ਰਿਲੈਕਸ ਕਰੇਗੀ ਉਹ. ਕਮਲ ਪਾਟਿਆ ਜੀ
ਬਿਲਕੁਲ ਜੀ, ਉਹਦੇ ਨਾਲ ਫਾਇਦਾ ਹੋ ਜਾਏਗਾ ਲੋਕਾਂ ਨੂੰ, ਤੇ ਅਗਰ ਕਿਸੇ ਨੂੰ ਕੋਈ ਹੁਣੇ ਵੀ ਡਾਊਟ ਹੈ ਕਿ ਫਸਟ ਟਾਈਮ ਹੋਮ ਦਾ ਸ਼ੇਅਰ ਇਕੁਇਟੀ ਮੋਰਗੇਜ ਕਿਸ ਤਰ੍ਹਾਂ ਕਰਨਾ ਹੈ, ਦੇ ਕੈਨ ਆਲਵੇਜ਼ ਕਾਲ ਮੀ ਐਂਡ ਆਈਲ ਬੀ ਵੈਰੀ ਹੈਪੀ ਟੂ ਗਾਈਡ ਦੈਮ.
ਠੀਕ ਹੈ ਜੀ. ਔਰ ਕੋਈ ਹੋਰ ਜਾਣਕਾਰੀ ਦੇਣੀ ਹੈ ਜੀ ਕੁਇਕਲੀ, ਉਹ ਵੀ ਦੇ ਦਿਓ, ਔਰ ਆਪਣਾ ਫੋਨ ਨੰਬਰ ਵੀ ਦੇ ਦਿਓ ਕੁਇਕਲੀ. ਹਾਂਜੀ, ਕਮਲ ਪਾਟਿਆ ਜੀ ਸਾਡੇ ਮੋਰਗੇਜ ਸਪੈਸ਼ਲਿਸਟ ਨੇ, ਜਦੋਂ ਮੋਰਗੇਜ ਦੀ ਗੱਲ ਆਵੇ ਤਾਂ ਤੁਸੀਂ ਕਮਲ ਪਾਟਿਆ ਜੀ ਨੂੰ ਹਮੇਸ਼ਾ ਯਾਦ ਰੱਖਣਾ. ਹਾਂਜੀ ਸਰ, ਗੋ ਹੈਡ.
ਹਾਂਜੀ ਯੁਧਵੀਰ ਜੀ, ਮੇਰਾ ਨੰਬਰ ਹੈ 416-564-6267. ਤੇ ਮੈਂ ਇੱਕ ਹੋਰ ਰਿਕੁਐਸਟ ਕਰਾਂਗਾ ਕਿ ਲੋਕਾਂ ਨੂੰ ਜਿਹੜਾ 20% ਡਾਊਨ ਪੇਮੈਂਟ ਕਰ ਸਕਦੇ ਨੇ ਉਹ ਜ਼ਰੂਰ ਕਰਨ, ਉਹਨਾਂ ਦੇ ਨਾਲ CMSE ਦਾ ਇੰਸ਼ੋਰੈਂਸ ਪ੍ਰੀਮੀਅਮ ਦਾ ਕੋਸਟ ਬਚ ਜਾਏਗਾ ਉਹਨਾਂ ਦਾ, ਐਂਡ ਉਹਨਾਂ ਦੀ ਐਲੀਜੀਬਿਲਿਟੀ ਫੋਰ ਅ ਮੋਰਗੇਜ ਇਨਕਰੀਜ਼ਸ ਡਰੈਸਟਿਕਲੀ. ਮੰਨ ਲਓ 1,00,000 ਦੀ ਇਨਕਮ ਦੇ ਉੱਤੇ ਕੋਈ 4-4.25 lakh ਦੀ ਮੋਰਗੇਜ ਅੰਡਰ 20% ਡਾਊਨ ਪੇਮੈਂਟ ਤੇ ਮਿਲਦੀ ਹੈ. ਅਗਰ ਇਹ 20% ਡਾਊਨ ਪੇਮੈਂਟ ਕਰ ਲੈਣ ਤੇ ਮੋਰਗੇਜ 6 lakh ਹੋ ਜਾਂਦੀ ਹੈ, ਤੇ ਇੰਨਾ ਕੋ ਫਰਕ ਪੈ ਜਾਂਦਾ ਹੈ. ਬਾਕੀ ਸਾਰਿਆਂ ਦੀ ਫਾਈਲ ਅਲੱਗ ਹੈ, ਡਿਟੇਲ ਵਾਸਤੇ ਮੇਰੇ ਨਾਲ ਗੱਲ ਕਰ ਲੈਣ. ਮੇਰਾ ਨੰਬਰ ਜੁਗਵੀਰ ਜੀ ਮੈਂ ਦੁਬਾਰਾ ਦੇ ਰਿਹਾ, 416-564-6267. ਐਂਡ ਜੁਗਵੀਰ ਜੀ, ਆਈ ਵੈਲਕਮ ਆਲ ਦੀ MPs ਹੂ ਹੈਵ ਕਮ ਫਰੋਮ ਬ੍ਰੈਂਪਟਨ, ਐਂਡ ਵੀ ਵਿਸ਼, ਵੀ ਆਰ ਸ਼ੋਰ ਕਿ ਉਹ ਬ੍ਰੈਂਪਟਨ ਵਾਸਤੇ, ਮਿਸਿਸਾਗਾ ਵਾਸਤੇ, ਓਨਟੇਰੀਓ ਵਾਸਤੇ, ਦੀ ਕੰਟਰੀ ਵਾਸਤੇ ਕਾਫੀ ਕੰਮ ਕਰਨਗੇ.
Thank you very much sir, and we wish you all the best. Kamal Patia ji, your mortgage guy, jadon vi mortgage di gal hoye te Kamal Patia ji na sampark karna. Thank you sir.
Thank you.
Aur todiyan calls vi aa rahi hai ji, main calls vi on the air karanga. Request bas inni hai, benti inni hai ki sirf real estate aur economy di hi gal sadi is vele chal rahi hai, ode te gal karange. Opening statement PK Sabharwal ji.
Ji Yudhvir ji, jo bahut sona hone Kamal ji ne kiya, jo ki inhone promise kita hai wo pura karan, aur mainu puri umeed hai ki multiplier ਸ਼ਾਇਦ 4 ਦਾ 5 ਨਾ ਕਰ ਪਾਉਣਗੇ ਹੈ, ਹਾਲਾਂਕਿ ਦੇਖੋ ਕੀ ਹੁੰਦਾ ਅੱਗੇ ਕੀ ਕਰਨਗੇ, ਅਤੇ ਬਾਕੀ ਮੈਂ ਤੁਹਾਨੂੰ ਦੱਸਦਾ ਕਿ ਇਸ ਵਕਤ ਟੋਰੋਂਟੋ ਦੇ ਅੰਦਰ ਜ਼ਬਰਦਸਤ ਜਿਹੜਾ ਡਿਮਾਂਡ ਜਿਹੜੀ ਹੈ ਉਹ ਬਣੀ ਬਿਲਕੁਲ ਕਾਇਮ ਹੈਗੀ, ਉਹਦੇ ਅੰਦਰ ਕੋਈ ਫਰਕ ਨਹੀਂ ਪੈ ਰਿਹਾ। ਔਰ ਉਹਦਾ ਸਭ ਤੋਂ ਵੱਡਾ ਕਾਰਨ ਮੈਂ ਵਾਰ ਵਾਰ ਇਹੀ ਕਹਿੰਦਾ ਰਹਿੰਦਾ ਕਿ ਜਿਹੜਾ ਜਿਹੜੇ ਪੀਪਲ ਮੂਵ ਕਰ ਰਹੇ ਨੇ ਸਿਟੀ ਦੇ ਅੰਦਰ ਕੰਮ ਵਾਸਤੇ ਜਾਂ ਇਮੀਗ੍ਰੈਂਟਸ, ਉਹ ਬੜਾ ਵੱਡਾ ਰੀਜ਼ਨ ਹੈਗਾ। ਐਂਡ ਸੇਲ ਜਿਹੜੀ ਹੈਗੀ 11% ਜੰਪ ਕਰ ਗਈ ਹੈਗੀ ਥਰਡ ਕੁਆਟਰ ਦੇ ਅੰਦਰ, ਕੌਂਡੋ ਮਾਰਕੀਟ ਜਿਹੜੀ ਹੈਗੀ, ਕੌਂਡੋ ਅਪਾਰਟਮੈਂਟਸ ਇਨ ਜੀ ਟੀ ਏ, ਐਂਡ ਈਅਰ ਓਵਰ ਈਅਰ ਅਗਰ ਫਿਗਰ ਲਿਖਦੀ ਹੈ ਐਜ਼ ਪਰ ਟੋਰੋਂਟੋ ਰਜਿਸਟਰਡ ਬੋਰਡ, ਐਂਡ ਆਲਸੋ ਦ ਲਿਸਟਿੰਗ ਹੈਗੀ ਉਹ 1% ਘੱਟ ਹੋਈ ਹੈ। ਦੈਟ ਮੀਨਸ ਕਿ ਦੇਰ ਇਜ਼ ਅ ਸ਼ੋਰਟੇਜ ਵੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਲਿਸਟਿੰਗ ਅਗਰ ਘੱਟ ਹੋ ਗਈ ਹੈ 1%। ਔਰ ਇਹ ਦੋਨਾਂ ਦਾ ਅਗਰ ਤੁਸੀਂ ਅਸਰ ਦੇਖੋ ਤਾਂ ਪ੍ਰਾਈਸ ਜੰਪ ਆ ਗਿਆ 5.8%, ਵਿਚ ਹੈਜ਼ ਗੋਨ ਅਪ ਟੂ 584,000 ਐਵਰੇਜ ਕੌਂਡੋ। ਲੇਕਿਨ ਅਗਰ ਤੁਸੀਂ ਸਿਰਫ ਕੋਰ ਡਾਊਨ ਟੋਰੋਂਟੋ ਦੀ ਗੱਲ ਕਰੋ, ਸਿਰਫ ਟੋਰੋਂਟੋ 416 ਏਰੀਏ ਦੀ ਅਗਰ ਗੱਲ ਕਰੋ, ਤਾਂ ਇਟ ਹੈਜ਼ ਇਹਦੇ ਅੰਦਰ ਵੀ ਜੰਪ 5.6% ਆਇਆ, ਔਰ ਐਵਰੇਜ ਪ੍ਰਾਈਸ 628,000। ਜਦੋਂ ਜੀ ਹੈਰਾਨਗੀ ਤਾਂ ਬੜੀ ਹੁੰਦੀ ਜਦੋਂ ਅਸੀਂ 3-3 ਲੱਖ ਦੇ ਮਕਾਨ ਕਹਿੰਦੇ ਸੀਗੇ, ਅੱਜ ਅਸੀਂ ਅਪਾਰਟਮੈਂਟ ਕਹਿ ਰਹੇ ਹਾਂ 6,28,000 ਦੀ ਐਵਰੇਜ ਆ ਗਈ। ਜੀ 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 ਮੰਗਾ ਸਾਹਿਬ, ਹਾਂਜੀ
ਹਾਂਜੀ ਪੰਕਜ ਮੰਗਾ ਜੀ, ਤੁਹਾਡਾ ਓਪਨਿੰਗ
ਸਟੇਟਮੈਂਟ ਜੀ। ਯਤਵੀਰ ਜੀ, ਅਗਰ ਦੇਖਿਆ ਜਾਵੇ ਤਾਂ ਹੁਣ ਅਗਰ ਮੈਂ ਪਿਛਲੇ ਵੀਕ ਨੂੰ ਦੇਖਾਂ ਜਿਹੜੀਆਂ ਵੀ ਰਿਪੋਰਟਸ ਆ ਰਹੀਆਂ ਨੇ, ਅੱਜ ਜਿਵੇਂ CN ਦੀ ਵੀ ਜਿਹੜੀ ਉਹਨਾਂ ਨੇ ਕਹਿ ਦਿੱਤੀ ਕਿ ਸਾਡਾ ਜਿਹੜਾ ਹੈ ਪ੍ਰੋਫਿਟ ਹੈ ਉਹ ਥੋੜ੍ਹਾ ਜਿਹਾ ਘੱਟ ਰਿਹਾ ਹੈ ਬਿਕੋਜ਼ ਆਫ ਸੋਫਟਨਿੰਗ ਇਨ ਦਾ ਮਾਰਕੀਟ। ਸੋ ਮੈਂ ਮੇਰੇ ਖਿਆਲ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਰਦਾ ਆ ਰਿਹਾ ਕਿ ਸਾਡੀ ਇਕੋਨਮੀ ਜਿਹੜੀ ਹੈ, ਸਿਰਫ ਕੈਨੇਡਾ ਨਹੀਂ ਗਲੋਬਲ ਲੈਵਲ 'ਤੇ ਮੈਂ ਗੱਲ ਕਰ ਰਿਹਾ ਕਿ ਸਾਰੇ ਪਾਸੇ ਥੋੜ੍ਹੀ ਜਿਹੀ ਸੋਫਟ ਹੋ ਰਹੀ ਹੈ। ਇਹ ਥੋੜ੍ਹੀ ਜਿਹੀ ਉਸ ਜਿਹੜੇ ਜਿਸ ਤੇਜ਼ੀ ਨਾਲ ਵੱਧ ਰਹੀ ਸੀ ਉਸ ਤੇਜ਼ੀ ਨਾਲ ਨਹੀਂ ਵੱਧ ਰਹੀ ਹੈ। ਮੈਂ ਇੱਥੇ ਕੋਈ ਇਹ ਗੱਲ ਨਹੀਂ ਕਰਿਆ ਕਿ ਰਿਸੈਸ਼ਨ ਆ ਰਿਹਾ, ਬਟ ਰਿਸੈਸ਼ਨ ਨਹੀਂ ਆ ਰਿਹਾ, ਲੇਕਿਨ ਸੋਫਟ ਹੋ ਰਹੀ ਹੈ। ਸੋ ਇਕੋਨਮੀ ਸੋਫਟ ਹੋ ਰਹੀ ਹੈ, ਉਹਦੀ ਵਜ੍ਹਾ ਨਾਲ ਜਿਵੇਂ CN ਅਸੀਂ ਟਰਾਂਸਪੋਰਟ ਇੰਡਸਟਰੀਜ਼ ਤਾਂ ਦੇਖ ਹੀ ਲਿੱਤਾ ਸੀਗਾ, ਸਾਰਾ ਜਿੰਨੇ ਵੀ ਟਰੱਕ ਚਲਾਉਂਦੇ ਨੇ ਉਹਨਾਂ ਨੂੰ ਪਤਾ ਹੀ ਹੈ ਕੀ ਹਾਲਾਤ ਹੋਏ ਪਏ ਨੇ ਟਰੱਕ ਇੰਡਸਟਰੀ ਦੇ। ਲੇਕਿਨ ਪਹਿਲਾਂ ਕੀ ਸੀਗਾ ਕਿ CN ਔਰ CP ਇਹਨਾਂ ਦੇ ਫਿਰ ਵੀ ਪ੍ਰੋਫਿਟ ਵਧੇ ਹੋਏ ਸੀ, ਉਹਨਾਂ ਦੇ ਐਕਸਪੋਰਟ ਵੀ ਹੁਣ ਘਟਣੇ ਸ਼ੁਰੂ ਹੋ ਗਏ ਨੇ, ਉਹ ਵੀ ਹੁਣ ਉਹਨਾਂ ਨਹੀਂ ਕਮਾ ਰਹੇ ਨੇ ਬਿਕੋਜ਼ ਆਫ ਐਨਰਜੀ, ਐਨਰਜੀ ਇੰਨਾ ਨਹੀਂ ਵਿਕ ਰਿਹਾ ਹੁਣ ਐਲਬਰਟਾ ਸਾਈਡ ਤੋਂ। ਸੋ ਇਹ ਸੋਫਟਨਿੰਗ ਹੁੰਦੀ ਜਾ ਰਹੀ ਹੈ, ਸੋ ਇਹਦੇ 'ਚ ਥੋੜ੍ਹਾ ਜਿਹਾ ਧਿਆਨ ਨਾਲ ਅਗਰ ਕੋਈ ਇਨਵੈਸਟ ਕਰ ਰਹੇ ਨੇ ਤਾਂ ਥੋੜ੍ਹਾ ਸੋਚ ਸਮਝ ਕੇ ਇਨਵੈਸਟ ਕਰੋ।
ਠੀਕ ਹੈ ਜੀ, ਨਾਲ ਹੀ ਸਾਡੇ ਕਾਲਰ ਵੀ ਕੁਛ ਇੰਤਜ਼ਾਰ ਕਰ ਰਹੇ ਹਾਂ ਬੜੀ ਦੇਰ ਦੇ, ਉਹਨਾਂ ਦੇ ਵਿਚਾਰ ਵੀ ਲੈਂਦੇ ਚਲੇ ਜਾਂਦੇ ਹਾਂ, ਔਰ ਮੇਰੇ ਵੀ ਕੁਛ ਸਵਾਲ ਨੇ ਉਹ ਵੀ ਜ਼ਰੂਰ ਅਸੀਂ ਕਰਾਂਗੇ। ਗੁਰਦੀਪ ਸਾਹਿਬ ਲੰਡਨ ਤੋਂ, ਗੁਰਦੀਪ ਸਾਹਿਬ ਲੰਡਨ ਤੋਂ, ਯੂ ਗੋ ਐਟ ਫਸਟ ਜੀ, ਤੁਸੀਂ ਬੜੀ ਦੇਰ ਦਾ ਹੋਲਡ ਕੀਤਾ।
ਹਾਂਜੀ, ਗੁਰਦੀਪ ਖੋਖਾ ਹੈ ਜੀ ਮੇਰਾ ਨਾਂ, ਤੇ ਮੈਨੂੰ ਇੱਕ ਚੀਜ਼ ਦਾ ਸਿਰਫ ਅਫਸੋਸ ਹੈ ਕਿ ਇਹ ਜਿਹੜੀ ਗਵਰਨਮੈਂਟ ਆਈ ਹੈ ਇਹਦੇ 'ਚ ਹੁਣ ਡੈਫੀਸਿਟ ਵਧੇਗਾ ਹੀ ਵਧੇਗਾ, ਡੈਫੀਸਿਟ ਤਾਂ ਵੱਧ ਜਾਏਗਾ। ਉਹਦਾ ਮਤਲਬ ਇਹ ਹੈ ਕਿ ਅਸੀਂ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਈ ਜਾਂਦੇ ਹਾਂ, ਉਹਨੂੰ ਪੇ ਨਹੀਂ ਕਰਾਂਗੇ, ਅੱਜ ਨਹੀਂ ਤਾਂ ਕੱਲ੍ਹ ਸਾਰਿਆਂ ਨੂੰ ਭੁਗਤਣਾ ਪਏਗਾ। ਤੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਸੀ ਕਿ ਤੁਹਾਡਾ ਕੀ ਖਿਆਲ ਹੈ ਕਿ ਕੋਈ ਇਸ ਚੀਜ਼ ਦੇ ਬਾਰੇ ਵੀ ਖਿਆਲ ਕਰੇਗਾ ਇਸ ਗਵਰਨਮੈਂਟ ਦੇ ਵਿੱਚ ਕਿ ਨਹੀਂ?
ਵੈਰੀ ਗੁੱਡ ਕੁਸ਼ਚਨ, ਆਈ ਲੈਟ ਪੰਕਜ ਮੋਂਗਾ ਜੀ ਐਡਰੈਸ ਦੈਟ। ਪੰਕਜ ਜੀ, ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਹੋ, ਪੈਸੇ ਲੈਣੇ ਵੀ ਕਈ ਵਾਰ, ਕਰਜ਼ਾ ਚੱਕਣਾ ਵੀ ਜ਼ਰੂਰੀ ਹੁੰਦਾ ਹੈ ਔਰ ਕਈ ਵਾਰ ਨਹੀਂ ਹੁੰਦਾ, ਤੁਸੀਂ ਆਪਣੇ ਕਲਾਇੰਟਸ ਨੂੰ ਐਡਵਾਈਸ ਕਰਦੇ ਹੋ, ਤੁਸੀਂ ਅੱਜ ਪ੍ਰਧਾਨ ਮੰਤਰੀ ਜਾਂ ਫਾਈਨੈਂਸ ਮਿਨਿਸਟਰ, ਤੁਹਾਡੇ ਨਾਲ ਹੁਣ ਤੁਹਾਡਾ ਕੀ ਸੁਜੈਸ਼ਨ ਕੀ ਹੋਏਗਾ?
ਦੇਖੋ ਯੁਧਵੀਰ ਜੀ, ਇੱਕ ਕਲੀਅਰ ਕੱਟ ਪਲਾਨ ਜ਼ਰੂਰ ਚਾਹੀਦਾ ਇਹਦੇ 'ਚ, ਡੈਫੀਸਿਟ ਚੱਕਣ 'ਚ ਕੋਈ ਹਰਜ ਨਹੀਂ ਹੁੰਦਾ, ਕਿਉਂਕਿ ਸਾਨੂੰ ਕਈ ਵਾਰੀ ਨਹੀਂ ਬਹੁਤ ਵਾਰੀ ਜ਼ਰੂਰਤ ਪੈ ਜਾਂਦੀ ਹੈ ਚੀਜ਼ਾਂ ਦੀ ਜਿਸ ਵੇਲੇ ਸਾਡੇ ਕੋਲ ਖਰਚੇ ਨਹੀਂ ਹੁੰਦੇ, ਔਰ ਇਹ ਵੀ ਨਹੀਂ ਕਰ ਸਕਦੇ ਕਿ ਅਸੀਂ ਡੈਫੀਸਿਟ ਨਾ ਲਿਆਈਏ ਐਂਡ ਉਸ ਚੀਜ਼ 'ਚ ਕੀ ਹੋਵੇਗਾ ਕਿ ਸਾਡੇ ਅਸੀਂ ਬਜਟ 'ਚੋਂ ਕੱਟਣਾ ਸ਼ੁਰੂ ਕਰ ਦਾਂਗੇ, ਬਜਟ 'ਚੋਂ ਕੱਟਣਾ ਸ਼ੁਰੂ ਕਰ ਦਾਂਗੇ ਤਾਂ ਫਿਰ ਸਾਡੇ ਇੰਪਲੋਇਮੈਂਟ ਖਤਮ ਹੋਣੀ ਸ਼ੁਰੂ ਹੋ ਜਾਏਗੀ, ਸਾਨੂੰ ਜੋਬਸ ਕ੍ਰੀਏਸ਼ਨ 'ਚ ਪ੍ਰੋਬਲਮ ਆਏਗੀ, ਬਿਜ਼ਨਸ ਨੂੰ ਪ੍ਰੋਬਲਮ ਆਏਗੀ, ਆਮ ਆਦਮੀ ਨੂੰ ਪ੍ਰੋਬਲਮ ਆਏਗੀ। ਸੋ ਜਿਵੇਂ ਸਾਡੇ ਹੁਣ ਹੋਸਪਿਟਲ 'ਚੋਂ ਕੱਟ ਹੋ ਰਹੇ ਨੇ, ਐਜੂਕੇਸ਼ਨ 'ਚੋਂ ਕੱਟ ਹੋ ਰਹੇ ਨੇ, ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਕਿਸੇ ਵੇਲੇ ਡੈਫੀਸਿਟ ਜ਼ਰੂਰੀ ਹੁੰਦਾ ਹੈ, ਔਰ ਇਸ ਵੇਲੇ ਡੈਫੀਸਿਟ ਜ਼ਰੂਰੀ ਹੈ, ਕਿਉਂਕਿ ਮੈਂ ਹੁਣੇ ਗੱਲ ਕੀਤੀ ਹੈ ਯੁਧਵੀਰ ਜੀ ਕਿ ਸਾਡੀ ਇਕੋਨਮੀ ਸੋਫਟ ਹੋ ਰਹੀ ਹੈ, ਸਾਡੀ ਇਕੋਨਮੀ 'ਚ ਸਲੋ ਡਾਊਨ ਆ ਰਿਹਾ, ਗਲੋਬਲੀ ਸਾਡਾ ਸਲੋ ਡਾਊਨ ਆ ਰਿਹਾ, US ਆਪਦੀ ਵਜ੍ਹਾ ਨਾਲ ਨਹੀਂ ਹੁੰਦਾ, ਕਈ ਵਾਰੀ ਕੰਟਰੀਆਂ 'ਚ ਦੂਜੀਆਂ ਕੰਟਰੀਆਂ ਦੀ ਵਜ੍ਹਾ ਨਾਲ ਹੋ ਜਾਂਦਾ, ਹੁਣ US ਦੀ ਵਜ੍ਹਾ ਨਾਲ ਸਾਨੂੰ ਸੋਫਟਨਿੰਗ ਦੇਖਣੀ ਪੈ ਰਹੀ ਹੈ ਬਿਕੋਜ਼ ਉਹਨਾਂ ਦੀ ਜਿਹੜੀ US ਚਾਈਨਾ ਦੀ ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਉਹਦੀ ਵਜ੍ਹਾ ਨਾਲ ਖੁਦ ਹੀ ਸਲੋ ਹੋ ਰਿਹਾ ਉਹ। ਸੋ ਇਸ ਚੀਜ਼ 'ਚ ਅਗਰ ਡੈਫੀਸਿਟ ਕੱਟ ਦਈਏ, ਅਗਰ ਬਜਟ ਬੈਲੈਂਸ ਕਰਨ ਦੀ ਗੱਲਾਂ ਕਰਨਾ ਸ਼ੁਰੂ ਕਰ ਦਈਏ, ਤਾਂ ਇਸ ਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਕੱਟ ਲਾਉਣੇ ਪੈਣਗੇ, ਤੁਹਾਨੂੰ ਕੋਈ ਨਾ ਕੋਈ ਜਗ੍ਹਾ 'ਤੇ ਤੁਹਾਨੂੰ ਖਿੱਚਣਾ ਪਏਗਾ ਪੈਸਾ, ਇਸ ਜਗ੍ਹਾ 'ਤੇ ਖਿੱਚਿਆ ਨਹੀਂ ਜਾਂਦਾ ਪੈਸਾ ਬਲਕਿ ਲਗਾਇਆ ਜਾਂਦਾ, ਇਹ ਇੱਕ ਤਰ੍ਹਾਂ ਦਾ ਸਟਿਮੂਲੇਸ਼ਨ ਦਿੱਤਾ ਜਾਂਦਾ ਤਾਂ ਕਿ ਜੋਬਸ ਕ੍ਰੀਏਟ ਰਹਿਣ, ਲੋਕਾਂ ਦੇ ਘਰ 'ਚ ਖਰਚੇ ਚੱਲਦੇ ਰਹਿਣ, ਬਿੱਲ ਪੇ ਹੁੰਦੇ ਰਹਿਣ। ਔਰ ਇੱਕ ਇੰਡੀਵਿਜੁਅਲ ਲੈਵਲ 'ਤੇ ਵੀ ਗੱਲ ਕਰਾਂ ਯੁਧਵੀਰ ਜੀ, ਅੱਜ ਦੀ ਡੇਟ 'ਚ ਅੱਜ ਕੋਈ ਮੋਰਗੇਜ ਲੋਨ ਨਾ ਚੱਕੇ ਤਾਂ ਘਰ ਕਿਵੇਂ ਖਰੀਦੇਗਾ? ਉਹਦੇ ਕੋਲ ਘਰ ਹੀ ਨਹੀਂ ਹੋਣਾ, ਉਹਦੇ ਕੋਲ ਕੀ ਪੈਸਾ ਪਿਆ ਆਪਦੇ ਕੋਲ? ਸੋ ਉਸੇ ਲੈਵਲ ਨੂੰ ਕੰਟਰੀ 'ਚ ਲੈ ਜਾਓ ਤੁਸੀਂ, ਕੰਟਰੀ ਵੀ ਉਸੇ ਤਰ੍ਹਾਂ ਚੱਲਦੀ ਹੈ ਕਿਉਂਕਿ ਹਰੇਕ ਨੂੰ ਲੋਨ ਚੱਕਣਾ ਪੈਂਦਾ ਚੀਜ਼ਾਂ ਦਾ, ਅਗਰ ਸਾਰਾ ਕੁਛ ਠੀਕ ਹੈ। ਬਟ ਸਾਡਾ ਇੱਕ ਪਲੈਨ ਹੁੰਦਾ, ਹੁਣ ਇੱਕ ਮਕਾਨ ਖਰੀਦਿਆ ਵੀ 25 ਸਾਲ 'ਚ ਜਾਂ 30 ਸਾਲ 'ਚ ਇਹਨੂੰ ਪੂਰਾ ਕਰਨਾ, ਇਹ ਡੈਫੀਸਿਟ ਨੂੰ ਸਾਡੇ 'ਤੇ ਜਿਹੜਾ ਬਜਟ ਦਾ ਜਿਹੜਾ ਹੈ ਇਹਨੂੰ ਅਸੀਂ ਪੇ ਕਰਨਾ ਲੋਨ ਨੂੰ। ਉਹੀ ਚੀਜ਼ ਗਵਰਨਮੈਂਟ ਕੋਲ ਹੋਣੀ ਚਾਹੀਦੀ ਹੈ, ਗਵਰਨਮੈਂਟ ਕੋਲ ਇੱਕ ਪਲੈਨ ਹੋਣਾ ਚਾਹੀਦਾ ਕਿ ਯੈਸ ਮੈਂ ਇਸ ਵੇਲੇ ਤਾਂ ਡੈਫੀਸਿਟ ਚੱਕ ਰਿਹਾ, ਲੇਕਿਨ ਇਹ ਐਵੇਂ 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 ਖਤਮ ਕਰਨਾ, ਇਹ ਇਸ ਤਰੀਕੇ ਨਾਲ ਖਤਮ ਹੋਵੇਗਾ, ਜਿਹੜਾ ਕਿ ਹਾਲੇ ਤੱਕ ਮੈਨੂੰ ਸਰਕਾਰ ਤੋਂ ਦਿਖਿਆ ਨਹੀਂ ਹੈ।
ਮੈਂ ਪੀਕੇ ਜੀ ਤੁਹਾਨੂੰ ਵੀ ਸੇਮ ਸਵਾਲ ਪੁੱਛਣਾ ਚਾਹਾਂਗਾ ਕਿ ਅੱਜ ਸਰਕਾਰ ਕਹਿ ਰਹੀ ਹੈ ਕਿ ਜੀ ਸਾਡੇ ਕੋਲ ਪੈਸੇ ਤਾਂ ਨਹੀਂ ਹੈ ਪਰ ਅਸੀਂ ਕਰਜ਼ਾ ਚੱਕ ਕੇ ਕਿਉਂਕਿ ਸੇਵਾਵਾਂ ਦੇ ਰਹੇ ਹਾਂ, ਇਕਨੋਮੀ ਨੂੰ ਗਰੋ ਕਰਨਾ ਚਾਹੁੰਦੇ ਹਾਂ, ਇਨਫਰਾਸਟਰਕਚਰ ਨੂੰ ਬਿਲਡ ਕਰਨਾ ਚਾਹੁੰਦੇ ਹਾਂ, ਸਰਕਾਰ ਕਹਿੰਦੀ ਅਸੀਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢ ਰਹੇ ਹਾਂ, ਅਸੀਂ ਇੰਪਲੋਇਮੈਂਟ ਕ੍ਰੀਏਟ ਕਰ ਰਹੇ ਹਾਂ, 1.1 million 11 lakh ਨੌਕਰੀਆਂ ਕ੍ਰੀਏਟ ਕਰਤੀਆਂ ਅਸੀਂ 4 ਸਾਲਾਂ 'ਚ। ਸੋ ਤੁਸੀਂ ਇਹਨਾਂ ਚੀਜ਼ਾਂ ਦੇ ਬੜੇ ਮਾਹਿਰ ਹੈਗੇ ਹੋ, ਤੁਸੀਂ ਕੀ ਸਮਝਦੇ ਹੋ ਇਹ ਸਾਰਾ ਮਾਮਲਾ ਠੀਕ ਹੈ ਕਿ ਕੁਛ ਰੋਕ ਲਗਾਉਣੀ ਚਾਹੀਦੀ ਹੈ?
ਨਹੀਂ ਜੀ, ਇੱਕ ਉਹੀ ਜਿਸ ਤਰ੍ਹਾਂ ਪੰਕਜ ਜੀ ਨੇ ਕਿਹਾ ਐਗਜੈਕਟਲੀ ਉਹੀ ਗੱਲ ਕਰ ਰਿਹਾ। ਮੈਂ ਤੁਹਾਨੂੰ ਅਗਰ ਰੀਅਲ ਸਟੇਟ ਦੇ ਮੁਤਲਕ ਅਗਰ ਗੱਲ ਕਰਾਂ ਤਾਂ ਹਾਊਸ ਹੋਲਡ ਡੈਟ ਜਿਹੜੇ ਨੇ ਉਹ ਜਿਹੜੇ ਸੀਗੇ ਲਾਸਟ ਈਅਰ ਸੀਗੇ 177.6% ਸੀਗੇ ਹਾਊਸ ਹੋਲਡ ਡੈਟਸ ਆਫ ਦਾ ਡਿਸਪੋਜੇਬਲ ਇਨਕਮ, ਜਿਹੜੇ ਘੱਟ ਕੇ ਇਸ ਸਾਲ 177.1% ਹੋਇਆ, 0.5% ਘੱਟੇ ਨੇ ਹਾਊਸ ਹੋਲਡ ਡੈਟਸ, ਪਰ ਸਟਿਲ ਇਟ ਇਜ਼ ਅਲਾਰਮਿੰਗ। ਜਿਸ ਐਗਜੈਕਟਲੀ ਜੋ ਪੰਕਜ ਜੀ ਨੇ ਕਿਹਾ ਐਗਜੈਕਟਲੀ ਮੈਂ ਉਹੀ ਗੱਲ ਕਰ ਰਿਹਾ, ਆਈ ਡੋਂਟ ਥਿੰਕ ਕਿ ਬਈ ਡਿਸਪੋਜਬਲ ਇਨਕਮ ਦਾ ਅਗਰ 150 ਤੱਕ ਚਲੇ ਜਾਓ ਤਾਂ ਆਈ ਥਿੰਕ ਇਟ ਇਜ਼ ਸਟਿਲ ਆਈ ਵੁੱਡ ਕੰਸੀਡਰ ਇਟ ਇਜ਼ ਰੀਜ਼ਨੇਬਲ, 177 ਇਜ਼ ਟੂ ਮਚ। ਇਸੇ ਪ੍ਰਕਾਰ ਗੌਰਮੈਂਟ ਉਹ ਵੀ ਲੋਨ ਲਏਗੀ, ਸਭ ਕੁਛ ਕਰੇਗਾ, ਸਭ ਕੁਛ ਕਰੇਗਾ, ਬਟ ਟੂ ਏ ਲਿਮਿਟ।
ਸਾਡਾ ਜਿਹੜਾ ਡੈਟ ਹੈ ਬੇਸਿਕਲੀ ਉਹ ਸਾਡਾ ਜੀ ਡੀ ਪੀ ਦੇ ਰੇਸ਼ੋ ਦੇ ਹਿਸਾਬ ਨਾਲ ਅਸੀਂ 31% ਤੇ ਬੈਠੇ ਹਾਂ, ਠੀਕ ਹੈ। ਸਟੀਵਨ ਹਾਰਪਰ ਦੇ ਟਾਈਮ ਤੇ ਅਸੀਂ 37% ਸੀ ਜੀ ਡੀ ਪੀ ਦੇ ਰੇਸ਼ੋ 'ਚ, ਔਰ ਮੈਂ ਇਹਨੂੰ 1960 ਤੋਂ ਲਿਆਣਾ, 1960 ਤੋਂ ਅਸੀਂ 31-32% ਤੇ ਬੈਠੇ ਹਾਂ, 1960 'ਚ ਵੀ ਅਸੀਂ 32-33। ਸੋ ਸਾਡੀ ਇਕੋਨਮੀ ਵੀ ਉਸੇ ਹਿਸਾਬ ਨਾਲ ਗਰੋ ਹੋ ਰਹੀ ਹੈ, ਅਗਰ ਡੈਟ ਗਰੋ ਹੋਇਆ ਤਾਂ ਸਾਡਾ ਡੈਟ ਜਿਹੜਾ ਹੈ ਉਹ 31% ਦੇ ਹਿਸਾਬ ਨਾਲ ਹੀ ਬੈਠਾ
ਹੈ, ਰੀਜ਼ਨੇਬਲ ਡੈਟ ਇਜ਼ ਆਲਵੇਜ਼ ਗੁੱਡ।
ਇਟਸ ਅ ਰੀਜ਼ਨੇਬਲ ਥਿੰਗ, ਅਸੀਂ ਇਹਨੂੰ ਕਈ ਵਾਰੀ ਹਵਾ ਬਣਾ ਦਿੰਦੇ ਹਾਂ, ਅਸੀਂ ਸਮਝਦੇ ਨਹੀਂ ਹਾਂ ਉਸ ਚੀਜ਼ ਨੂੰ, ਆਮ ਆਦਮੀ ਨੂੰ ਸਮਝਾਇਆ ਨਹੀਂ ਜਾਂਦਾ ਉਹਨੂੰ, ਇਹ ਇੰਨਾ ਡੈਟ ਬਿਲੀਅਨ ਆਫ ਡਾਲਰ ਡੈਟ ਹੈ ਜੀ, ਪਰ ਸਾਡੀ ਇਕੋਨਮੀ ਵੀ ਤਾਂ ਟ੍ਰਿਲੀਅਨ ਡਾਲਰ ਦੀ ਬਣੀ ਪਈ ਹੈ ਸਰ। ਉਹਨੂੰ ਐਕਸਪਲੇਨ ਕਰਨ ਦੀ ਚੀਜ਼ ਹੁੰਦੀ ਹੈ, ਸਮਝਣ ਦੀ ਚੀਜ਼ ਹੁੰਦੀ ਹੈ, ਜਿਹੜੀ ਕਿ ਸਮਝਾਈ ਨਹੀਂ ਜਾਂਦੀ। ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਲੋਕਾਂ ਨੂੰ ਡਰਾਉਣ ਵਾਸਤੇ ਮੇਰੇ ਖਿਆਲ ਇਹ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ, ਲੇਕਿਨ ਇਟਸ ਰੀਜ਼ਨੇਬਲ ਆਈ ਥਿੰਕ।
ਫਾਰ ਐਗਜ਼ਾਮਪਲ ਆਈ ਗਿਵ ਯੂ ਅ ਸਮਾਲ ਐਗਜ਼ਾਮਪਲ ਕਿ ਅਗਰ ਮੈਂ ਕਹਿੰਦਾ ਜੀ ਮੇਰੇ ਕੋਲ ਇੱਕ ਪ੍ਰਾਪਰਟੀ ਹੈ 1 million ਦੀ, ਔਰ ਉਹਦੇ ਉੱਤੇ ਮੇਰਾ ਜਿਹੜਾ ਕਰਜ਼ਾ ਹੈਗਾ ਉਹ ਹੈਗਾ
3 lakh,
ਔਰ ਦੂਜੇ ਪਾਸੇ ਇੱਕ ਬੰਦਾ ਕਹਿੰਦਾ ਜੀ ਮੇਰੇ ਕੋਲ ਪ੍ਰਾਪਰਟੀਆਂ 5 ਹੈਗੀਆਂ 1 million ਦੀਆਂ, ਔਰ ਮੇਰੇ ਕੋਲ ਸਾਰਿਆਂ ਦੇ ਉੱਤੇ ਮਿਲਾ ਕੇ ਕਰਜ਼ਾ 1 million ਹੈ। ਉਹ ਕਹਿੰਦਾ ਲੈ ਜੀ ਤੇਰੇ ਕੋਲ ਤਾਂ 3 ਗੁਣਾ ਜ਼ਿਆਦਾ ਕਰਜ਼ਾ ਹੋ ਗਿਆ, ਲੇਕਿਨ ਅਗਰ ਤੁਸੀਂ ਦੇਖੋ ਤਾਂ ਉਹਦੀ ਨੈਟ ਵਰਥ ਦੂਸਰੇ ਤੋਂ 7 ਗੁਣਾ ਜ਼ਿਆਦਾ ਹੈਗੀ
ਜੀ,
7 times ਮੋਰ ਹੋ ਗਈ। ਵੀ ਹੈਵ ਟੂ ਗੋ ਫਾਰ ਇਨ ਦੈਟ ਪੁਆਇੰਟ ਆਫ ਵਿਦ ਦੈਟ ਐਂਗਲ ਆਲਸੋ।
ਇੱਕ ਹੋਰ ਚੀਜ਼ ਵੀ ਹੈ ਪੀਕੇ ਜੀ, ਅੱਜ ਤੋਂ 10 ਸਾਲ ਪਹਿਲਾਂ ਡੈਟ ਘੱਟ ਸੀ ਜੀ, ਹੁਣ ਵੱਧ ਗਿਆ। ਸਰ ਤੁਸੀਂ ਆਪਦਾ ਮੋਰਗੇਜ ਵੀ ਤਾਂ ਵੇਖੋ, 2 lakh ਦਾ ਮੋਰਗੇਜ ਲੈਂਦੇ ਸੀ, ਹੁਣ ਤੁਸੀਂ $1 million ਦਾ ਮੋਰਗੇਜ ਲੈ ਰਹੇ ਹੋ।
ਬਿਲਕੁਲ ਠੀਕ ਗੱਲ ਹੈ,
ਇਹ ਚੀਜ਼ਾਂ ਜਿਹੜੀਆਂ ਨੇ ਇਹ ਐਵੇਂ ਨਹੀਂ ਹੁੰਦੀਆਂ, ਠੀਕ ਹੈ। ਇੱਕ ਮੈਨੂੰ ਲਿਬਰਲ ਗਵਰਨਮੈਂਟ ਨਾਲ ਸਿਰਫ ਇੱਕੋ ਹੀ ਪ੍ਰੋਬਲਮ ਹੈ, ਉਹ ਪ੍ਰੋਬਲਮ ਇਹ ਹੈ ਕਿ ਉਹਨਾਂ ਨੇ ਕੋਈ ਸਾਨੂੰ ਪਲਾਨ ਨਹੀਂ ਦਿੱਤਾ ਹਲੇ ਤੱਕ ਕਿ ਇਹ ਕਿਵੇਂ ਅਸੀਂ ਕਰਾਂਗੇ, ਅਗਰ ਜਾ ਕੇ 4 ਸਾਲ ਲੱਗਣਗੇ, 10 ਸਾਲ ਲੱਗਣਗੇ, 15 ਸਾਲ ਲੱਗਣਗੇ, ਕੀ ਲੱਗੇਗਾ, ਕੋਈ ਟਾਈਮ ਲਾਈਨ ਹੈ ਉਹਨਾਂ ਦੇ ਦਿਮਾਗ 'ਚ, ਉਹ ਕੀ ਦੇਖ ਰਹੇ ਨੇ? ਇਹ ਚੀਜ਼ਾਂ ਜ਼ਰੂਰੀ ਨੇ, ਕਿਉਂਕਿ ਪੀਕੇ ਜੀ ਜਾਂ ਮੈਂ ਕਰ ਲੈ ਰਿਹਾ ਜਾਂ ਆਮ ਆਦਮੀ ਕਰ ਲੈ ਰਿਹਾ, ਉਹ ਸੋਚ ਕੇ ਲੈਂਦਾ ਯਾਰ ਮੈਨੂੰ 35 ਸਾਲ 'ਚ ਉਤਾਰਨਾ, ਮੈਨੂੰ 40 ਸਾਲ 'ਚ ਉਤਾਰਨਾ, ਇਹ ਕੋਈ ਪਲਾਨ ਦੇ ਦੇਣ ਬਸ ਸਾਡੇ ਹੱਥ 'ਚ।
ਬਸ ਮੈਨੂੰ ਲੱਗਦਾ ਅਗਰ ਕੁਛ ਵੀ ਨਾ ਕਰਨ, ਇਹਨੂੰ 35 ਸਾਲ ਕਰ ਦੇਣ ਨਾ ਅਗਰ, ਅਤੇ ਕੀ ਹੋਏਗਾ ਕਿ ਉਹ ਪੇਮੈਂਟ ਸਟਰਕਚਰ ਬੜਾ ਬਹੁਤ ਜ਼ਿਆਦਾ ਘੱਟ ਆਏਗਾ, ਲਗਭਗ ਅੰਦਾਜ਼ਾ ਤੁਹਾਡਾ ਪੇਮੈਂਟ ਸਟਰਕਚਰ 18% ਦੇ ਕਰੀਬ ਘੱਟ ਹੋ ਜਾਂਦਾ ਹੈ ਪਰ ਮੰਥ, ਵਿਚ ਇਜ਼ ਵੈਰੀ ਗੁੱਡ ਆਈ ਥਿੰਕ ਅਟ੍ਰੈਕਸ਼ਨ। ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰ ਕਰਨਗੇ ਜੀ।
ਹਾਂ ਜੀ ਹਾਂਜੀ, ਖੋਖਾ ਸਾਹਿਬ ਸਵਾਲ ਪੁੱਛ ਰਹੇ, ਕਦੀ ਨਾ ਕੁਛ ਨਾ ਕੁਛ ਕਦੀ ਬੈਲੈਂਸ ਹੋਏਗਾ ਵੀ ਨਹੀਂ, ਕਿ ਹਰ ਸਾਲ ਐਕਸਕਿਊਜ਼ ਰਹੇਗਾ ਜੀ ਇਕਾਨਮੀ ਸੌਫਟ ਹੈ, ਇਕਾਨਮੀ 4 ਸਾਲ ਪਹਿਲੇ ਇਕਾਨਮੀ ਸੌਫਟ ਨਹੀਂ ਸੀ, ਉਦੋਂ ਕਿਉਂ ਨਹੀਂ ਘਟਾਇਆ ਫਿਰ?
ਸਰ ਇੱਕ ਗੱਲ ਦੱਸਾਂ ਮੈਂ, ਮੇਰੇ ਖਿਆਲ 2007 ਤੋਂ ਬਾਅਦ ਜਦੋਂ ਦਾ ਰਿਸੈਸ਼ਨ ਆਇਆ, ਗਲੋਬਲੀ ਜਿਹੜਾ ਰਿਸੈਸ਼ਨ, ਐਡਾ ਵੱਡਾ ਰਿਸੈਸ਼ਨ ਆਇਆ ਹੈ, ਉਸ ਤੋਂ ਬਾਅਦ ਕਿਹੜੀ ਕੰਟਰੀ ਹੈ ਜਿਹੜੀ ਪੂਰੀ ਤਰ੍ਹਾਂ ਸੰਭਲ ਗਈ ਹੈ? ਮੈਨੂੰ ਅੱਜ ਤੱਕ ਦੱਸ ਦਿਓ, ਹੁਣ ਇਹ ਕੁਐਸਚਨ ਤੁਹਾਡੇ ਕੋਲ ਵੀ ਹੈ ਸਰ, ਤੁਹਾਡੇ ਤੁਹਾਡੇ ਘਰ 'ਚ ਕੀ ਮੋਰਗੇਜ 1% ਚ ਲੋਕ ਨੇ, ਬਾਕੀਆਂ ਨੇ ਕੀ ਮੋਰਗੇਜ ਪੂਰਾ ਕਰ ਦਿੱਤਾ? ਉਹਨਾਂ ਦੇ ਇਨਕਮ ਇੰਨੀ ਵੱਧ ਗਈ ਹੈ ਕਿ ਉਹ ਪੂਰੇ ਪੂਰੇ ਮੋਰਗੇਜ ਉਤਾਰ ਬੈਠੇ ਨੇ। ਸੋ ਇਹ ਕਹਿਣਾ ਕਿ ਇੱਕ ਤਾਂ ਇਹ ਚੀਜ਼ ਤਾਂ ਕਰ ਦਿਓ, ਮੈਂ ਵੀ ਤੁਹਾਨੂੰ ਹੁਣੇ ਹੀ ਕਿਹਾ ਕਿ ਲਿਬਰਲ ਸਰਕਾਰ ਕੋਲ ਮੈਨੂੰ ਸਿਰਫ ਇੱਕੋ ਹੀ ਹੈ ਕਿ ਇਹ ਪਲਾਨ ਦੇਣ ਸਾਨੂੰ, ਲੇਕਿਨ ਉਹ ਪਲਾਨ ਆਉਣਾ ਚਾਹੀਦਾ। ਲੇਕਿਨ ਇਹ ਕਹਿਣਾ ਕਿ ਬਜਟ ਬੈਲੈਂਸ ਕਰ ਦਿਓ, ਬਜਟ ਬੈਲੈਂਸ ਦਾ ਟਾਈਮ ਨਹੀਂ ਹੈਗਾ ਇਸ ਵੇਲੇ। ਤੁਸੀਂ ਕਿਸੇ ਬਿਜ਼ਨਸਮੈਨ ਤੋਂ ਪੁੱਛੋ ਇਸ ਵੇਲੇ ਉਹਨਾਂ ਦੇ ਹਾਲਾਤ ਕੀ ਹੋਏ ਪਏ ਨੇ, ਉਹਨਾਂ ਦੀਆਂ ਚੀਜ਼ਾਂ ਕਿਵੇਂ ਵਿਕਦੀਆਂ ਪਈਆਂ ਨੇ, ਉਹਨਾਂ ਦੇ ਟਰਾਂਸਪੋਰਟ ਜਿਹੜੇ ਟਰੱਕ ਕੰਪਨੀਆਂ ਲੈ ਕੇ ਬੈਠੇ ਨੇ ਉਹਨਾਂ ਦਾ ਹਾਲ ਪੁੱਛੋ, ਇੰਪੋਰਟ ਐਕਸਪੋਰਟ ਦਾ, ਮੈਨੂਫੈਕਚਰਿੰਗ ਦਾ ਹਾਲ ਪੁੱਛੋ। ਅਗਰ ਇਹ ਸਾਰੀਆਂ ਚੀਜ਼ਾਂ ਖਰਾਬ ਚੱਲਦੀਆਂ ਪਈਆਂ ਨੇ ਔਰ ਗਲੋਬਲੀ ਖਰਾਬ ਚੱਲਦੀਆਂ ਪਈਆਂ ਨੇ, ਫਿਰ ਅਸੀਂ ਸਰਕਾਸਟਿਕ ਹੋ ਕੇ ਕੁਛ ਵੀ ਕਹਿੰਦੇ ਰਹੀਏ, ਉਹਦੇ 'ਚ ਕੋਈ ਫਰਕ ਨਹੀਂ ਪੈਣਾ। ਇਹ ਜ਼ਰੂਰਤ ਹੈ ਜ਼ਿੰਦਗੀ ਦੀ। ਅੱਜ ਘਰ 'ਚ ਅਗਰ ਤੁਹਾਡੇ ਖਰਚਾ ਨਹੀਂ ਹੈਗਾ, ਤੁਹਾਨੂੰ ਲੋਨ ਚੱਕਣਾ ਹੀ ਪਵੇਗਾ। ਉਹ ਖਰਚਾ ਨਹੀਂ ਹੈਗਾ ਕਿਸੇ ਦੀ ਕੋਈ ਉਹ ਪ੍ਰੋਬਲਮ ਥੋੜ੍ਹੀ ਹੈ, ਕੋਈ ਵੀ ਵਜ੍ਹਾ ਹੋ ਸਕਦੀ ਹੈ। ਹੋ ਸਕਦਾ ਹੈ ਮੇਰੇ ਸਿਰ 'ਤੇ ਬਿਮਾਰੀ ਚੜ ਗਈ ਹੋਵੇ ਹੈ ਜੀ, ਕੋਈ ਮੇਰੇ ਨੌਕਰੀ ਚਲੀ ਗਈ ਹੋਵੇ ਮੇਰੀ। ਸੋ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਸਾਨੂੰ ਸਮਝਣੀਆਂ ਪੈਣਗੀਆਂ, ਸਾਨੂੰ ਪੜ੍ਹਨਾ ਪਏਗਾ ਕਿ ਇਕੋਨਮੀ ਚੱਲਦੀ ਕਿਵੇਂ ਹੈ, ਉਸ ਹਿਸਾਬ ਨਾਲ ਹੋਵੇ
ਜੀ। ਮੈਂ ਇੱਧਰ 'ਤੇ ਇੱਕ ਛੋਟੀ ਜਿਹੀ ਇੱਕ ਬੜੀ ਲਾਈਨ ਦੱਸਾਂ, ਜਿਹੜੀ ਅਸੀਂ ਅਕਸਰ ਕਹਿੰਦੇ ਹੁੰਦੇ ਹਾਂ ਫਾਈਨੈਂਸਿੰਗ ਦੇ ਉੱਤੇ ਔਰ ਲੋਨ ਦੇ ਉੱਤੇ ਔਰ ਮਿਹਨਤ ਦੇ ਉੱਤੇ, ਕਿ ਹੈ ਇਟ ਇਜ਼ ਲਾਈਕ ਏ ਸ਼ੇਰ ਕੀ ਸਵਾਰੀ। ਆਪਕੋ ਸ਼ੇਰ ਕੀ ਸਵਾਰੀ ਕਰਤੀ ਹੀ ਰਹਿਣੀ ਪੜੇਗੀ। ਜੈਸੀ ਆਪਨੇ ਉਸ ਸ਼ੇਰ ਕੀ ਸਵਾਰੀ ਕੋ ਰੋਕਾ, ਉਹ ਸ਼ੇਰ ਆਪਕੋ ਖਾ ਜਾਏਗਾ। तो आपका चॉइस ही नहीं है, उस शेर को और भागते ही रहना पड़ेगा आपको हमेशा, नहीं तो शेर आपको खा जाएगा, या इकोनॉमी ही आपको खा जाएगी, इकोनॉमी आपकी इकोनॉमी को ले डूबेगी। तो आपको कम्पीट करना ही पड़ेगा, आपको मुकाबला करना ही पड़ेगा। मैं बताता हूं अपना छोटा सा एग्जांपल युद्धवीर जी, जस्ट नाउ जस्ट इन लास्ट वन मंथ आई सोल्ड इन वन प्रोजेक्ट, एक प्रोजेक्ट से एक्सचेंज डिस्ट्रिक्ट आई सोल्ड 1.4 मिलियन की कमीशन मैंने सिर्फ एक प्रोजेक्ट में लिया है। Just one is my, मैं ये नहीं कह रहा बड़ी मोटी मेरी कमाई है, yes, it is one of the very good income, लेकिन मैं आपको और बड़ी हैरानगी की बात बताऊं, just to compete in the market, just to be ahead of the market, ये साल सबसे टाइट ईयर है मेरा, सबसे टाइट साल है मेरा। मैं अपनी इंडिविजुअल बात बता रहा हूं, तो ये सरकार के साथ भी होगा। जब ग्लोबल इकोनॉमी पूरी क्राइसिस में चल रही है, तो हम पीछे रह नहीं सकते, हम उनके साथ चलेंगे, हमको चलना पड़ेगा, क्योंकि हमें उसका असर हमारे पर होगा ही होगा, जरूर होगा।
बिल्कुल, एक कैनेडा अकेला कुछ थोड़ी कर लेगा, जब सारी चाइना तक स्लो डाउन कर गया है, इंडिया स्लो डाउन कर गया है, यूरोप प्रॉब्लम पे आया है, यूएस प्रॉब्लम पे आया है, कैनेडा के फुल लगे हुए हैं कि असी डेफिसिट ना करिए, असी उतारना शुरू कर दिए डेट पे, ऐसे बैलेंस करना शुरू कर दिए।
ओनली थिंग आई कैन सजेस्ट इज वी एज एन इंडिविजुअल हैव टू प्रिपेयर नाउ फॉर ए पोटेंशियल रिसेशन इन द फ्यूचर। सिंपल सी गल है, हमको तैयार होना पड़ेगा कि अब बाहर बारिश जबरदस्त आ रही है, छाता लेके मैंने घर से बाहर निकलना है। वी हैव टू बी प्रिपेयर्ड, वी कांट ब्लेम। ये जो काम सरकारें कर रही हैं वो सबके लिए कर रही हैं, पर मैं अपने लिए क्या कर रहा हूं? अगर मैंने वो नहीं सोचा तो मेरे से बड़ा नालायक कोई नहीं।
बिल्कुल सही कह।
मैं कल और पूछने से मैं कहीं मेरी बेटी देख रही थी सारा कुछ और कहती पापा यू टेल मी डोंट डू दोस डॉलर हु के गवर्नमेंट स्पेंड सो मच मनी व्हाई शुड नॉट आई स्पेंड मनी बिकॉज डोंट वरी वाई गुरु पे कर देगा सब कुछ। और फ्रेंड कहते पापा ये अल्टीमेट सानू ही देने पैने हैं।
बिल्कुल बिल्कुल बिल्कुल। मेरे को इतने बच्चों के सेमिनार होते हैं जी कई बार, तुम अगर कभी भेजो तो सुनो मेरे यंग बच्चों के, हाउ टू मैनेज द फंड्स, हाउ टू गो अहेड विद योर लाइफ विद द फाइनेंशियल पॉइंट ऑफ व्यू, जस्ट अटेंड करवाओ एंड शील बी वेरी हैप्पी। मेरे को घट तो घट आई हैव मोर देन 200 किड्स जो यूनिवर्सिटी से निकलने बाद अपनी प्रॉपर्टियां ले बैठे ने। सर उन्होंने आदत पा दो प्रॉपर्टी दी, ताकि उन्होंने जबरदस्ती खर्चे करने बैठ जाए, हर महीने किस्तें देनी पै जाए, उन्होंने फजूल खर्चे अपने आप खत्म हो जाएंगे। ਪੜੋਸੀ ਦੇਸ਼ ਜਿਹੜਾ ਹੈਗਾ ਐਡਵਾਂਸਮੈਂਟ ਤੇ ਜਾ ਰਿਹਾ, ਅਸੀਂ ਪਿੱਛੇ ਬੈਲਗੜੀ ਜਾ ਜਾਈਏ। ਸ਼ੇਰ ਦੀ ਸਵਾਰੀ ਵਾਲੀ ਗੱਲ ਆ ਗਈ ਨਾ ਸਰ, ਫਿਰ ਵਾਲੀ
ਇੱਕ ਚੀਜ਼ ਹੋਰ ਵੀ ਹੈ ਸਰ, ਇੱਕ ਹੋਰ ਚੀਜ਼ ਵੀ ਹੈ, ਡਿਸਾਈਡ ਕੌਣ ਕਰੇਗਾ ਕਿ ਕਿਹੜੀ ਚੀਜ਼ ਫਜ਼ੂਲ ਖਰਚੀ ਹੈ? ਤੁਸੀਂ ਡਿਸਾਈਡ ਕਰੋਗੇ ਜਾਂ ਉੱਥੇ ਬੈਠੇ ਇਕਨੋਮਿਸਟ ਡਿਸਾਈਡ ਕਰਨਗੇ?
ਦੇ ਦੋ 5 ਬਿਲੀਅਨ ਉਹਨੂੰ, ਦੇ ਦੋ 2 ਬਿਲੀਅਨ ਉਹਨੂੰ, ਦੇ ਦੋ ਇਹ ਫਜ਼ੂਲ ਖਰਚੀ ਹੋਏਗੀ।
ਨਹੀਂ ਨਹੀਂ, ਕਿੰਨੂੰ ਦਿੱਤਾ ਪਹਿਲਾਂ ਇਹ ਦੱਸੋ ਸਰ।
ਜਗਮੀਤ ਸਿੰਘ ਜੀ ਕਹਿੰਦੇ ਜੀ ਮੈਂ $2 billion ਦੇ ਰਿਹਾ ਉਹਨਾਂ ਨੂੰ ਆਪਣੇ ਇੰਡੀਅਨਸ ਨੂੰ ਕਿ ਪਾਣੀ ਖਰਾਬ ਹੈ। ਚਲੋ ਠੀਕ ਹੈ, ਆਈ ਡੋਂਟ ਨੋ ਕਿ ਉਹਨਾਂ ਨੇ 2 billion ਦਾ ਕਿਵੇਂ ਫੈਸਲਾ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਵੀ ਫ੍ਰੀ ਕਰ ਦਿਓ, ਇਹ ਵੀ ਫ੍ਰੀ ਕਰ ਦਿਓ, ਕਰੀ ਜਾਓ ਫ੍ਰੀ ਸਭ ਕੁਛ, ਲੇਕਿਨ ਅਖੀਰ 'ਚ ਉਹਨੂੰ ਪੇ ਕੌਣ ਕਰੇਗਾ?
ਸਰ 2 billion ਕੈਸ਼ ਨਹੀਂ ਹੁੰਦਾ ਸਰ, 2 billion ਦੇ ਪ੍ਰੋਜੈਕਟ ਲੱਗਦੇ ਨੇ, ਉਹ ਵੀ ਇਨਕਮ ਹੁੰਦੀ ਹੈ ਦੁਬਾਰਾ ਸਰਕਾਰ ਦੀ। That is not not cash. That is 2 billion the help video. That is a business promotion. Hai, sir, business company. Yeah,
sir, yeah. 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 Sir,
ਸਰ ਇੱਕ ਇੱਕ ਕੰਮ ਕਰੋ ਸਰ ਤੁਸੀਂ ਨਾ ਅਗਲੇ ਵੈਂਸਡੇ ਮੈਂ ਆਵਾਂਗਾ ਤੁਸੀਂ ਆਪਦਾ ਡੇਟਾ ਚੱਕ ਕੇ ਲਿਆ ਜੇ ਪੂਰਾ ਕਿਹੜੇ ਦਿਨ ਕਿੰਨਾ ਦਿੱਤਾ ਕਿਹੜੇ ਪ੍ਰੋਜੈਕਟ ਵਾਸਤੇ ਦਿੱਤਾ ਐਵੇਂ ਕਹਿਣਾ ਕਿ ਹਰ ਸਾਲ ਅਸੀਂ ਇੰਨਾ ਦਿੰਦੇ ਰਹਿੰਦੇ ਹਾਂ ਪਹਿਲਾਂ ਪਹਿਲਾਂ ਤਾਂ ਲੈ ਕੇ ਆਓ ਕਿ ਰੀਜ਼ਨ ਕੀ ਸੀਗਾ ਫਿਰ ਅਸੀਂ ਗੱਲ
ਕਰਾਂਗੇ ਮਤਲਬ ਕੋਈ ਸਾਲ ਇਹੋ ਜਿਹਾ ਹੋਏਗਾ ਸਾਡੀ ਲਾਈਫ ਟਾਈਮ 'ਚ ਕਿ ਬਜਟ ਘਟੇਗਾ ਕਿ ਹਮੇਸ਼ਾ ਵੱਧਦਾ ਹੀ ਰਹੇਗਾ
ਸਰ ਤੁਸੀਂ ਬਜਟ ਤਾਂ ਸਟੀਵਨ ਹਾਰਪਰ ਜੀ ਨੇ ਕਰ ਦਿੱਤਾ ਸੀਗਾ ਬੈਲੈਂਸ ਲੇਕਿਨ ਕੀ ਹੋਇਆ ਉਸ ਲਈ ਸਾਰੇ ਕੱਟ ਲੱਗ ਗਏ ਸੀਗੇ ਹੁਣ ਬਜਟ ਫੋਰਡ ਸਾਹਿਬ ਵੀ ਬੈਲੈਂਸ ਕਰਨ ਲੱਗੇ ਹੋਏ ਨੇ ਹੈਲਥ ਚੋਂ ਕੱਟਿਆ ਗਿਆ ਐਜੂਕੇਸ਼ਨ ਤੋਂ ਕੱਟ ਲਿਆ ਹੋਰ ਅੰਦਰ ਇੰਨੇ ਕੱਟ ਲਾਏ ਨੇ ਉਹਨਾਂ ਨੇ ਤੁਹਾਨੂੰ ਪਤਾ ਵੀ ਨਹੀਂ ਹਾਲੇ ਪੜ੍ਹਨਾ ਪਏਗਾ ਤੁਹਾਨੂੰ ਸੋ ਉਹ ਬਜਟ ਬੈਲੈਂਸ ਹੁੰਦਾ ਉਸ ਤਰ੍ਹਾਂ ਸੋ ਤੁਸੀਂ ਕੀ ਸੋਚਦੇ ਹੋ ਕਿ ਅਸੀਂ ਕੱਟ ਲਾ ਲਈਏ ਤੁਸੀਂ ਕਹੋਗੇ ਘਰ 'ਚ ਵੀ ਤੁਸੀਂ ਕਹਿ ਰਿਹਾ ਸਾਰਿਆਂ ਨੂੰ ਕਹਿ ਰਿਹਾ ਜੇ ਸਰ ਤੁਸੀਂ ਅੱਜ ਤੋਂ 2 ਰੋਟੀਆਂ ਖਾਂਦੇ ਹੋ ਅੱਜ ਤੋਂ 1 ਰੋਟੀ ਖਾਣੀ ਹੈ ਬਸ ਦੂਜੀ ਰੋਟੀ ਨਹੀਂ ਮਿਲੇਗੀ ਤੁਹਾਨੂੰ ਘਰ 'ਚ ਜਾਂ ਘਰ 'ਚ ਇੱਕੋ 4 ਗੱਡੀਆਂ ਚੱਲਦੀਆਂ ਨੇ ਉਹਦੇ 'ਚੋਂ ਹੁਣ ਸਿਰਫ ਇੱਕੋ ਹੀ ਚੱਲੇਗੀ ਗੱਡੀ ਸਵੇਰੇ ਜਾਵੇਗੀ ਕੋਈ ਛੱਡ ਕੇ ਆਵੇਗਾ ਕੋਈ ਲੈ ਕੇ ਆਵੇਗਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਤੁਸੀਂ ਕਰਨਾ ਚਾਹ ਰਹੇ ਹੋ ਤਾਂ ਗੱਲ ਅਲੱਗ ਹੈ ਬਟ ਜਦੋਂ ਰਿਸੈਸ਼ਨ 'ਚ ਬੈਠੇ ਹੋਈਏ ਅਸੀਂ ਤਾਂ ਇਹ ਜਦੋਂ ਅਸੀਂ ਰਿਸੈਸ਼ਨ ਨਹੀਂ ਹੈਗਾ ਸੋਫਟਨਿੰਗ 'ਚ ਬੈਠੇ ਹੋਈਏ ਇਕੋਨਮੀ 'ਚ ਤਾਂ ਇਹ ਚੀਜ਼ਾਂ ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ ਜਦੋਂ ਅਸੀਂ ਪੂਰੀ ਤਰ੍ਹਾਂ ਆ ਜਾਂਦੇ ਹਾਂ ਅਗਾਂਹ ਤਾਂ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਵੀ ਹਾਂ ਹੁਣ ਅਸੀਂ ਸਟਰੈਂਥ 'ਚ ਆ ਗਏ ਹਾਂ ਜਿਹੜਾ ਕਿ ਕ੍ਰੈਸ਼ੀਅਨ ਟਾਈਮ 'ਤੇ ਸੀਗਾ ਪੌਲ ਮਾਰਟਿਨ ਦੇ ਟਾਈਮ 'ਤੇ ਸੀਗਾ ਅਸੀਂ ਸਰਪਲਸ 'ਚ ਬੈਠੇ ਸੀ ਉਦੋਂ
ਮਨਿੰਦਰ ਸਿੱਧੂ ਸਾਹਿਬ ਵੀ ਜੁੜ ਗਏ ਨੇ ਜਿਹੜੇ ਕਿ ਪਹਿਲੀ ਵਾਰੀ ਸਾਡੇ ਯੰਗ ਨੌਜਵਾਨ ਮੈਂਬਰ ਪਾਰਲੀਮੈਂਟ ਬਣੇ ਨੇ ਮੈਂ ਉਹਨਾਂ ਨਾਲ ਵੀ ਅੱਗੇ ਚੱਲ ਕੇ ਗੱਲ ਕਰਾਂਗਾ ਮਨਿੰਦਰ ਸਿੱਧੂ ਸਾਹਿਬ ਤੁਸੀਂ ਲਾਈਨ ਹੋਲਡ ਕਰ ਲਓ ਸੁਖਜੀਵਨ ਜੀ ਤੁਸੀਂ ਵੀ ਲਾਈਨ ਹੋਲਡ ਕਰ ਲਓ ਬਾਕੀ ਸਾਰੇ ਕਾਲਰਸ ਨੂੰ ਰਿਕੁਐਸਟ ਹੈ ਕਿ ਪਲੀਜ਼ ਲਾਈਨ ਹੋਲਡ ਕਰ ਲੈਣਾ ਅਸੀਂ ਮੈਨੀ ਸਿੱਧੂ ਜੀ ਜਿਹੜੇ ਕਿ ਸਾਡੇ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਸਾਡੇ ਇੱਥੇ ਬ੍ਰੈਂਪਟਨ ਈਸਟ ਤੋਂ ਲੇਕਿਨ ਪੀਕੇ ਜੀ ਤੁਸੀਂ ਕੁਇਕਲੀ ਜਿਹੜਾ ਆਪਣਾ ਸੰਦੇਸ਼ ਵੀ ਦਿਓ ਔਰ ਫੋਨ ਨੰਬਰ ਵੀ 30 ਸੈਕਿੰਡ
ਨੋ ਵਰੀ ਸਰ ਜਸਟ ਫਾਰ ਐਨੀ ਰੀਅਲ ਸਟੇਟ ਨੀਡ ਫਾਰ ਐਨੀ ਪ੍ਰੋਜੈਕਟ ਯੂ ਆਰ ਥਿੰਕਿੰਗ ਅਬਾਊਟ ਜਸਟ ਕੰਟੈਕਟ ਮੀ ਔਰ ਟੈਕਸਟ ਮੀ 6472994757 ਪੰਕਜ ਜੀ
ਮੇਰਾ ਨੰਬਰ ਹੈ 6472851007 ਐਨੀ ਟਾਈਪ ਆਫ ਫਾਈਨੈਂਸ਼ੀਅਲ ਥਿੰਗ ਕੋਈ ਵੀ ਇੰਸ਼ੋਰੈਂਸ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ
ਮੈਂ ਦੁਬਾਰਾ ਦੱਸਵਾਂ ਕਿ ਰੀਅਲ ਸਟੇਟ ਦਾ ਕੋਈ ਸਵਾਲ ਪੀ ਕੇ ਸੱਭਰਵਾਲ ਸਾਹਿਬ ਹਰ ਵੈਂਸਡੇ ਨੂੰ ਆਉਂਦੇ ਨੇ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਤੁਹਾਨੂੰ ਨਜ਼ਰ ਆਉਣਗੇ ਔਰ ਨਾਲ ਹੀ ਪੰਕਜ ਮੋਗਾ ਜੀ ਦੇ ਨਾਲ ਵੀ ਗੱਲਬਾਤ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਜਾਰੀ ਰਹੇਗੀ ਮੈਨੀ ਸਿੱਧੂ ਸਾਹਿਬ ਅਸੀਂ ਦੱਸ ਦਈਏ ਕਿ ਮਨਿੰਦਰ ਸਿੱਧੂ ਸਾਹਿਬ ਜਿਹੜੇ ਕਿ ਹਾਲ ਹੀ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਬਣੇ ਨੇ ਬ੍ਰੈਂਪਟਨ ਈਸਟ ਤੋਂ ਉਹਨਾਂ ਦੇ ਨਾਲ ਵੀ ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਕਾਲਸ ਬਹੁਤ ਆ ਰਹੀਆਂ ਮੈਨੂੰ ਲੱਗ ਰਿਹਾ ਟੌਪਿਕ ਬੜਾ ਇੰਟਰਸਟਿੰਗ ਹੈ ਸਰ ਤੁਹਾਡਾ ਸੋ ਕਾਲਸ ਜਾਰੀ ਰਹਿਣਗੀਆਂ ਹੋਪ ਯੂ ਹੈਵ ਅ ਵੰਡਰਫੁਲ ਡੇ 647-272-8182 6472-7282
The views expressed on the preceding program may not necessarily be those of the owner or management of WTOR radio station.
ਸਵੀਟ ਮਹਿਲ ਤੇ ਇਸ ਦੀਵਾਲੀ ਲੱਗ ਰਿਹਾ ਹੈ ਮਠਿਆਈਆਂ ਦਾ ਮੇਲਾ ਥੋੜਾ ਖਾਓ ਜੀ ਪਰ ਖਾਓ ਵਧੀਆ ਸਵੀਟ ਮਹਿਲ ਤੋਂ ਲਾਓ ਡਰਾਈ ਫਰੂਟ ਦੇਸੀ ਘਿਓ ਦੀਆਂ ਬਣੀਆਂ ਜਲੇਬੀਆਂ ਸਵੀਟ ਮਹਿਲ ਸਪੈਸ਼ਲ ਡੈਕੋਰੇਟਡ ਡੱਬੇ ਪਹੁੰਚੋ 680 ਰੈਕਸਡੇਲ ਬੁਲੇਵਰਡ ਔਰ ਕਾਲ 416-679-9191 ਸੈਲੀਬ੍ਰੇਟ ਦੀਵਾਲੀ ਵਿਦ ਸਵੀਟ ਮਹਿਲ
ਰੋਸ਼ਨੀ ਦਾ ਤਿਉਹਾਰ ਦੀਵਾਲੀ ਆ ਗਿਆ ਤੇ ਸੋਢੀ ਫਰਨੀਚਰ ਨੇ ਲਗਾ ਦਿੱਤੀ ਹੈ ਦੀਵਾਲੀ ਧਮਾਕਾ ਸੇਲ ਆਪਣੀ ਮਨਪਸੰਦ ਦਾ ਫਰਨੀਚਰ ਤੇ ਡੈਕੋਰੇਟਿਵ ਆਈਟਮਸ ਖਰੀਦੋ ਤੇ ਦੀਵਾਲੀ ਤੋਂ ਪਹਿਲਾਂ ਡਿਲੀਵਰ ਕਰਵਾ ਲਓ 4 ਸਾਲ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਸੋਢੀ ਫਰਨੀਚਰ ਦੀਆਂ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171 905-874-7171 ਘਰ ਨੂੰ ਸਜਾਓ ਦੀਵਾਲੀ ਮਨਾਓ ਸੋਢੀ ਫਰਨੀਚਰ ਤੇ ਜਾਓ
ਘਰ ਨਵਾਂ ਹੈ ਜਾਂ ਪੁਰਾਣਾ ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ ਕੈਲੀਫੋਰਨੀਆ ਸ਼ਟਰ ਬਲਾਈਂਡਸ ਵਰਟੀਕਲਸ ਰੋਲਰ ਸ਼ੇਡਸ ਹਨੀ ਕੈਂਪਸ ਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਦੇਖਿਆ ਬੱਚਾ ਬੱਚਾ ਵੀ ਜਾਂਦਾ ਹੈ, ਪਟਾਕਾ ਫੈਕਟਰੀ ਤੇ ਲੱਗੀ ਹੈ ਭਾਰੀ ਸੇਲ। ਤੁਸੀਂ ਵੀ ਆਓ ਤੇ ਫਾਇਦਾ ਉਠਾਓ ਪਟਾਕਾ ਫੈਕਟਰੀ ਤੇ ਭਾਰੀ ਸੇਲ ਦਾ। ਵਧੇਰੀ